ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਐਤਵਾਰ 30 ਅਪ੍ਰੈਲ 2017 ਘੜੀ 9:02 ਦਿਖਾਉਣ ਲੱਗ ਗਈ ਹੈ ਆਪ ਸਭ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਲਾਮ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਸਾਰੇ ਰਲੀਏ ਰਲ ਕੇ ਸਾਰਿਆਂ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਵੇਲੇ 9:02 ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਹੋ ਚੁੱਕੇ ਨੇ ਔਰ ਐਡਲਿਡ ਦੇ ਵਿਚ 8:32 ਪਰਥ ਦੇ ਵਿਚ ਸਵੇਰ ਦੇ 7:02 ਹੋਏ ਨੇ ਭਾਰਤ ਦੇ ਵਿਚ 4:32 ਹੋ ਚੁੱਕੇ ਨੇ ਤੇ ਡਬਈ ਦੇ ਵਿਚ 3:02 ਸੁਬਹਾ ਦੇ ਲੰਡਨ ਦੇ ਵਿਚ ਅੱਧੀ ਰਾਤ ਹੋ ਚੁੱਕੀ ਹੈ ਤੜਕੇ ਦੇ 2 ਵਜੇ ਨੇ ਤੇ ਤੜਕੇ ਦੇ ਮਾਫ਼ ਕਰਨਾ 12 ਵਜੇ ਨੇ 2 ਮਿੰਟ ਉਪਰ ਹੋ ਚੁੱਕੇ ਨੇ ਤੇ ਨਿਊਯਾਰਕ ਹਜੇ ਸ਼ਾਮਾਂ ਚੱਲ ਰਹੀਆਂ ਨੇ ਸ਼ਨਿਚਰਵਾਰ ਦੀਆਂ 7:00 ਨੇ ਤੇ 4:00 ਨੇ ਜੀ ਲਾਸ ਏਂਜਲਿਸ ਈਸਟ ਕੋਸਟ ਵੈਨਕੂਵਰ ਵੀ ਇਹੀ ਸਮਾਂ ਹੈ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਪ ਜੀ ਦਾ ਸਵਾਗਤ ਹੈ ਤੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਅੱਜ ਮਿੰਟੂ ਬਰਾੜ ਜੀ ਸ਼ਾਮਲ ਨੇ ਪੂਰੀ ਤਿਆਰੀ ਕਰ ਰਹੇ ਨੇ ਬੈਠੇ ਈਮੇਲਸ ਤੇ ਈਮੇਲਸ ਆ ਰਹੀਆਂ ਆਪਣਾ ਕੰਮ ਕਰ ਰਹੇ ਨੇ ਤੇ ਇਸ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਤਿਆਰੀ ਫੁੱਲ ਹੈ ਉਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਖਬਰਾਂ ਤੇ ਝਾਤੀ ਕੁਝ ਇੰਟਰਵਿਊਜ਼ ਵੀ ਆਪਾਂ ਕਰਾਂਗੇ ਸੱਜਣ ਆਏ ਹੋਏ ਨੇ ਉਨ੍ਹਾਂ ਨਾਲ ਗੱਲ ਕਰਾਂਗੇ ਤੇ ਸਾਡੇ ਆਸ ਪਾਸ ਕੀ ਹੋ ਰਿਹਾ ਇਸ ਦੀ ਸਾਰੀ ਜਾਣਕਾਰੀ ਲਵਾਂਗੇ ਇਸ ਤੋਂ ਇਲਾਵਾ ਇਕ ਬਹੁਤ ਸੁੰਦਰ ਵਿਚਾਰ ਸ਼ੁਰੂ ਦੇ ਵਿਚ ਆਪਾਂ ਪੇਸ਼ ਕਰਾਂਗੇ ਨਾਲ ਤੁਹਾਡਾ ਸੁਨੇਹਾ ਵੀ ਆਪਾਂ ਪੜਨਾ ਹੈ ਸੁਨੇਹਾ ਭੇਜਣ ਦਾ ਪਤਾ ਜੀ request@harmanradio.com ਈਮੇਲ ਜਾਂ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਫੋਟੋ ਵੀ ਭੇਜ ਸਕਦੇ ਹੋ ਤੇ ਪ੍ਰੋਗਰਾਮ ਸ਼ੁਰੂ ਕਰਦੇ ਆ ਜੀ ਪਹਿਲਾਂ ਬਰਿੰਦਰ ਨਿੱਜਰ ਹੁਣੀ ਵੀ ਆਏ ਨੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸੱਤੀ ਸਿੰਘ ਕੌਫ਼ ਸਾਰਵਾਲ ਵਾਲੇ ਵੀ ਆ ਗਏ ਨੇ ਸੁਖਵਿੰਦਰ ਸੋਨ ਜੀ ਵੀ ਆ ਗਏ ਨੇ ਲਓ ਜੀ ਅੱਜ ਤੁਹਾਨੂੰ ਇਕ ਨਾ ਛੋਟੀ ਕਹਾਣੀ ਸੁਣਾਉਣੇ ਆ ਜੀ ਝੰਡੇ ਅਤੇ ਪਰਦੇ ਦੇ ਵਿਚਾਲੇ ਤੁਸੀਂ ਝੰਡਾ ਭਗਵੰਤ ਮਾਨ ਨੂੰ ਨਾ ਸਮਝ ਲਿਓ ਕਿਤੇ ਝੰਡਾ ਜਿਹੜਾ ਝੰਡਾ ਹੁੰਦਾ ਫਲੈਗ ਫਲੈਗ ਅਤੇ ਪਰਦਾ ਪਰਦਾ ਹੁੰਦਾ ਕਰਟਨ ਇਹਦੇ ਵਿਚਾਲੇ ਜਿਹੜਾ ਆਪਸੀ ਤਕਰਾਰ ਹੋ ਰਿਹਾ ਤੇ ਇਸ ਆਪਸੀ ਤਕਰਾਰ ਦੇ ਵਿਚ ਝੰਡੇ ਨੇ ਪਰਦੇ ਨੂੰ ਕਿਹਾ ਉਨ੍ਹਾਂ ਦਾ ਵਿਰੋਧ ਹੋ ਗਿਆ ਆਪਸ ਚ ਤਕਰਾਰ ਹੋ ਗਿਆ ਝੰਡੇ ਨੇ ਰਾਹ ਦੀ ਗਰਦ ਤੇ ਤੁਰਨ ਦਾ ਕਸ਼ਟ ਮੁੱਖ ਰੱਖ ਕੇ ਪਰਦੇ ਨੂੰ ਕਿਹਾ ਝੰਡੇ ਨੇ ਕਿਹਾ ਪਰਦੇ ਨੂੰ ਕਿ ਆਪਾਂ ਦੋਵੇਂ ਇਕੋ ਮਾਲਕ ਦੇ ਨੌਕਰ ਹਾਂ ਤੇ ਬਾਦਸ਼ਾਹ ਦੇ ਦਰਬਾਰ ਦੇ ਸੇਵਕ ਹਾਂ ਮੈਂ ਕਦੀ ਵੀ ਸੇਵਾ ਤੋਂ ਢਿੱਲ ਨਹੀਂ ਕੀਤੀ ਤੇ ਵੇਲੇ ਇਕ ਵੇਲੇ ਸਫ਼ਰ ਵਿਚ ਰਿਹਾ ਤੇ ਇਕ ਛਿਣ ਵੀ ਆਰਾਮ ਨਹੀਂ ਕੀਤਾ ਇਹ ਝੰਡਾ ਕਹਿ ਰਿਹਾ ਜੀ ਪੜਦੇ ਨੂੰ ਕਿ ਤੂੰ ਨਾ ਤਾਂ ਦੁੱਖ ਤੇ ਚਿੰਤਾ ਦੇਖੀ ਹੈ ਨਾ ਜੰਗਲ ਨਾ ਹਨੇਰੀ ਨਾ ਘਟਾ ਮਿੱਟੀ ਮੇਰਾ ਕਦਮ ਉਪਰਾਲੇ ਵਿਚ ਤੇਰੇ ਨਾਲੋਂ ਵਧੀਕ ਹੈ ਕਹਿੰਦੇ ਨੇ ਕਿ ਮੇਰਾ ਕੰਮ ਜਿਹੜਾ ਆ ਉਹ ਤੇਰਾ ਜਿਹੜਾ ਤੂੰ ਕੰਮ ਕਰਦਾ ਉਹ ਤੋਂ ਕਿਤੇ ਵੱਡਾ ਆ। ਪਰ ਫਿਰ ਵੀ ਕੀ ਗੱਲ ਹੈ ਕਿ ਤੇਰੀ ਮਾਣ ਇੱਜ਼ਤ ਮੇਰੇ ਨਾਲੋਂ ਵੱਧ ਹੈ। ਤੂੰ ਸੁੰਦਰ ਦਾਸੀਆਂ ਕੋਲ ਰਹਿੰਦਾ ਹੈ ਜਿਨ੍ਹਾਂ ਤੋਂ ਚਮੇਲੀ ਦੀਆਂ ਸੁਗੰਧਾਂ ਆਉਂਦੀਆਂ ਨੇ ਤੇ ਮੈਂ ਸਫ਼ਰ ਵਿੱਚ ਫਸਿਆ ਹੈਰਾਨ ਰਹਿੰਦਾ ਹਾਂ। ਝੰਡਾ ਆਪਣਾ ਦੁੱਖ ਦੱਸ ਰਿਹਾ ਪੜਦੇ ਨੂੰ ਤੇ ਪੜਦੇ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ ਕਿ ਮੈਂ ਆਪਣਾ ਸਿਰ ਦਹਿਲੀਜ਼ ਤੇ ਰੱਖਦਾ ਹਾਂ, ਯਾਨੀ ਕਿ ਦਰ ਤੇ ਰੱਖਦਾ ਹਾਂ, ਮਾਲਕ ਦੇ ਦਰ ਤੇ, ਤੇਰੇ ਵਾਂਗੂ ਅਸਮਾਨ ਉੱਤੇ ਨਹੀਂ ਰੱਖਦਾ। ਜਿਹੜਾ ਵੀ ਕੋਈ ਮੱਲੋ ਮੱਲੀ ਗਰਦਨ ਅਕੜਾਉਂਦਾ ਹੈ ਉਹ ਆਪਣੇ ਆਪ ਹੀ ਆਪ ਨੂੰ ਸਿਰ ਭਾਰ ਸੁੱਟ ਲੈਂਦਾ ਹੈ। ਸੋ ਇਹ ਵਿਚਾਰ ਸੀ ਜੀ ਝੰਡੇ ਤੇ ਪੜਦੇ। ਦੋਨੋਂ ਕੱਪੜੇ ਨੇ, ਦੋਨੋਂ ਹੀ ਇੱਕੋ ਹੀ ਮਾਲਕ ਦੇ ਨੌਕਰ ਨੇ, ਪਰ ਉਨ੍ਹਾਂ ਦੇ ਵਿਚ ਫਰਕ ਹੈ। ਤੇ ਇਹ ਫਰਕ ਸ਼ੇਖ ਸਾਦੀ ਦੀ ਕਿਤਾਬ ਦੇ ਵਿਚ ਮੈਂ ਪੜ ਕੇ ਸੁਣਾਇਆ ਜੀ, ਮੇਰੇ ਆਪਣੇ ਵਿਚਾਰ ਨਹੀਂ ਨੇ, ਪਰ ਮੈਨੂੰ ਬਹੁਤ ਚੰਗੇ ਲੱਗੇ ਇਸ ਕਰਕੇ ਮੈਂ ਸੋਚਿਆ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣ ਪ੍ਰੋਗਰਾਮ ਦੇ ਵਿਚ। ਪਰ ਹੁਣ ਗੁਰਬਾਣੀ ਵੱਲ ਵੀ ਆਪਾਂ ਝਾਤੀ ਮਾਰਨੀ ਆ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇ ਕਿਸ, ਕਹਿੰਦੇ ਕਿ ਜਿਹੜੇ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਦੇ ਵਿਚ ਥਾਂ ਮਿਲ ਜਾਂਦਾ ਉਹ ਫਿਰ ਦੂਜੇ ਦੇ ਸਾਹਮਣੇ ਕਿਉਂ ਨੀਵਾਂ ਹੁੰਦਾ ਫਿਰੇ। ਅਕਸਰ ਅਸੀਂ ਥਾਂ ਥਾਂ ਤੇ ਮੱਥੇ ਟੇਕਦੇ ਹਾਂ, ਨੱਕ ਘਸਾਉਂਦੇ ਹਾਂ ਜਾ ਜਾ ਕੇ ਡੇਰਿਆਂ ਤੇ ਮੜੀਆਂ ਮਸਾਣਾਂ ਦੇ ਉੱਤੇ ਤੇ ਕਦੇ ਕਿਤੇ ਕਦੇ ਕਿਤੇ। ਉਹ ਇਸ ਕਰਕੇ ਘਸਾਉਂਦੇ ਹਾਂ ਕਿਉਂਕਿ ਸਾਨੂੰ ਹਜੇ ਆਪਣੇ ਮਾਲਕ ਦਾ, ਆਪਣੇ ਪਰਮਾਤਮਾ ਦਾ ਮਹਿਲ, ਉੱਚਾ ਦਰਬਾਰ, ਸੱਚਾ ਦਰਬਾਰ ਨਹੀਂ ਮਿਲਿਆ, ਨਹੀਂ ਦਿਸਿਆ, ਦੁਬਿਧਾ ਦੇ ਵਿਚ ਆ। ਕਹਿੰਦੇ ਨੇ ਕਿ ਜਿਨ੍ਹਾਂ ਨੂੰ ਮਿਲ ਗਿਆ ਫਿਰ ਉਹ ਦੂਜੇ ਥਾਂ ਕਿਉਂ ਜਾਣ। ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇ ਕਿਸ, ਫਿਰ ਦੂਜੇ ਥਾਂ ਕਿਉਂ ਜਾ ਕੇ ਨਿਵੂਗਾ ਉਹ ਬੰਦਾ ਜਿਹਨੂੰ ਆਪਣਾ ਮਹਿਲ ਟਾਰਗੇਟ ਮਿਲ ਗਿਆ। ਦਰ ਦਰਵਾਣੀ ਨਾਹੀ ਮੂਲੇ ਪੁੱਛੇ ਤਿਸ ਪੁੱਛ ਤਿਸ, ਕਹਿੰਦੇ ਨੇ ਕਿ ਜਦੋਂ ਉਹ ਦਰਬਾਰ ਦੇ ਉੱਤੇ ਚਲੇ ਗਿਆ, ਮਹਿਲ ਦੇ ਵਿਚ ਚਲੇ ਗਿਆ, ਪਹੁੰਚ ਗਿਆ ਹਜ਼ੂਰ ਦੇ, ਤਾਂ ਜਿਹੜੇ ਦਰ ਦੇ ਉੱਤੇ ਦਰਬਾਣੀ ਖੜੇ ਨੇ, ਦਰਬਾਰੀ ਖੜੇ ਨੇ, ਉਹਨੂੰ ਪੁੱਛਦੇ ਨਹੀਂ ਹੈਗੇ। ਮੂਲੇ ਨਾਹੀ ਮੂਲੇ ਪੁੱਛ ਤਿਸ, ਉਹਨਾਂ ਤੋਂ ਪੁੱਛ ਗਿੱਛ ਨਹੀਂ ਕਰਦੇ ਐਂਟਰ ਹੋਣ ਵੇਲੇ, ਕਿਉਂਕਿ ਛੁੱਟੇ ਤਾਂ ਕੇ ਬੋਲ ਸਾਹਿਬ ਨਜ਼ਰ ਚਿਸ, ਕਿਉਂਕਿ ਉਹਨਾਂ ਨੂੰ ਮਾਲਕ ਨੇ ਬੁਲਾਇਆ ਹੁੰਦਾ ਤੇ ਜਦੋਂ ਰੋਕਣ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਉਹ ਕਹਿ ਦਿੰਦੇ ਨੇ ਰਹਿਣ ਦਿਓ, ਜਾਣ ਦਿਓ, ਆਲਣ ਦਿਓ, ਇਹ ਮੇਰਾ ਹੀ ਬੰਦਾ ਆ। ਕੀ ਸੁੰਦਰ ਵਿਚਾਰ ਦਿੱਤਾ ਹੈ। ਕੋਈ ਕਹਾਣੀ ਨਹੀਂ, ਕੋਈ ਕਥਾ ਨਹੀਂ, ਕੋਈ ਸਾਖੀ ਨਹੀਂ, ਕੋਈ ਕੁਛ ਨਹੀਂ, ਇੱਕ ਸੁੰਦਰ ਵਿਚਾਰ ਗੁਰੂ ਸਾਹਿਬ ਨੇ ਦਿੱਤਾ। ਮੈਂ ਤੁਹਾਨੂੰ ਇਹ ਸ਼ਬਦ ਵੀ ਦੱਸ ਦਿੰਦਾ, ਇਹ ਰਾਗ ਸੂਹੀ ਦੇ ਵਿਚ ਹੈ ਜੀ, ਪਹਿਲੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 729 ਦੇ ਉੱਤੇ। ਸੋ ਇੱਕ ਵਾਰੀ ਫੇਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਜਾ ਕੋ ਮਹਿਲ ਹਜ਼ੂਰ ਦੂਜੇ ਨਿਵੇ ਕਿਸ, ਦਰ ਦਰਵਾਣੀ ਨਾਹੀ ਮੂਲੇ ਪੁੱਛ ਤਿਸ, ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਚਿਸ। ਜਦੋਂ ਸਾਹਿਬ ਕਹਿ ਦਿੰਦਾ ਨਾ ਦੂਰੋਂ ਦੇਖ ਕੇ ਵੀ ਮੇਰਾ ਬੰਦਾ ਆ ਗਿਆ, ਮੇਰੇ ਮਹਿਲ ਦੇ ਵਿਚ ਇਹਨੂੰ ਮੈਂ ਸੱਦਿਆ ਹੋਇਆ, ਤੇ ਜਿਹੜੇ ਮੁਹਰੇ ਦਰਬਾਰੀ ਨੇ, ਨੌਕਰ ਨੇ, ਗਾਰਡ ਨੇ, ਉਹ ਰੋਕਣ ਦੀ ਕੋਸ਼ਿਸ਼ ਪਹਿਲੀ ਦਿਆਲ ਤਾਂ ਕਰਦੇ ਨੀ, ਜੇ ਕਰਦੇ ਵੀ ਆ ਤਾਂ ਉਹ ਮਾਲਕ ਬੋਲ ਬੋਲ ਕੇ ਕਹਿ ਦਿੰਦਾ ਵੀ ਇਹਨੂੰ ਰੋਕਣਾ ਨਹੀਂ, ਇਹ ਮੇਰਾ ਬੰਦਾ। ਇਹ ਹੈ ਜੀ ਬਿਊਟੀ ਰੂਹਾਨੀਅਤ ਦੀ। ਸੋ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਆਓ ਪਹਿਲਾ ਗੀਤ ਸੁਣਦੇ ਹਾਂ। ਕੱਲ ਫਰਮਾਇਸ਼ ਆਇਆ ਸੀ ਤੇ ਗੀਤ ਗਾਇਆ ਗੁਰਦਾਸ ਮਾਨ ਸਾਹਿਬ ਨੇ।
ਏਕ ਓੰਕਾਰ ਸਤਿਗੁਰ ਪ੍ਰਸਾਦ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ ਸੱਤ ਵਾਰੇ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ, ਸਰਬੰਸ ਦਾਨੀ ਆਵੇ ਤੇਰਾ ਕੌਣ ਤੂਗਾ ਤੇਰਾ, ਸਰਬੰਸ ਦਾਨੀ ਆਵੇ ਤੇਰਾ ਕੌਣ ਤੂਗਾ, ਕੌਣ ਤੂਗਾ ਤੇਰਾ। ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ।
ਔਰੰਗਜ਼ੇਬੀ ਅਖੀਰੀ ਸੱਟ ਜੰਜੂ ਲਾ ਕੇ ਕਹਿੰਦਾ ਔਰੰਗਜ਼ੇਬੀ ਅਖੀਰੀ ਯਕੀਨ ਕਬੂਲ ਲਵੋ ਯਕੀਨ ਕਬੂਲ ਲਵੋ ਜਾਂ ਫਿਰ ਚੁੱਕ ਲੋ ਡੰਡਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਗੁਰੂ ਜੀ ਕਹਿੰਦੇ ਪੰਡਤਾਂ ਨੂੰ ਦੱਖਣਾ ਮੰਗਦੀ ਗੁਰੂ ਮੁਰੀਦੀ ਕੋਈ ਹੈ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੌਤ ਖਰੀਦੀ ਕਿਸੇ ਵੱਟ ਵਡੇਰੇ ਨੂੰ ਧਰਮ ਲਈ ਦੇਣੀ ਪਊ ਸ਼ਹੀਦੀ ਬਾਲ ਗੁਰੂ ਗੋਬਿੰਦ ਬੋਲ ਪਏ ਬਾਲ ਗੁਰੂ ਗੋਬਿੰਦ ਬੋਲ ਪਏ ਤੁਸਾਂ ਤੋਂ ਵੱਡਾ ਕੌਣ ਵਡੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਇਤਿਹਾਸ ਬਦਲੇ ਨੂੰ ਆਈ ਇੱਕ ਦਿਨ ਨਵੀਂ ਵਿਸਾਖੀ ਆਵਾਸ ਕਰਕ ਦੀ ਵਿੱਚ ਗੁਰੂ ਨੇ ਸਾਨੂੰ ਇਹ ਗੱਲ ਆਖੀ ਇੱਕ ਸੀਸ ਚਾਹੀਦਾ ਏ ਮੇਰੀ ਤਲਵਾਰ ਬੜੀ ਏ ਪਿਆਸੀ ਪੰਜ ਪਿਆਰੇ ਸਾਜ ਲਏ ਪੰਜ ਪਿਆਰੇ ਸਾਜ ਲਏ ਪੰਜਾਬ ਵਿੱਚ ਕੀਤਾ ਆਪ ਬਸੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਮਰ ਜਾਣਾ ਮਾਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਮਰ ਜਾਣਾ ਮਾਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ
ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਗੀਤ ਸੁਣ ਰਹੇ ਸੀ ਜੀ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਪਹਿਲਾਂ ਮੌਸਮ ਤੇ ਝਾਤੀ ਮਾਰੀ ਅੱਜ ਕੌਫ ਸਰਵਰ ਦੇ ਵਿੱਚ ਬੜਾ ਹੀ ਖੂਬਸੂਰਤ ਦਿਨ ਟਿਕਿਆ ਹੋਇਆ ਹਲਕੀ ਧੁੱਪ ਹਲਕੀ ਠੰਡ ਵਾਲਾ ਦਿਨ ਚੜਿਆ ਪਰ ਕੇਨਸ ਦੇ ਵਿੱਚ 28 ਡਿਗਰੀ ਰਹੇਗਾ ਗਰਮ ਤੇ ਬ੍ਰਿਸਬਨ ਦੇ ਵਿੱਚ 26 ਡਿਗਰੀ ਉੱਥੇ ਵੀ ਧੁੱਪ ਰਹੇਗੀ ਤੇ ਸ਼ਾਮ ਨੂੰ ਬੱਦਲ ਹੋ ਸਕਦੇ ਨੇ ਕੌਫ ਸਾਰਵਰ ਦੇ ਵਿੱਚ 24 ਡਿਗਰੀ ਇਸ ਵੇਲੇ ਸਿਡਨੀ ਦੇ ਵਿੱਚ ਹਲਕੇ ਬੱਦਲ ਸ਼ਾਮ ਨੂੰ ਹੋ ਸਕਦੇ ਨੇ ਪਰ ਇਸ ਵੇਲੇ ਸੋਹਣਾ ਦਿਨ ਹੈ 22 ਡਿਗਰੀ ਕੈਨਬਰਾ ਦੇ ਵਿੱਚ ਵੀ 19 ਹੈ ਠੰਡ ਵੱਲ ਨੂੰ ਹੈ ਤੇ ਮੈਲਬਨ ਦੇ ਵਿੱਚ ਵੀ ਠੰਡ ਵੱਲ ਨੂੰ ਹੈ ਬੱਦਲ ਜ਼ਿਆਦਾ ਹੋਣਗੇ ਧੁੱਪ ਕਿਤੇ ਕਿਤੇ ਨਿਕਲੇਗੀ 19 ਡਿਗਰੀ ਐਡਲੇਡ ਦੇ ਵਿੱਚ ਅੱਜ ਬੱਦਲ 20 ਡਿਗਰੀ ਤੇ 25 ਡਿਗਰੀ ਦਿਨ ਸਾਫ਼ ਪਰਥ ਦੇ ਵਿੱਚ ਤੇ ਡਾਰਵਿਨ ਦੇ ਵਿੱਚ ਅੱਗੇ ਨਾਲੋਂ ਠੰਡਾ ਹੈ ਜੀ 31 ਡਿਗਰੀ ਤੇ ਧੁੱਪ ਨਿਕਲੀ ਰਹੇਗੀ ਤੇ ਉੱਥੇ ਡਾਰਵਿਨ ਦੇ ਵਿੱਚ ਜਾਂ ਸੁੱਕਾ ਹੁੰਦਾ ਜਾਂ ਗਿੱਲਾ ਦੋ ਹੀ ਮੌਸਮ ਹੁੰਦੇ ਆ ਕਿਉਂਕਿ ਉਹ ਟ੍ਰੋਪੀਕਲ ਏਰੀਆ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 22 ਡਿਗਰੀ ਆ ਤੇ ਹਲਕੀ ਤਿੱਤਰ ਵੰਗੀ ਬੱਦਲ ਛਾਏ ਹੋਏ ਨੇ ਰਾਤ ਨੂੰ ਚੰਦਰਮਾ ਦੇ ਓਹਲੇ ਔਰ ਚੰਦਰਮਾ ਦੇ ਮੂਹਰੇ ਸੋਰੀ ਚੰਦਰਮਾ ਓਹਲੇ ਆ ਬੱਦਲਾਂ ਦੇ ਤੇ 36 ਡਿਗਰੀ ਦਿਨਾਂ ਨੂੰ ਅੱਜ ਪਹੁੰਚਣ ਦੀ ਸੰਭਾਵਨਾ ਹੈ ਸੂਈ ਦੇ ਉੱਤੇ ਤਾਪਮਾਨ ਤੇ ਹੋ ਸਕਦਾ ਹੈ ਕਿ ਸ਼ਾਮ ਨੂੰ ਮੀਂਹ ਵੀ ਪੈ ਜਾਵੇ ਹਲਕਾ ਜਿਹਾ ਸੋ ਇਹ ਸੀ ਮੌਸਮ ਤੇ ਮੌਸਮ ਤੋਂ ਬਾਅਦ ਆਪਣੇ ਸੁਨੇਹੇ ਆਪਾਂ ਜ਼ਰੂਰ ਲੈਣੇ ਆ ਸਾਰੇ ਸਰੋਤਿਆਂ ਦੇ ਜਿਹੜੇ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ ਰਾਜਵਿੰਦਰ ਸੋਨ ਜੀ ਕੁਇਕਰ ਹਿਲਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਖਵਿੰਦਰ ਜੀ। ਤੇ ਬਰਿੰਦਰ ਨਿੱਜਰ ਨੇ ਪਹਿਲਾਂ ਮੈਸੇਜ ਭੇਜਿਆ ਸੀ, ਤਿੰਨ ਫੋਟੋਆਂ ਭੇਜੀਆਂ ਸੀ, ਗੁੱਡ ਮਾਰਨਿੰਗ ਬੁਲਾਈ ਸੀ ਸਾਰਿਆਂ ਨੂੰ। ਤੇ ਟਰੱਕ ਤੇ ਆਪਣੀ ਜੌਬ ਕਰ ਰਹੇ ਨੇ, ਲੋਡ ਕਰ ਰਹੇ ਸੀ ਜੀ, ਕਹਿੰਦੇ ਅਨਲੋਡਿੰਗ ਬਨਾਨਾ ਐਟ ਵੁਲਵਰਸ। ਹਾਂਜੀ, ਇਹ ਜੌਬ ਕਰਦੇ ਨੇ ਟਰੱਕ ਦੀ ਟਰਾਂਸਪੋਰਟ ਇੰਡਸਟਰੀ ਚ ਨੇ, ਤੇ ਬਨਾਨਾ ਅਨਲੋਡ ਕਰ ਰਹੇ ਨੇ ਡੱਬੇ, ਪੈਲਟਾਂ ਦੇ ਪੈਲਟ। ਹੁਣ ਤੁਸੀਂ ਦੇਖਿਆ ਹੋਣਾ ਕਿ ਕੇਨਸ ਤੋਂ, ਨਾਰਥ ਕੁਈਨਜ਼ਲੈਂਡ ਤੋਂ ਤੇ ਕੋਫ ਸਰਵਰ ਤੋਂ ਬਨਾਨਾ ਗਿਆ ਸੀ ਜੀ, ਬਹੁਤ ਸਿੱਖ ਖੇਡਾਂ ਦੇ ਵਿਚ, ਉਹ ਵੀ ਏਦਾਂ ਹੀ ਪੈਲਟਾਂ ਤੇ ਲੱਦਿਆ ਹੋਇਆ ਸੀ। ਤੇ ਸਲੂਟ ਹੈ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਸਿੱਖ ਖੇਡਾਂ ਚ ਯੋਗਦਾਨ ਪਾਇਆ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਰਨਾ ਸਭ ਨੇ ਹੈ ਪਰ ਮਰਨਾ ਕੋਈ ਨਹੀਂ ਚਾਹੁੰਦਾ, ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕਰਨਾ ਕੋਈ ਨਹੀਂ ਚਾਹੁੰਦਾ, ਪਾਣੀ ਸਭ ਨੂੰ ਚਾਹੀਦਾ ਹੈ ਪਰ ਪਾਣੀ ਬਚਾਉਣਾ ਕੋਈ ਨਹੀਂ ਚਾਹੁੰਦਾ, ਦੁੱਧ ਸਭ ਨੂੰ ਚਾਹੀਦਾ ਹੈ ਪਰ ਮੱਝ ਗਾਂ ਰੱਖਣਾ ਕੋਈ ਨਹੀਂ ਚਾਹੁੰਦਾ, ਛਾਂ ਸਭ ਨੂੰ ਚਾਹੀਦੀ ਹੈ ਪਰ ਦਰਖਤ ਲਾਉਣਾ ਕੋਈ ਨਹੀਂ ਚਾਹੁੰਦਾ, ਨੂੰਹ ਸਭ ਨੂੰ ਚਾਹੀਦੀ ਹੈ ਪਰ ਬੇਟੀ ਬਚਾਉਣਾ ਕੋਈ ਨਹੀਂ ਚਾਹੁੰਦਾ। ਬਹੁਤ ਸੋਹਣਾ ਵਿਚਾਰ ਹੈ ਜੀ, ਕਿਆ ਬਾਤ ਹੈ, ਸੋ ਨਾਈਸ। ਬਿੱਟੂ ਮਲਡੂਰੇ ਵਾਲੇ ਆਪਣਾ ਮਲਡੂਰੇ ਦਾ ਤਾਪਮਾਨ ਭੇਜ ਰਹੇ ਨੇ, ਇਸ ਵੇਲੇ 15.5 ਡਿਗਰੀ ਆ, ਦਿਨਾਂ ਨੂੰ 19 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਤਕਰੀਬਨ ਕਹਿੰਦੇ ਬੱਦਲ ਵੀ ਰਹਿ ਸਕਦੇ ਨੇ ਅੱਜ ਦਿਨਾਂ ਨੂੰ, ਹਲਕੀ ਹਲਕੀ ਧੁੱਪ ਕਿਤੇ ਕਿਤੇ ਨਿਕਲੇਗੀ, ਇਕ ਦੋ ਸ਼ਾਵਰ ਵੀ ਹੋ ਸਕਦੇ ਨੇ। ਲਓ ਜੀ, ਇਧਰ ਰਾਜਵਿੰਦਰ ਖਾਖੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਕਹਿੰਦੇ ਬਾਹੂਬਲੀ ਮੂਵੀ ਤੇ ਮੰਜੇ ਬਿਸਤਰੇ ਮੂਵੀ ਦਾ ਥੀਮ ਵਿਚ ਕੀ ਡਿਫਰੈਂਸ ਹੈ? ਮੈਂ ਜੀ ਦੋਨੋਂ ਹੀ ਨਹੀਂ ਦੇਖੀਆਂ, ਤੁਸੀਂ ਦੱਸੋ ਨਾ ਫਿਰ, ਤੁਸੀਂ ਦੇਖ ਕੇ ਆਏ ਹੋ। ਤੇ ਉਨ੍ਹਾਂ ਨੇ ਇਕ ਚੁਟਕਲਾ ਵੀ ਭੇਜਿਆ, ਕਹਿੰਦੇ ਮੈਂ ਦੁਕਾਨ ਵਾਲੇ ਨੂੰ ਕਿਹਾ ਕਿ 5 ਰੁਪਏ ਦੀ ਬਦਾਮਾਂ ਦੀਆਂ ਗਿਰੀਆਂ ਦੇਈ, ਤੇ ਮੂਹਰੇ ਦੁਕਾਨ ਵਾਲਾ ਕਹਿੰਦਾ ਬਾਈ ਪੱਲੀ ਲਿਆ, ਲਿਫਾਫੇ ਤਾਂ ਪੈਣੀਆਂ ਨੀ ਇੰਨੀਆਂ, ਇਕ ਗਿਰੀ ਆਣੀ ਆ ਜੀ 5 ਰੁਪਏ ਦੀ। ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਉਨ੍ਹਾਂ ਨੇ ਕਿਹਾ ਕਿ ਬਹੁਤ ਬਹੁਤ ਧੰਨਵਾਦ, ਤੁਸੀਂ ਗੀਤ ਲਾਇਆ ਗੁਰਦਾਸ ਮਾਨ ਸਾਹਿਬ ਦਾ। ਹਾਂਜੀ ਧੰਨਵਾਦ ਕਾਹਦਾ ਜੀ, ਕੱਲ ਸਾਡੇ ਫਰਮਾਇਸ਼ ਆਈ ਸੀ, ਕਿਸੇ ਸੱਜਣ ਨੇ ਕੀਤੀ ਸੀ, ਤੇ ਮੈਂ ਕਿਹਾ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਆਪਾਂ ਜ਼ਰੂਰ ਲਾਵਾਂਗੇ ਗੀਤ, ਕੱਲ ਪ੍ਰੋਮਿਸ ਕੀਤਾ ਸੀ। ਸੋ ਸਾਰੇ ਸੱਜਣਾਂ ਨੂੰ ਬੇਨਤੀ ਆ ਕਿ ਅੱਜ ਦਿਨ ਐਤਵਾਰ ਹੈ, ਛੁੱਟੀ ਆ, ਛੁੱਟੀ ਵਾਲੇ ਦਿਨ ਨਹੀਂ, ਬਰਿੰਦਰ ਨਿੱਜਰ ਨੂੰ ਤਾਂ ਛੁੱਟੀ ਨਹੀਂ ਹੈਗੀ, ਉਹ ਤਾਂ ਕੇਲੇ ਲਾ ਰਿਹਾ, ਪਰ ਜਿਨ੍ਹਾਂ ਨੂੰ ਛੁੱਟੀ ਆ ਅੱਜ ਤਾਂ ਮੈਸੇਜ ਤੁਸੀਂ ਪਾ ਸਕਦੇ ਹੋ, ਤੇ ਆਲੇ ਦੁਆਲੇ ਦੀ ਗੱਲ ਕੋਈ, ਤੁਹਾਡੇ ਗਾਰਡਨ ਚ ਕੀ ਉੱਗ ਰਿਹਾ ਆ, ਕੀ ਲਾ ਰਹੇ ਹੋ, ਤੇ ਜ਼ਰੂਰ ਜਾਣਕਾਰੀ ਦਿਓ ਸਾਨੂੰ। ਪ੍ਰੋਗਰਾਮ ਦੇ ਅੱਗੇ ਚੱਲਦੇ ਆ ਜੀ, ਅਗਲਾ ਜਿਹੜਾ ਗੀਤ ਮੈਂ ਤੁਹਾਨੂੰ ਹੁਣ ਸੁਣਾਉਣਾ ਹਿੰਦੀ ਗੀਤ, ਇਹ ਵੀ ਕਿਆ ਬਾਤ ਹੈ, ਹਿੰਦੀ ਗੀਤ 1972 ਦੇ ਵਿਚ ਇਹ ਗੀਤ ਆਇਆ ਸੀ। ਪਹਿਲਾਂ ਗੀਤ ਸੁਣਦੇ ਆ, ਇਸ ਦੇ ਬਾਰੇ ਬਾਅਦ ਚੋਂ ਗੱਲ ਕਰਦੇ ਆ, ਕਿਸ਼ੋਰ ਜੀ ਔਰ ਲਤਾ ਜੀ ਦੀ ਆਵਾਜ਼ ਦੇ ਵਿਚ। ਫਿਲਮ ਸੀ ਜੀ ਆਪਣਾ ਦੇਸ਼ 1972।
ਗਜਰਾ ਲਗਾ ਕੇ ਗਜਰਾ ਸਜਾ ਕੇ ਗਜਰਾ ਲਗਾ ਕੇ ਗਜਰਾ ਸਜਾ ਕੇ ਬਿਜੁਰੀ ਗਿਰਾ ਕੇ ਜਾਇਓ ਨਾ
ਨੈਣ ਮਿਲਾ ਕੇ ਚੈਨ ਚੁਰਾ ਕੇ ਨਿੰਦਿਆ ਉੜਾ ਕੇ ਜਾਇਓ ਨਾ
ਗਜਰਾ ਲਗਾ ਕੇ ਗਜਰਾ ਸਜਾ ਕੇ ਬਿਜੁਰੀ ਗਿਰਾ ਕੇ ਜਾਇਓ ਨਾ
ਨੈਣ ਮਿਲਾ ਕੇ ਚੈਨ ਚੁਰਾ ਕੇ ਨਿੰਦਿਆ ਉੜਾ ਕੇ ਜਾਇਓ ਨਾ
ਗਜਰਾ ਗਜਰਾ देखो दर्पण में झांको जरा मेरे मन में मुखड़ा न देखो न देखो मुखड़ा न देखो दर्पण में झांको जरा मेरे मन में ऐसे दिया पे छाई हो जैसे घटाए सावन में रात और दिन तुम्हारे बिन मन में और कौन है अब जिद छोड़ो न आगे आगे दौड़ो दिल ना मेरा तोड़ो घुंघटा गिरा के मुखड़ा छुपा के बिजुरी गिरा के जइयो ना
नैन मिला के चैन चुरा के निंदिया उड़ा के जइयो ना
गजरा ओ गजरा
ओ
निदिया उड़ा के जइयो ना गजरा लगा के गजरा सजा के बिजुरी गिरा के जइयो ना
नैन मिला के चैन चुरा के निदिया उड़ा के जइयो ना
गजरा
हो
गजरा
हो
गजरा
हो
गजरा
अपना देश फिल्म आई सी जी 1972 दे विच उस दे विच एक खूबसूरत गीत सी अज भी उन्ना ही चलदा जिन्ना उदो चलिया होना सो नवी पड्डा जी कह रहे ने सत श्री अकाल जी कम ते आ जी साडी कोई छुट्टी नहीं होर सुनाओ जी हां जी होर तुहानू ए सुनाउने आ कि कल साडे इक स्रोतिया ने ग्राफिक भेजी सी कहिंदे कालियां इट्टां काले रोड वीकेंड आया पंजाबियां दी बन गया मोर सो वीकेंड ते पंजाबी बहुत कम करदे ने जी करना बनता भी है क्योंकि वीकेंड के थोड़े पैसे भी ज्यादा बन जाते ने ठीक है वधिया गल है ते पर इदा है कि सारिया जनरेशन नहीं इदा फे कर दया सैटलमेंट जनरेशन जी पहली दूजी है वह इदा ही कर दी है खैर कोई गल नहीं कम दे विच कोई मेहना नहीं ते पाला बैंस कोबरम वाले आ गए ने सत श्री अकाल बुला रहे ने कम ते है जी सुन रहे प्रोग्राम आनंद लै रहे हैं देखिया मैं तो पहले गया सी मैं तो वैसे ही कह दिना उन्हें दिल बह लाण नू पे वीकेंड है तुसीं घरे होने हैं फीलिंग लै लिया करो ना ते मैं भी काम ते ही हां तुसी देख ही लिया हुण इह तों बाद मैं पानी लाण जाणा आ सो सानू कोई छुट्टी नहीं जी हुंदी ते बाहुबली मूवी दे बारे दस्सिओ जी राजविंदर खक जी तुसी की तत कढ़िया फिर वधिया लगी तुहानू जां होर किसे स्रोते ने देखी होवे तां सानू जरूर दस्सण ते लो खबरां वल थोड़ी जी झाती मारदे आ खबरां दे विच कल 100 दिन होए जी ट्रंप दे ते तकरीबन दुनिया दियां सारियां ही अखबारां ते मीडिया ने बहुते वधिया रिव्यू नहीं दिते ट्रंप दे कि उन्होंने कोई ज्यादा मल मारी होवे ते अमरीक सिंह फलोरा उन्होंने भी काफी इस ते गल कीती सी इस तों अलावा एक खबर बन रही है ब्रिस्बेन दे सबर्ब इलाकियां चो ते उत्थे विंजर जिहड़ा इलाका है ब्रिस्बेन नॉर्थ दे विच उत्थे पुलिस ते एक व्यक्ति विचाले जिहड़ा स्टैंड ऑफ है ओह जारी है ते इस बर्ब दे विच नाकाबंदी कर दित्ती गई है हजे इस दी कोई वधेरे खबरां होर नहीं आ रही ते चलदे आ हुण नॉर्थ कोरिया दे विच फोकस है अजकल दुनिया दा क्योंकि सीरिया अजे तक कम खत्म हो गया उत्थे तक कोई गल बहुती बनी नहीं हैगी ते हुण नॉर्थ कोरिया नूं ढाण दी तैयारी है पर नॉर्थ कोरिया ਦੀ ਜਿਹੜੀ ਸਿਚੁਏਸ਼ਨ ਹੈ ਵੱਖਰੀ ਆ। ਕੱਲ ਵੀ ਥੋੜੀ ਗੱਲ ਕੀਤੀ ਸੀ ਤੇ ਹੁਣ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ ਨਾਰਥ ਕੋਰੀਆ ਦੇ ਤੋਂ ਰੋਕਣ ਵਾਸਤੇ, ਲੜਾਈ ਰੋਕਣ ਵਾਸਤੇ ਸਾਊਥ ਕੋਰੀਆ ਦੇ ਵਿਚ ਜਿਹੜੀ ਅਮਰੀਕਾ ਨੇ ਮਿਸਾਈਲ ਡਿਫੈਂਸ ਸ਼ੀਲਡ ਲਾਈ ਆ, ਉਸ ਦਾ ਬਿੱਲ ਜੀ ਉਨ੍ਹਾਂ ਨੇ ਚੁੱਪ ਚਪੀਤੇ $1 billion ਭੇਜ ਦਿੱਤਾ ਉਨ੍ਹਾਂ ਨੂੰ। ਤੇ ਉਹ ਕਹਿੰਦੇ ਅਸੀਂ ਕਾਹਦਾ ਦੇਣਾ ਬਈ, ਤੁਹਾਡੀ ਮਰਜ਼ੀ ਆ, ਤੁਸੀਂ ਲਾਣੀ ਲਾਓ, ਨਹੀਂ ਲਾਣੀ ਨਾ ਲਾਓ। ਸੋ ਇਸ ਦੇ ਕਾਰਨ ਦੋਨਾਂ ਦੇਸ਼ਾਂ ਦੇ ਵਿਚ ਤਣਾਅ ਜ਼ਰੂਰੀ ਆ, ਹੋ ਗਿਆ ਆ, ਜ਼ਰੂਰੀ ਨਹੀਂ ਹੋ ਗਿਆ ਆ। ਔਰ ਬਿੱਲ ਪੈਸੇ ਦੇਣ ਦੇ ਸਬੰਧ ਦੇ ਵਿਚ ਹੋ ਗਿਆ ਕਿ ਤੁਹਾਡੀ ਮਰਜ਼ੀ ਆ, ਤੁਸੀਂ ਲਾਣੀ ਲਾਓ, ਨਹੀਂ ਤਾਂ ਨਾ ਲਾਓ। ਸੋ ਇਹ ਜਿਹੜਾ ਆ, ਇਹ ਵੀ ਇਕ ਟ੍ਰਿਕ ਹੁੰਦਾ ਜੀ ਪੈਸੇ ਬਣਾਉਣ ਦਾ। ਸੋ ਜਿਹੜਾ ਕਿ ਅਮਰੀਕਾ ਬਣਾ ਰਿਹਾ ਇਸ ਵੇਲੇ ਤੇ ਆਪਣੀਆਂ ਸ਼ੀਲਡਾਂ ਵੀ ਲਾ ਰਿਹਾ ਤੇ ਨਾਰਥ ਕੋਰੀਆ ਦਾ ਬਹਾਨਾ ਬਣਾ ਕੇ, ਤੇ ਬਿੱਲ ਵੀ ਦੇਖ ਲਓ ਸਾਊਥ ਕੋਰੀਆ ਨੂੰ ਭੇਜ ਰਿਹਾ। ਤੇ ਕਦੇ ਡੂੰਘਾਈ ਦੇ ਵਿਚ ਇਹਦੇ ਵਿਚ ਜਾਵਾਂਗੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇਸ ਇਲਾਕੇ ਨੂੰ ਖਾਧਾ ਜਾ ਰਿਹਾ ਹੈ ਤੇ ਨਾਰਥ ਕੋਰੀਆ ਖਾਣ ਨਹੀਂ ਦੇ ਰਿਹਾ ਤੇ ਬਿੱਲ ਇਧਰੋਂ ਉਧਰੋਂ ਭੇਜੀ ਜਾਂਦੇ ਨੇ ਬਣਾ ਕੇ ਇਕ ਡਰਾਵਾ ਦੇ ਕੇ। ਸੋ ਇਹ ਜਿਹੜੀ ਦੂਜੀ ਗੱਲ ਹੈ ਕਿ ਅਗਰ ਇਹ ਲੜਾਈ ਹੁੰਦੀ ਹੈ ਤਾਂ 10 ਸਾਲ ਇਹ ਲੜਾਈ ਚੱਲੇਗੀ, ਮਹਾਰਾਜ ਕਹਿ ਰਹੇ ਨੇ। ਔਰ ਇਸ 10 ਸਾਲ ਦੀ ਜਿਹੜੀ ਕੀਮਤ ਹੋਏਗੀ ਜੀ, ਤਕਰੀਬਨ $3 trillion ਹੋਏਗੀ। ਹੁਣ ਵੀ ਕਾਫੀ ਚੱਲ ਰਹੀ ਹੈ ਇਸਦੀ, ਜਿਹੜਾ ਖਮਿਆਜ਼ਾ ਕਾਫੀ ਭੁਗਤਣਾ ਪੈ ਰਿਹਾ ਸਾਊਥ ਕੋਰੀਆ ਦੇ ਉੱਤੇ, ਬਿੱਲ ਬਣ ਰਿਹਾ ਅਸਲ ਦੇ ਵਿਚ, ਸਾਊਥ ਕੋਰੀਆ ਦੇ ਲੋਕ ਹੀ ਪੇ ਕਰ ਰਹੇ ਨੇ ਤੇ ਨਾਲ ਅਮਰੀਕਾ ਦਾ ਵੀ ਖਰਚਾ ਹੋ ਰਿਹਾ, ਪਰ ਅਮਰੀਕਾ ਵੀ ਆਪਣਾ ਪੈਸਾ ਸਾਰਾ ਉਨ੍ਹਾਂ ਦੇ ਉੱਤੇ ਬਿੱਲ ਕਰੀ ਜਾ ਰਿਹਾ। ਸੋ $3 trillion ਇਸ ਦਾ ਜਿਹੜਾ ਖਮਿਆਜ਼ਾ ਭੁਗਤਣਾ ਪਏਗਾ। ਸੋ ਇਹੀ ਪੈਸਾ, ਇਹੀ ਸਰਮਾਇਆ ਅਗਰ ਸਹੀ ਪਾਸੇ ਲਾਇਆ ਜਾਵੇ, ਮਨੁੱਖਤਾ ਦੀ ਭਲਾਈ ਵੱਲ ਲਾਇਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਕਿੰਨਾ ਅੰਨ ਹੈ ਦੁਨੀਆਂ ਦੇ ਵਿਚ, ਕਿੰਨਾ ਵੇਸਟ ਕਰਦੇ ਹਾਂ ਅਸੀਂ, ਕਿੰਨਾ ਪਾਣੀ ਆ ਵੇਸਟ ਕਰਦੇ ਹਾਂ। ਜਿਸ ਤਰ੍ਹਾਂ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਪਹਿਲਾਂ ਵੀ ਪ੍ਰੋਗਰਾਮ ਦੇ ਵਿਚ ਦੱਸਿਆ ਹੈ ਕਿ ਅਸੀਂ ਦਰਖਤ ਲਾਉਣਾ ਕੋਈ ਨਹੀਂ ਚਾਹੁੰਦਾ, ਪਰ ਜਾਣੀ ਕਿ ਛਾਂ ਸਭ ਨੂੰ ਚਾਹੀਦੀ ਆ। ਇਸੇ ਕਰਕੇ ਜਿਹੜਾ ਪਾਣੀ ਹੈ, ਪਾਣੀ ਸਭ ਨੂੰ ਚਾਹੀਦਾ ਪਰ ਬਚਾਉਂਦਾ ਕੋਈ ਨਹੀਂ। ਸੋ ਇਸੇ ਕਰਕੇ ਸ਼ਾਂਤੀ ਸਾਨੂੰ ਚਾਹੀਦੀ ਆ। ਇੰਨਾ ਅੰਨ ਹੈ ਉਹਨੂੰ ਬਚਾਓ, ਆਪਾਂ ਸੁਚੱਜੇ ਤਰੀਕੇ ਨਾਲ ਕਰੀਏ, ਸਾਰਾ ਕੁਝ ਮੈਨੇਜ ਕਰੀਏ ਤਾਂ ਜ਼ਿਆਦਾ ਵਧੀਆ ਹੋਊਗਾ। ਸੋ ਇਹ ਸੀ ਖ਼ਬਰਾਂ ਤੇ ਖ਼ਬਰਾਂ ਦੇ ਉੱਤੇ ਟਿੱਪਣੀ ਆਸਟ੍ਰੇਲੀਆ ਤੇ ਅੰਤਰਰਾਸ਼ਟਰੀ। ਬਾਕੀ ਜਿਹੜੇ ਭਾਰਤੀ ਖ਼ਬਰਾਂ ਆ ਉਹ ਆਪਾਂ ਮਿੰਟੂ ਬਰਾੜ ਜੀ ਹੋਣਾ ਤੋਂ ਲਵਾਂਗੇ ਜਦੋਂ ਸਾਡੇ ਨਾਲ ਜੁਆਇਨ ਕਰਕੇ ਜਾਣਗੇ। ਮੈਂ ਹਜੇ ਫਿਲਹਾਲ ਲਿੰਕ ਉਹਨਾਂ ਦਾ ਖੋਲਿਆ ਨਹੀਂ, ਪਰ ਸਾਡੇ ਨਾਲ ਬੜੀ ਛੇਤੀ ਹੀ ਉਹ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿਚ, ਉਨ੍ਹਾਂ ਦਾ ਵੀ ਆਪਾਂ ਸਵਾਗਤ ਕਰਾਂਗੇ। ਤੇ ਮਿੰਟੂ ਜੀ ਅਗਰ ਤੁਸੀਂ ਸੁਣਦੇ ਹੋ ਤਾਂ ਪਲੀਜ਼ ਆਪਣੇ ਲਿੰਕ ਖੋਲ ਕੇ ਜ਼ਰੂਰ ਜੁਆਇਨ ਕਰੋ ਛੇਤੀ ਛੇਤੀ, ਤੇ ਨਾਲ ਆਪਾਂ ਮੈਸੇਜ ਵੀ ਲੈ ਲੈਣੇ। ਹਾਂਜੀ, ਜਗਵੀਰ ਸਿੱਖੋਂ ਕੇਨਜ਼ ਵਾਲੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਜੀ। ਕਹਿੰਦੇ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਤੇ ਬਾਕੀ ਮਿੰਟੂ ਬਾਈ ਦਾ ਕੀ ਹਾਲ ਹੈ, ਕੱਲ ਵਾਲੀ ਗੱਲ ਤੇ ਗੌਰ ਕਰਿਓ ਜੀ। ਹਾਂਜੀ ਕਰਾਂਗੇ ਜੀ, ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ, ਮੈਨੂੰ ਹਾਸਾ ਆ ਗਿਆ। ਚਲੋ ਉਦੋਂ ਹੀ ਲਾਵਾਂਗੇ ਫਿਰ ਜਦੋਂ ਮਿੰਟੂ ਬਰਾੜ ਜੀ ਆਉਣਗੇ। ਹਾਂਜੀ, ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ, ਹਾਜ਼ਰੀ ਲਾ ਦਿਓ ਜੀ, ਕੰਮ ਤੇ ਸੀ ਜੀ, ਆਓ ਜੀ ਆਓ ਜੀ, ਆਇਆਂ ਨੂੰ ਤੁਹਾਡਾ। ਔਰ ਰਾਜਵਿੰਦਰ ਕੱਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਮੈਨੂੰ ਤਾਂ ਇਹ ਡਿਫਰੈਂਸ ਲੱਗਿਆ ਕਿ ਬਾਹੂਬਲੀ ਵਿਚ ਜਿਹੜੇ ਕੰਮ ਵਾਸਤੇ ਇਨ੍ਹਾਂ ਕਤਲੇਆਮ ਕੀਤਾ ਉਹੀ ਕੰਮ ਮੰਜੇ ਵਿਸਤਰੇ ਵਿਚ ਦਾਰੂ ਪੀ ਕੇ ਹੱਲ ਕਰ ਦਿੱਤਾ ਜੀ। ਵੈਸੇ ਦੋਵਾਂ ਅਲੱਗ ਅਲੱਗ ਮੂਵੀਜ਼ ਨੇ, ਜਸਟ ਜੋਕਿੰਗ। ਠੀਕ ਹੈ, ਠੀਕ ਹੈ ਜੀ, ਮੈਂ ਦੇਖੀਆਂ ਨਹੀਂ, ਦੋਨੋਂ ਫਿਲਮਾਂ ਨਹੀਂ ਦੇਖੀਆਂ, ਪਰ ਚਲੋ ਤੁਹਾਡਾ ਅਨੈਲਿਸਿਸ ਸਿਰ ਮੱਥੇ ਆ। ਔਰ ਲਓ ਜੀ ਹੁਣ ਤੁਹਾਨੂੰ ਫਿਰ ਇੱਕ ਹੋਰ ਗੀਤ ਸੁਣਾਉਂਦੇ ਆ, ਗੀਤ ਵਧੀਆ ਜੀ ਤੇ ਮੈਨੂੰ ਵਧੀਆ ਲੱਗਦਾ, ਆਓ ਸੁਣਦੇ ਆ ਜੀ। ਚੱਲ ਜਿੰਦੂਆ
ਜਿੰਦੂਆ ਤੇਰਾ ਸਬਿੰਦੂਆ, ਜਿੰਦੂਆ ਤੇਰਾ ਸਬਿੰਦੂਆ, ਜਿੰਦੂਆ ਤੇਰਾ ਸਬਿੰਦੂਆ, ਤੇਰੀ ਮੇਰੀ ਬਣ ਜਾਵੇ ਇੱਕ ਜ਼ਿੰਦਗੀ ਸੋਹਣੇ ਜਿੰਦੂਆ, ਤੇਰੇ ਵਜੋਂ ਹੁਣ ਮੇਰਾ ਲੱਗਦਾ ਨਾ ਜੀ ਸੋਹਣੇ ਜਿੰਦੂਆ। ਚੱਲ ਜਿੰਦੂਆ ਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ,
ਚੱਲ ਜਿੰਦੂਆ
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੁਣੀਏ ਕਿਵੇਂ ਨੀ ਓਡੀ ਵਾਲੀਏ ਐਨਾ ਉੱਤੇ ਕਰ ਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਓਨਲੀ ਔਨ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਦਿਲ ਵਾਲੀ ਗੱਲ ਦੇ ਵਿਚ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਕ ਵਾਰੀ ਫੇਰ ਤੇ ਮਿੰਟੂ ਜੀ ਅੱਜ ਫੇਰ ਮੋਬਾਈਲ ਸਟੂਡੀਓ ਤੇ ਨੇ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਉਹਨਾਂ ਦਾ ਦਿਨ ਵਧੀਆ ਚੜਿਆ ਹੋਣਾ ਸੋ ਸਾਡੇ ਤਾਂ ਪੈਰ ਤੇ ਚੱਕਰ ਆ ਜੀ ਤੇ ਉਹ ਪੈਰ ਘੁੰਮ ਰਿਹਾ ਫੇਰ ਚੱਕਾ ਘੁੰਮ ਰਿਹਾ ਤੇ ਅਸੀਂ ਜਾ ਰਹੇ
ਅੱਜ ਕਿੱਧਰ ਨੂੰ ਜਾ ਰਹੇ ਹੋ ਰਿਵਰਲੈਂਡ
ਹਾਂਜੀ ਹਾਂਜੀ ਅੱਜ ਰਿਵਰਲੈਂਡ ਦੀ ਤਿਆਰੀ ਆ ਸਾਡੇ ਬੜੇ ਪਿਆਰੇ ਮਿੱਤਰ ਨੇ ਸੁਖਵਿੰਦਰ ਸਿੰਘ ਖੱਟੜ ਅੱਜ ਉਹਨਾਂ ਦੇ ਘਰ ਖੁਸ਼ੀ ਆਈ ਆ ਜੀ ਖੰਡ ਪਾਠ ਦਾ ਭੋਗ ਰੱਖੇ ਹੋਏ ਆ ਤੇ ਸਾਨੂੰ ਵੀ ਉਹਨਾਂ ਨੇ ਸੱਦਾ ਪੱਤਰ ਦਿੱਤਾ ਕਿ ਯਾਰੀ ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਹਾਦਸੋ ਜਿਹੜੀਆਂ ਵੀ ਹੁੰਦੀਆਂ ਮੈਨੂੰ ਪਰਸੋਂ ਚੌਥੇ ਪ੍ਰਦੀਪ ਨਾਲ ਮੇਰੀ ਗੱਲ ਚੱਲ ਰਹੀ ਸੀ ਉਹ ਕਹਿੰਦੇ ਵੀ ਸੈਟਰਡੇ ਸੰਡੇ ਤਾਂ ਅਸੀਂ ਰਿਵਰਲੈਂਡ ਜਾਣਾ ਮੈਂ ਕਿਹਾ ਕਿਵੇਂ ਕਹਿੰਦੇ ਯਾਰ ਸੁਖਵਿੰਦਰ ਕੇ ਪਾਠ ਦਾ ਭੋਗ ਆ ਤੇ ਕਹਿੰਦੇ ਤੁਸੀਂ ਨੀ ਜਾਣਾ ਮੈਂ ਯਾਰ ਵੀ ਮੈਨੂੰ ਤਾਂ ਪਤਾ ਨੀ ਸੱਦਿਆ ਕੇ ਨੀ ਸੱਦਿਆ ਕਹਿੰਦੇ ਹੈ ਕਿਵੇਂ ਮੈਂ ਯਾਰ ਮੈਨੂੰ ਸੁਪਨੇ ਵਾਂਗੂ ਲੱਗੀ ਜਾਂਦਾ ਵੀ ਖੇਡਾਂ ਚ ਜਿਵੇਂ ਕਿਹਾ ਹੁੰਦਾ ਜਾਂ ਨਹੀਂ ਕਿਹਾ ਹੁੰਦਾ ਪਤਾ ਨੀ ਰੱਬ ਜਾਣੇ ਤੇ ਕਹਿੰਦੇ ਫੇਰ ਮੈਂ ਕੋਈ ਨੀ ਮੈਂ ਹੁਣੇ ਹੱਲ ਕਰਦਾ ਮੈਂ ਸੁਖਵਿੰਦਰ ਨੂੰ ਲਾਇਆ ਫੋਨ ਸੁਖਵਿੰਦਰ ਕਹਿੰਦਾ ਹਾਂਜੀ ਭਾਜੀ ਮੈਂ ਕਿਹਾ ਤੁਸੀਂ ਮੈਨੂੰ ਸੱਦਿਆ ਹੋਇਆ ਪਾਠ ਤੇ ਕੋਈ ਜਵਾਬ ਨਾ ਦੇਣਾ ਆਵੇ ਕਹਿੰਦਾ ਹੈ ਕਿਵੇਂ ਬਾਈ ਕਹਿੰਦਾ ਮੈਂ ਕਿਹਾ ਵੀ ਤੁਸੀਂ ਮੈਨੂੰ ਪਾਠ ਤੇ ਸੱਦਿਆ ਕਿ ਨੀ ਸੱਦਿਆ ਦੱਸੋ ਕਹਿੰਦੇ ਕਿਉਂ ਮੈਨੂੰ ਤੂੰ ਕਾਰਨ ਦੱਸ ਮੈਂ ਕਿਹਾ ਵੀ ਐਂ ਵੀ ਮੇਰੇ ਘਰ ਆਈ ਨੂੰ ਤਾਂ ਤੇਰੇ ਘਰ ਵਾਲੀ ਭਾਈ ਕਹਿ ਕੇ ਗਈ ਆ ਫਿਰ ਦੋ ਤਰੀਕੇ ਆ ਵੀ ਜਾਂ ਤਾਂ ਮੈਂ ਆ ਜਾਂਦਾ ਬਾਹਰ ਫਿਰ ਮੈਂ ਡਰਾਈਵਰ ਬਣ ਕੇ ਬਾਹਰ ਬਹਿ ਜੂੰ ਮੈਨੂੰ ਲੱਡੂ ਤੇ ਜਲੇਬੀ ਤੇ ਚਾਹ ਦੀ ਪੱਟੀ ਬਾਹਰ ਫੜਾ ਦਿਓ ਤੇ ਜੇ ਮੈਨੂੰ ਸੱਦਿਆ ਤਾਂ ਫਿਰ ਮੈਂ ਆਪਾਂ ਤਾਂ ਦੋਨੇ ਖੁੱਲੇ ਆ ਮੋਰਚੇ ਮੈਂ ਕਿਹਾ ਭਾਜੀ ਕਹਿੰਦਾ ਕੱਖ ਵੱਟ ਚ ਤੁਹਾਨੂੰ ਸੱਦਿਆ ਸੀਗਾ ਤੁਸੀਂ ਕੱਖ ਵੱਟ ਚ ਭਰ ਕੇ ਫਿਰ ਮੈਂ ਕਿਹਾ ਫੇਰ ਆ ਜਾਂਦੇ ਆ
ਇਹ ਵੀ ਉਦਾਂ ਵਧੀਆ ਗੱਲ ਹੈ ਫਿਰ ਉਦਾਂ ਆਪੇ ਸਿੱਧਾ ਹੀ ਫੋਨ ਕਰ ਲੈਣਾ ਚਾਹੀਦਾ ਜੇ ਕੋਈ ਵਿੰਗ ਬਲ ਹੋਵੇ ਜਾਂ ਸ਼ੱਕ ਹੋਵੇ ਨਾ
ਦੇਖੋ ਮੇਰੀ ਗੱਲ ਸੁਣਾਉਣ ਦਾ ਕਾਰਨ ਇਹ ਸੀ ਵੀ ਕਈ ਵਾਰੀ ਨਾ ਅਸੀਂ ਉਹੀ ਮਨ ਮੁਟਾਵ ਬਣਾ ਲੈਂਦੇ ਹਾਂ ਮਨਾਂ ਦੇ ਵਿੱਚ ਉਹੀ ਗੁੜੇ ਸ਼ਿਕਵੇ ਬਣਾ ਲੈਂਦੇ ਗੱਲ ਨੂੰ ਪੜਤਾਲ ਦੇ ਨੀ ਕਿਸੇ ਚੀਜ਼ ਨੂੰ ਪੜਤਾਲ ਦੇ ਹੋ ਸਕਦਾ ਤੁਹਾਡੇ ਦੇ ਦਿਮਾਗ ਚੋਂ ਨਿਕਲ ਵੀ ਸਕਦਾ ਹੋ ਸਕਦਾ ਜੇ ਤੁਹਾਡੇ ਰਿਲੇਸ਼ਨ ਵਧੀਆ ਤੁਸੀਂ ਹੱਸਦੇ ਖੇਡਦੇ ਹੋ ਮਿਲਦੇ ਹੋ ਇੱਕ ਦੂਜੇ ਨੂੰ ਤੇ ਜੇ ਅਗਲਾ ਭੁੱਲ ਗਿਆ ਤਾਂ ਤੁਸੀਂ ਉਹਨੂੰ ਇਸ ਢੰਗ ਨਾਲ ਯਾਦ ਕਰਾ ਸਕਦੇ ਹੋ ਡਿੱਗੀ ਗੱਲ ਮੈਂ ਅਕਸਰ ਹੀ ਹੁਣ ਕਈ ਵਾਰੀ ਮੈਨੂੰ ਕਈ ਵਾਰੀ ਹੁਣ ਫੇਸਬੁੱਕ ਦੇ ਉੱਤੇ ਪਤਾ ਲੱਗ ਹੀ ਜਾਂਦਾ ਹਰ ਇੱਕ ਨੂੰ ਤੇ ਨਹੀਂ ਪਤਾ ਲੈਂਦੇ ਕਿਸੇ ਗੱਲ ਦਾ ਫਮਾਰ ਸਮਾਰ ਹੋਏ ਤੋਂ ਜਾਂ ਹੋਰ ਤਾਂ ਅਕਸਰ ਹੀ ਪਤਾ ਦੇ ਦੇ ਪਤਾ ਨਹੀਂ ਲੈਣਾ ਤਾਂ ਇਹ ਕੀ ਫਰਕ ਪੈ ਗਿਆ ਲੈਣ ਤੇ ਦੇਣ ਦੇ ਵਿੱਚ ਪਰ ਉਹ ਕਈ ਵਾਰੀ ਨਾ ਸਾਡੀ ਹੋਮਿਓ ਆੜੇ ਆ ਜਾਂਦੀ ਆ
ਲਓ ਵੀ ਤੁਹਾਡੀ ਇਸੇ ਗੱਲ ਤੇ ਫਿਰ ਮੈਨੂੰ ਵੀ ਇੱਕ ਗੱਲ ਚੇਤੇ ਆ ਗਈ ਸ਼ੇਖ ਸਾਦੀ ਦੀ ਮੇਰੇ ਸਾਹਮਣੇ ਪੇਜ ਖੁੱਲਿਆ ਸੀ ਅਸਲ ਚ ਇਹ ਸੁਣਾਉਣੀ ਸੀ ਸਵੇਰੇ ਤੁਸੀਂ ਸ਼ੁਰੂ ਕਰ ਲਈ ਪਹਿਲਾਂ ਹੀ ਤੇ ਸੁਣਾਤੀ ਫਿਰ ਮੈਂ ਝੰਡੇ ਦਾ ਪੜ ਦੇ ਦੀ ਉਹ ਕਹਿੰਦੇ ਵੀ ਇੱਕ ਚੇਲੇ ਨੇ ਨਾ ਆਪਣੇ ਗੁਰੂ ਨੂੰ ਕਿਹਾ ਕਿ ਮੈਂ ਲੋਕਾਂ ਵੱਲੋਂ ਬਹੁਤ ਪਰੇਸ਼ਾਨ ਆ ਹਨਾ ਕਹਿੰਦੇ ਵੀ ਕੀ ਗੱਲ ਗੁਰੂ ਕਹਿੰਦਾ ਕੀ ਗੱਲ ਕਹਿੰਦਾ ਲੋਕੀ ਤਨਤਾ ਬੰਨ ਕੇ ਆਉਂਦੇ ਰਹਿੰਦੇ ਆ ਤੇ ਮੇਰੇ ਕੰਮ ਚ ਬਹੁਤ ਵਿਘਨ ਪਾਉਂਦੇ ਆ ਤੇ ਇਹ ਤੋਂ ਫਿਰ ਗੁਰੂ ਨੇ ਜਵਾਬ ਦਿੱਤਾ ਕਹਿੰਦਾ ਕਿ ਏਦਾਂ ਕਰ ਤੇ ਜਿਹੜੇ ਤਾਂ ਗਰੀਬ ਨੇ ਉਹਨਾਂ ਨੂੰ ਕੁਛ ਵੰਡ ਦੇ ਠੀਕ ਹੈ ਤੇ ਜਿਹੜੇ ਅਮੀਰ ਆ ਉਹਨਾਂ ਤੋਂ ਮੰਗ ਲੈ ਕੁਛ ਨਾ ਕੁਛ ਆਪੇ ਆਉਣੋ ਹਟ ਜਾਣਗੇ ਇਹਦਾ ਫਿਰ ਇਹਦਾ ਵੀ ਤੱਤ ਇਹ ਕੱਢਿਆ ਇਸ ਕਹਾਣੀ ਦਾ ਕਹਿੰਦੇ ਵੀ ਜੇ ਇੱਕ ਮੰਗਤਾ ਨਾ ਹਨਾ ਇਸਲਾਮ ਦੀ ਫੌਜ ਦਾ ਆਗੂ ਹੋਵੇ ਤਾਂ ਕਾਫਰ ਉਸਦੇ ਮੰਗਣ ਤੋਂ ਡਰਦੇ ਮਾਰੇ ਚੀਨ ਵੱਲ ਨੂੰ ਭੱਜ ਜਾਂਦੇ ਆ ਇੱਕ ਹੋਰ ਕੱਲ ਮੈਨੂੰ ਸਰਬਜੀਤ ਨੇ ਗੱਲ ਸੁਣਾਈ ਇਹ ਸੁਖਵਿੰਦਰ ਹੁਣਾਂ ਦੇ ਅੱਜ ਅਖੰਡ ਪਾਠ ਹੈ ਨਾ ਉਹਨਾਂ ਨੂੰ ਇਹ ਸੁਣਾਉਣੀ ਬਣਦੀ ਆ ਕਹਿੰਦਾ ਵੀ ਉਹਨਾਂ ਦਾ ਇੱਕ ਮਿੱਤਰ ਹੈ ਸਾਡਾ ਵੀ ਉਹ ਸਾਂਝਾ ਮਿੱਤਰ ਹੈ ਤੇ ਉਹ ਬਿਮਲ ਹੈ ਉਹਦਾ ਨਾਮ ਤੇ ਉਹ ਫੋਨ ਕਰੂਗਾ ਬਿਮਲ ਫੋਨ ਕਰੂਗਾ ਬੇਚਾਰਾ ਬਾਣੀ ਹੈ ਬੇਚਾਰਾ ਕਹਦਾ ਬਾਣੀ ਹੈ ਯਾਨੀ ਕਿ ਬਿਜ਼ਨਸਮੈਨ ਹੈ ਤੇ ਉਹ ਆਪਣੇ ਮਿੱਤਰ ਨੂੰ ਨਾ ਇੱਕ ਨੂੰ ਫੋਨ ਕਰੂਗਾ ਉਹ ਮੈਂ ਆਉਣ ਲੱਗਾ ਮੈਂ ਆਉਣਾ ਦਸਾਂ ਕੁ ਮਿੰਟਾਂ ਤੱਕ ਉਹ ਮੋਹਰੇ ਪਤਾ ਕੀ ਕਹੂਗਾ ਉਹ ਆ ਜਾ ਕੋਈ ਚੱਕਰ ਨੀ ਏਦਾਂ ਕਰੀ ਇੱਥੋਂ ਗੋਪਾਲ ਸਵੀਟ ਤੋਂ ਨਾ 4 ਕਿਲੋ ਮਠਿਆਈ ਫੜ ਲਿਆ 10 ਸਮੋਸੇ ਲੈ ਆਈ ਫਿਰ ਆਪਾਂ ਇਕੱਠੇ ਬੈਠ ਕੇ ਖਾਵਾਂਗੇ ਉਹਨੂੰ 1000 ਰੁਪਏ ਦਾ ਬਿੱਲ ਪਹਿਲੇ ਹੀ ਖੜਾ ਕਰ ਦਿੰਦਾ ਉਹ ਫਿਰ ਕਹਿੰਦਾ ਨਹੀਂ ਯਾਰ ਫਿਰ ਮੈਂ ਇੱਥੇ ਹੀ ਖਾ ਲੈਂਦਾ ਆਪੇ ਮੈਂ 2 ਸਮੋਸੇ ਖਾਣੇ ਮੈਂ ਇੱਥੇ ਹੀ ਸੱਦ ਕੇ ਮੰਗਾ ਕੇ ਖਾ ਲੈਂਦਾ
ਵਧੀਆ ਤਰੀਕਾ ਜੀ ਮਹਿਮਾਨ ਨਵਾਜ਼ੀ ਦਾ
ਹਾਂਜੀ ਹਾਂਜੀ ਸਰ ਸੁਖਵਿੰਦਰ ਹੁਣਾਂ ਨੂੰ ਵੀ ਇੱਦਾਂ ਹੀ ਕਹਿਣਾ ਸੀ ਵੀ ਜਦ ਤੁਹਾਨੂੰ ਮਿੰਟੂ ਬਰਾੜ ਫੇਰ ਫੋਨ ਕਰੇ ਨਾ ਉਹਨੂੰ ਕਹੋ ਇੱਥੋਂ ਐਡਲੇਡ ਤੋਂ ਆਉਂਦਾ ਨਾ ਮਤਲਬ ਮਠਿਆਈ ਫੜ ਲਿਆ ਜੀ ਹਨਾ ਪੂੜੀਆਂ ਫੜ ਲਿਆ ਜੀ ਹਨਾ ਠੀਕ ਹੈ ਜੀ ਸੋ ਅੱਜ ਆਪਾਂ ਇੱਕ 2 ਗੱਲਾਂ ਬਾਤਾਂ ਵੀ ਕਰਨੀਆਂ ਇੰਟਰਵਿਊ ਵੀ ਕਰਨੀਆਂ ਗ੍ਰਿਫਿਥ ਦੇ ਟੂਰਨਾਮੈਂਟ ਬਾਰੇ ਵੀ ਦੱਸਣਾ ਤੇ ਵਿਨਰਜੀਤ ਹੁਣੀ ਵੀ ਆਏ ਹੋਏ ਨੇ ਉਹਨਾਂ ਦੀ ਵੀ ਆਪਾਂ ਇੱਕ ਛੋਟੀ ਜਿਹੀ ਗੱਲਬਾਤ ਸਾਂਝੀ ਕਰਨੀ ਆਪਣੇ ਸਰੋਤਿਆਂ ਦੇ ਨਾਲ ਤੇ ਮਿੰਟੂ ਜੀ ਕੱਲ ਨਾ ਤੁਹਾਡੇ ਤੇ ਥੋੜਾ ਜਿਹਾ ਤਵਾ ਲੱਗ ਗਿਆ ਸੀਗਾ ਠੀਕ ਹੈ ਤੇ ਉਹ ਇੱਦਾਂ ਹੋ ਗਏ ਗੱਲਾਂ ਗੱਲਾਂ ਦੇ ਵਿੱਚ ਤੁਹਾਡੇ ਘਰਾੜਿਆਂ ਦੀ ਮਤਲਬ ਜ਼ਿਕਰ ਹੋ ਗਿਆ ਸ਼ਰਾਬ ਦਾ ਵੈਸੇ ਜ਼ਿਕਰ ਹੋ ਗਿਆ ਪਹਿਲਾਂ ਵੀ ਤੁਹਾਡੇ ਤੇ ਐਲੀਗੇਸ਼ਨ ਲਾਏ ਜਾ ਰਹੇ ਸੀ ਵੀ ਮਿੰਟੂ ਬਰਾੜ ਜੀ ਸ਼ਰਾਬ ਵਧੀਆ ਪੀ ਕੇ ਸਾਨੂੰ ਐ ਕਹਿਤਾ ਵਧੀਆ ਪੀ ਕੇ ਓ ਕਹਿਤਾ ਫੇਸਬੁੱਕ ਤੇ ਮੈਂ ਤਾਂ ਇੰਨਾ ਹਾਸਾ ਆਇਆ ਤੇ ਉਹ ਗੱਲਾਂ ਗੱਲਾਂ ਦੇ ਵਿਚ ਫਿਰ ਚਲੋ ਅਸੀਂ ਕਿਹਾ ਵੀ ਲੱਗਦਾ ਸਾਨੂੰ ਵੀ ਸੀਗਾ ਅਮਰੀਕ ਭਾਜੀ ਕਹਿੰਦੇ ਵੀ ਜਿਸ ਹਿਸਾਬ ਨਾਲ ਘਰਾੜੇ ਵੱਜਦੇ ਪਰ ਅਸੀਂ ਸਿੱਟਾ ਇਹ ਕੱਢਿਆ ਸੀ ਵੀ ਤੁਸੀਂ 6 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਕੰਮ ਕਰਦੇ ਸੀ ਤਾਂ ਫਿਰ ਤਾਂ ਘਰਾੜੇ ਤਾਂ ਵੱਜਣੇ ਹੀ ਆ ਚੰਗਾ ਭਲਾ ਬੰਦਾ ਮਤਲਬ ਫਿਰ ਹੋ ਜਾਂਦਾ ਆ ਸੋ ਉਹ ਕੱਲ ਨਾ ਫਿਰ ਇਹੀ ਹੋ ਗਿਆ ਵੀ ਸਾਡੇ ਅਮਰਜੀਤ ਕੌਰ ਭੈਣ ਜੀ ਉਹਨਾਂ ਨੇ ਸੁਨੇਹਾ ਭੇਜਿਆ ਵੀ ਤੁਸੀਂ ਮਿੰਟੂ ਬਰਾੜ ਨੂੰ ਏਦਾਂ ਨਾ ਕਰੋ ਬਦਨਾਮ ਨਾ ਕਰੋ ਤੇ ਉਹ ਪੀਂਦੇ ਨੀ ਹੈਗੇ ਉਹ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਸਾਨੂੰ ਤਾਂ ਸਾਰੀ ਦੁਨੀਆ ਨੂੰ ਜੱਗ ਨੂੰ ਪਤਾ ਵੀ ਉਹ ਪੀਂਦੇ ਨੀ ਬੜੇ ਧਾਰਮਿਕ ਖਿਆਲਾਂ ਦੇ ਉਹਨਾਂ ਦੇ ਵਿਚਾਰ ਨੇ ਘਰੇ ਗੁਰਬਾਣੀ ਚੱਲਦੀ ਰਹਿੰਦੀ ਆ 24 ਘੰਟੇ ਤੇ ਵਿਚਾਰ ਚਰਚਾ ਹੁੰਦੀ ਰਹਿੰਦੀ ਆ ਤੇ ਉਹ ਮੈਨੂੰ ਇਹ ਨੀ ਸਮਝ ਆਉਂਦੀ ਵੀ ਲੋਕ ਫਿਰ ਵੀ ਐਲੀਗੇਸ਼ਨ ਲਾ ਰਹੇ ਆ ਮਤਲਬ ਉਹ ਕਿਹੜੀ ਦੁਨੀਆ ਤੋਂ ਉਤਰੇ ਆ ਜਾਂ ਕਿਹੜੀ ਦੁਨੀਆ ਤੇ ਰਹਿੰਦੇ ਆ ਮਿੰਟੂ ਜੀ ਹੁਣ ਤੁਸੀਂ ਆਪ ਹੀ ਦੱਸ ਦੋ ਸਾਡੇ ਸਰੋਤਿਆਂ ਨੂੰ
ਮੈਂ ਉਹਨਾਂ ਨੂੰ ਝੂਠਾ ਨੀ ਕਹਿੰਦਾ ਕਿਉਂਕਿ ਕੋਈ ਨਾ ਕੋਈ ਮੇਰਾ ਇਹ ਮੰਨਣਾ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਆ ਕਿਤੇ ਨਾ ਕਿਤੇ ਪਿਛੋਕੜ ਜ਼ਰੂਰ ਹੁੰਦਾ ਉਸ ਗੱਲ ਦਾ ਤੇ ਉਹ ਪਿਛੋਕੜ ਦੇ ਵਿੱਚ ਕਈ ਵਾਰੀ ਤੁਸੀਂ ਕੋਈ ਇਹੋ ਜਿਹੀ ਗੱਲ ਤੁਸੀਂ ਮੂੰਹ ਚੋਂ ਕਹਿਣੀ ਪੈ ਜਾਂਦੀ ਆ ਤੁਹਾਡੀ ਮਜਬੂਰੀ ਹੋ ਜਾਂਦੀ ਆ ਤੇ ਫਿਰ ਮੂਹਰਲਾ ਉਡੀਕੀ ਜਾਂਦਾ ਹੁੰਦਾ ਕਿਸੇ ਨਾ ਪਾਸੇ ਲੂਪ ਹੋਲ ਨੂੰ ਵੀ ਮਿਲੇ ਸਹੀ ਤੇ ਉਹਦੇ ਵਿੱਚ ਦੀ ਮੈਂ ਲੰਘ ਕੇ ਫਿਰ ਜਿਹੜਾ ਸਾਰਾ ਕਰਦੇ ਆ ਸਾਰੇ ਕੰਮ ਨੂੰ ਸੋ ਦੇਖੋ ਜੀ ਉਹ ਬੰਦੇ ਜਿਹੜੇ ਕਹਿ ਰਹੇ ਆ ਉਹਨਾਂ ਦਾ ਵੀ ਉਹ ਵੀ ਸੱਚੇ ਆ ਆਪਣੀ ਥਾਂ ਤੇ
ਕਿਉਂਕਿ
ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਭਾਈ ਉਹ ਮੈਨੂੰ ਜਦੋਂ ਬਾਰ ਬਾਰ ਉਹ ਚਤਰਾ ਰਹੇ ਸੀ ਵੀ ਤੁਹਾਡੇ ਨਾਲ ਹਿਸਾਬ ਕਰਨਾ ਹੁਣੇ ਬੈਠੇ ਤੇ ਤੁਸੀਂ ਸਾਡੀ ਟੀਮ ਕਿਉਂ ਨੀ ਖੜਾਈ ਤੇ ਮੈਂ ਉਹਨਾਂ ਨੂੰ ਬਾਰ ਬਾਰ ਦੇਖ ਰਿਹਾ ਸੀ ਮੈਂ ਉਹਨਾਂ ਦੀ ਥੋੜੀ ਥੋੜੀ ਪੀਤੀ ਹੋਈ ਸੀ ਤੇ ਮੈਂ ਬਾਰ ਬਾਰ ਉਹਨਾਂ ਨੂੰ ਰੋਕ ਰਿਹਾ ਸੀ ਵੀ ਕੋਈ ਨੀ ਬਾਅਦ ਚ ਕਰਦੇ ਆ ਤਾਂ ਅਖੀਰ ਮੇਰੇ ਕੋਲ ਇੱਕੋ ਹੀ ਚਾਰਾ ਰਹਿ ਗਿਆ ਮੈਂ ਉਹਨਾਂ ਨੂੰ ਕਹਿ ਬੈਠਾ ਮੈਂ ਕਿਹਾ ਹਾਂਜੀ ਤੁਹਾਡੀ ਹੋਣਾ ਪੀਤੀ ਤੇ ਮੈਂ ਗੱਲ ਨੀ ਕਰ ਸਕਦਾ ਇਸ ਟਾਈਮ ਦੇ ਵਿੱਚ ਤਾਂ ਉਹ ਮੈਨੂੰ ਉਲਟਾ ਕਹਿੰਦੇ ਅੱਛਾ ਸਾਡੀ ਪੀਤੀ ਆ ਸਾਡੀ ਤਾਂ ਕੋਈ ਪੀਤੀ ਨੀ ਜਿਵੇਂ ਹੁਣ ਸ਼ਰਾਬੀ ਨਹੀਂ ਮੰਨਦਾ ਹੁੰਦਾ ਤੇ ਮੈਂ ਦੋਨੇ ਹੱਥ ਬੰਨ ਕੇ ਕਹਿਤਾ ਮੈਂ ਚਲੋ ਜੀ ਮੇਰੀ ਪੀਤੀ ਹੋਣੀ ਆ ਫਿਰ ਤੁਹਾਡੀ ਨਹੀਂ ਪੀਤੀ ਦਾ ਹਾਂ ਫਿਰ ਐ ਕਹਿ ਨਾ ਵੀ ਤੂੰ ਡੱਕਿਆ ਮੈਨੂੰ ਵੱਲ ਮੈਂ ਕਿਹਾ ਚਲੋ ਜੀ ਐ ਮੰਨ ਲਓ ਸੋ ਮੈਂ ਕਹਿ ਕੇ ਪਾਸੇ ਹਟ ਗਿਆ ਸੋ ਉਹਨਾਂ ਨੂੰ ਮੇਰਾ ਹੀ ਬਿਆਨ ਉਹ ਬਾਰ ਬਾਰ ਉਹਨੂੰ ਕਹਿ ਰਹੇ ਆ ਵੀ ਭਾਈ ਮਿੰਟੂ ਬਰਾੜ ਦੀ ਪੀਤੀ ਹੋਈ ਸੀ ਤੇ ਉਹ ਖੁਦ ਮੰਨ ਰਿਹਾ ਸੀ ਮੈਂ ਪੀਤੀ ਹੋਈ ਆ ਇਹ ਅਸਲੀ ਘਟਨਾਕ੍ਰਮ ਸੀ
ਹਾਂਜੀ ਤੇ ਉਹ ਨਾ ਫਿਰ ਆਪਣੇ ਆਪ ਨੂੰ ਮਤਲਬ ਹੀਰੋ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬੰਦੇ ਵੀ ਉਹ ਜੀ ਸਿੱਖ ਖੇਡਾਂ ਵਾਲਿਆਂ ਨੇ ਪੀਤੀ ਹੋਈ ਸੀ ਉਹਨਾਂ ਦੀ ਡਿੱਗੀਆਂ ਚੈੱਕ ਕਰਨੀਆਂ ਚਾਹੀਦੀਆਂ ਅਲਕੋਹਲ ਫ੍ਰੀ ਜ਼ੋਨ ਸੀ ਆਪ ਉਹ ਮੰਨ ਰਹੇ ਆ ਵੀ ਉਹ ਦਾਰੂ ਪੀ ਕੇ ਗਰਾਊਂਡ ਚ ਘੁੰਮ ਰਹੇ ਸੀ ਤੇ ਡਿੱਗੀਆਂ ਚੈੱਕ ਕਰਨੀਆਂ ਕੋਈ ਗੱਲ ਨੀ ਜੀ ਅਗਲੀ ਵਾਰੀ ਬ੍ਰੈਥ ਟੈਸਟ ਵੀ ਹੋਇਆ ਕਰੂਗਾ ਮਿੰਟੂ ਜੀ, ਆਪਾਂ ਨਾ ਕੁਇਕਲੀ ਕੁਛ ਖਬਰਾਂ ਸਾਂਝੀਆਂ ਕਰਨੀਆਂ ਇੰਟਰਵਿਊ ਕਰਨ ਤੋਂ ਪਹਿਲਾਂ ਕਿ ਇੱਕ ਤਾਂ ਖਬਰ ਆਈ ਅੱਜ ਫਰੰਟ ਪੇਜ ਦੀ ਬਣੀ ਹੈ ਕਿ RTI ਦੇ ਦਾਇਰੇ ਚ ਆਉਣ ਸਿਆਸੀ ਪਾਰਟੀਆਂ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਜਨਤਾ ਦੇ ਫੰਡ ਦੀ ਦੁਰਵਰਤੋਂ ਰੁਕੇ। ਹੁਣ ਇਹ ਇੱਕ ਆਈਆਂ ਨਹੀਂ ਹੈਗੀਆਂ, ਵੈਸੇ ਇਹ ਰੈਕਮੈਂਡੇਸ਼ਨ ਆਈ ਹੈ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਦੇਖੋ, ਇਸ ਪਿੱਛੇ ਪਹਿਲਾਂ ਵੀ ਬਹੁਤ ਰੌਲਾ ਪੈ ਚੁੱਕਿਆ, ਪਰ ਰੌਲਾ ਕੌਣ ਪਾ ਰਹੇ ਆ? ਲੋਕ ਜਿਹੜੇ ਪਾਰਟੀਆਂ ਤੋਂ ਬਾਹਰ ਆ, ਜਿਹੜੇ ਨਿਊਟਰਲ ਟਾਈਪ ਦੇ ਲੋਕ ਆ, ਤੇ ਉਹ ਕਿੰਨੇ ਕਾ ਥੋੜੇ ਆ, ਤੇ ਉਹਨਾਂ ਕੋਲੇ ਪਾਵਰ ਕੋਈ ਹੈ ਨੀ। ਇਸ ਕਰਕੇ ਕਿਸੇ ਨੇ ਕੋਈ ਨੀ ਸੁਣੀ, ਕਿਉਂਕਿ ਹਰ ਪਾਰਟੀ ਜੇ RTA ਦੇ ਵਿੱਚ ਆ ਗਈ ਤੇ ਕੱਲੀ ਕੱਲੀ ਪਾਰਟੀ ਆ ਜਿਹੜੀ ਉਹਦੇ ਚ ਧਾਂਦਲੀ ਆ, ਕੱਲੀ ਕੱਲੀ ਪਾਰਟੀ ਜਿਹੜੀ ਮਰਜ਼ੀ ਕਹਿ ਦਿਓ, ਚਾਹੇ ਉਹ ਨਵੀਂ ਬਣੀ ਚਾਹੇ ਪੁਰਾਣੀ ਬਣੀ, ਇਹ ਤਾਂ ਹੋ ਹੀ ਨੀ ਸਕਦਾ ਵੀ ਉੱਥੇ ਫੰਡਸ ਦੀ ਧਾਂਦਲੀ ਨਾ ਹੋਵੇ। ਤਾਂ ਉਹ ਉਸ ਕਰਕੇ ਹੁਣ ਜੋ RTA ਚ ਆ ਜਾਂਦੀ ਆ ਤੇ ਕੱਲੇ ਕੱਲੇ ਬੰਦੇ ਦੇ ਹੱਥ ਚ ਪਾਵਰ ਆ ਜਾਂਦੀ ਆ ਵੀ ਭਾਈ ਸਾਨੂੰ ਦੱਸੋ ਵੀ ਕਿੱਥੇ ਆ ਤੁਹਾਡੀ ਆਹ ਜਿਹੜੀ ਫੀਡਬੈਕ ਆ ਜਾਂ ਫੰਡ ਆ ਜੇ ਕਿਤੋਂ ਵੀ ਆਇਆ ਤਾਂ ਉਹ ਕਿੱਥੇ ਆ? ਤਾਂ ਉਹ ਕੱਲਾ ਬੰਦਾ ਜਵਾਬ ਮੰਗ ਸਕਦਾ, ਤੇ ਜਦੋਂ ਤੁਸੀਂ ਜਵਾਬ ਮੰਗੋਗੇ ਤਾਂ ਫਿਰ ਇਹਨਾਂ ਕੋਲ ਜਵਾਬ ਹੈ ਨੀ, ਫਿਰ ਪਾਰਟੀਆਂ ਹੀ ਰੂਲ ਕਰਦੀਆਂ। ਤੇ ਜਿਹੜੀਆਂ ਪਾਰਟੀ ਰੂਲਿੰਗ ਪਾਰਟੀ ਆ ਚਾਹੇ ਬਾਹਰ ਆ ਪਾਰਟੀ, ਉਹਨੂੰ ਸਭ ਨੂੰ ਪਤਾ ਵੀ ਸਾਡਾ ਜਿਹੜਾ ਝੱਗਾ ਚੌੜ ਹੋ ਜਾਣਾ, ਤੇ ਇਸ ਕਰਕੇ RTA ਦੇ ਦਾਇਰੇ ਥੱਲੇ ਆਉਣੀਆਂ ਨੀ ਚਾਹੀਦੀਆਂ, ਤੇ ਇਸੇ ਕਰਕੇ ਹਲੇ ਤੱਕ ਆ ਨੀ ਰਹੀਆਂ
ਜੀ। ਚਲੋ, ਵੈਸੇ ਆਉਣੀਆਂ ਚਾਹੀਦੀਆਂ ਕਿਉਂਕਿ ਆਸਟ੍ਰੇਲੀਆ ਦੇ ਵਿਚ ਵੀ ਪੂਰੀ ਤਰ੍ਹਾਂ ਤਾਂ ਨਹੀਂ ਹੈਗੀਆਂ, ਪਰ ਕਾਫੀ 70-80% ਜਿਹੜੇ ਨੇ ਉਹ ਟਰਾਂਸਪੇਰੈਂਟ ਆ ਵੀ ਕਿੰਨਾ ਕਿਸੇ ਨੇ ਪੈਸਾ ਦਿੱਤਾ, ਕਿਸੇ ਨੇ ਲਿਆ, ਕਿਹਦੀ ਆਮਦਨ ਕਿਸ ਤਰ੍ਹਾਂ ਹੈ। ਸੋ ਇਹ ਵੀ ਇੰਡੀਆ ਦੇ ਵਿਚ ਵੀ ਰਿਫੋਰਮ ਜਿਹੜੀ ਆ ਹੋਣੀ ਚਾਹੀਦੀ ਆ। ਇਕ ਹੋਰ ਖ਼ਬਰ ਹੈ ਜੀ, ਤੇ ਪਾਕਿਸਤਾਨ ਦੇ ਵਿਚ ਤੋੜਿਆ ਇਕ ਹੋਰ ਮੰਦਰ। ਮੈਂ ਇੱਥੇ ਦੱਸਦਾ ਕਿ ਇਹ ਜਿਹੜੀ ਖ਼ਬਰ ਹੈ ਇਹ ਤਾਂ ਸ਼ੇਅਰ ਕਰਨੀ, ਆਪਾਂ ਥੋੜਾ ਜਿਹਾ ਨਾ ਕਈ ਵਾਰੀ ਮਿਸਕਨਸੈਪਸ਼ਨ ਹੁੰਦੀ ਆ, ਗਲਤ ਫਹਿਮੀਆਂ ਹੁੰਦੀਆਂ ਦੂਸਰੇ ਦੇਸ਼ ਦੇ ਬਾਰੇ, ਉਹ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾਉਣਾ ਕਿ ਪਾਕਿਸਤਾਨ ਦੇ ਵਿਚ ਹੋਰ ਮੰਦਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਬੇ ਚ ਸਥਿਤ ਇਸ ਮੰਦਰ ਚ ਸਥਾਪਿਤ ਮੂਰਤੀਆਂ ਨੂੰ ਦੰਗਾ ਕਰਨ ਵਾਲਿਆਂ ਨੇ ਤੋੜ ਕੇ ਨਾਲੇ ਦੇ ਵਿਚ ਸੁੱਟ ਦਿੱਤਾ। ਪੁਲਿਸ ਨੇ 3 ਅਣਪਛਾਤੇ ਲੋਕਾਂ ਖਿਲਾਫ਼ ਈਸ਼ ਨਿੰਦਾ ਤੇ ਅੱਤਵਾਦ ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੋ ਇਹ ਦੇਖੋ ਵੀ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਉਹ ਜ਼ਿਆਦਾ ਕੱਟੜਪੰਥੀ ਹੈ, ਇਸ ਤਰ੍ਹਾਂ ਲੋਕ ਹੁੰਦੇ ਨੇ, ਹਰ ਥਾਂ ਹੁੰਦੇ ਨੇ, ਭਾਰਤ ਦੇ ਵਿਚ ਵੀ ਨੇ, ਹਰੇਕ ਥਾਂ ਚ, ਵਿਦੇਸ਼ਾਂ ਦੇ ਵਿਚ ਵੀ ਤੁਸੀਂ ਦੇਖਿਆ ਹੋ ਕਿ ਗੁਰੂ ਘਰਾਂ ਦੇ, ਮੰਦਰਾਂ ਦੇ, ਮਸਜਿਦਾਂ ਦੇ ਬਾਹਰ ਕੀ ਕੁਛ ਕਰਦੇ ਨੇ, ਚਰਚਾਂ ਵੀ ਜਾਲੀਆਂ ਜਾਂਦੀਆਂ ਨੇ। ਪਰ ਅਸੀਂ ਪਾਕਿਸਤਾਨ ਵਰਗੇ ਦੇਸ਼ ਤੋਂ ਕਈ ਵਾਰੀ ਇਹ ਐਕਸਪੈਕਟ ਨਹੀਂ ਕਰਦੇ, ਪਰ ਉਨ੍ਹਾਂ ਨੇ ਦੇਖ ਲਓ ਸਿੱਧੇ ਤੌਰ ਤੇ ਉੱਤੇ 3 ਵਿਅਕਤੀਆਂ ਨੂੰ ਫੜਿਆ ਤੇ ਉਨ੍ਹਾਂ ਦੇ ਅੱਤਵਾਦ ਦੀਆਂ ਧਾਰਾਵਾਂ ਲਾਈਆਂ ਜੀ ਉਨ੍ਹਾਂ ਤੇ। ਸੋ ਇੱਕ
ਬਿਲਕੁਲ ਦੇਖੋ ਜਿਹੜੀ ਕਾਰਵਾਈ ਆ ਹਰ ਮੁਲਕ ਚ ਕਾਨੂੰਨ ਮੁਤਾਬਕ ਹੀ ਹੁੰਦੀ ਆ, ਪਰ ਉਹ ਕਰਨੀ ਵੀ ਪੈਂਦੀ ਆ, ਉਹਨਾਂ ਨੇ UN ਨੂੰ ਵੀ ਜਵਾਬ ਦੇਣਾ ਹੁੰਦਾ, ਪਰ ਅੰਦਰ ਖਾਤੇ ਹੋ ਸਕਦਾ ਵੀ ਉਹਨਾਂ ਨੂੰ ਜੜਾਂ ਕੱਟਣ ਲਈ ਬਹੁਤ ਕੁਛ ਹੁੰਦਾ ਰਹਿੰਦਾ, ਪਰ ਜਿਹੜੀ ਸਾਹਮਣੇ ਦਿਖਦੀ ਆ ਗੱਲਾਂ ਉਹਨਾਂ ਚ ਨਹੀਂ ਧਾਂਦਲੀਆਂ ਹੁੰਦੀਆਂ, ਉਹ ਤਾਂ ਸਾਡੀ ਸੋਚ ਹੀ ਹੁੰਦੀ ਆ ਵੀ ਏਦਾਂ ਨਹੀਂ ਸੁਣਵਾਈ ਹੁੰਦੀ, ਏਦਾਂ ਨਹੀਂ ਹੈ। ਜੇ ਹੁਣ ਕੋਈ ਵਿਦੇਸ਼ੀ ਮੰਨ ਲਓ ਕਿਸੇ ਮੁਲਕ ਚ ਆ ਗਿਆ ਤੇ ਉਹ ਜਾ ਕੇ ਕਿਸੇ ਉਸ ਦਾ ਧੱਕਾ ਹੋ ਗਿਆ ਉਸ ਮੁਲਕ ਚ ਜਾ ਕੇ ਉਹ ਥਾਣੇ ਚ ਗਿਆ, ਉਹਨੂੰ ਇਹ ਥੋੜਾ ਵੀ ਉੱਥੋਂ ਕੱਢ ਦੇਣਗੇ ਵੀ ਭਾਈ ਤੂੰ ਤਾਂ ਸਾਡੇ ਮੁਲਕ ਦਾ ਨੀ, ਜਾ ਭੱਜ ਇੱਥੋਂ, ਏਦਾਂ ਨੀ ਹੁੰਦਾ
ਜੀ। ਸੋ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਨੀ ਬਣਦੀ ਉਹ ਹੈਗੀ ਕਿ ਨਵੇਂ ਕਾਨੂੰਨ ਜਿਹੜੇ ਆ ਰਹੇ ਨੇ UP ਦੇ ਵਿਚ, ਉਹ ਹੈਗੀ ਨਜਾਇਜ਼ ਸ਼ਰਾਬ ਦੇ ਨਾਲ ਸਬੰਧਤ। ਨਜਾਇਜ਼ ਸ਼ਰਾਬ ਨਾਲ ਜਾਨ ਗਈ ਤਾਂ ਸਜ਼ਾਏ ਮੌਤ, ਸਮਗਲਿੰਗ ਤੇ ਨਜਾਇਜ਼ ਸ਼ਰਾਬ ਤੇ 10,00,000 ਜੁਰਮਾਨਾ, ਉਮਰ ਕੈਦ, 107 ਸਾਲ ਪੁਰਾਣੇ ਆਬਕਾਰੀ ਐਕਟ ਸਖ਼ਤ ਕਰਨ ਦੀ ਤਿਆਰੀ। ਸੋ ਇਹ ਮੌਤ ਦੀ ਸਜ਼ਾ 302 ਲੱਗੇਗੀ ਜੀ, ਅਗਰ ਮਤਲਬ ਨਜਾਇਜ਼ ਸ਼ਰਾਬ ਦੇ ਨਾਲ ਪੀ ਕੇ ਕਿਸੇ ਦੀ ਜਾਨ ਗਈ ਆ। ਸੋ ਉਹ ਜਿਹਨੇ ਉਹ ਵੇਚੀ ਆ, ਬਣਾਈ ਆ,
ਬਿਲਕੁਲ ਹੋਣੀ ਚਾਹੀਦੀ ਆ। ਇਹਨਾਂ ਸਮੱਸਿਆ ਪੰਜਾਬ ਚ ਹਜੇ ਘੱਟ ਆ, ਨਜਾਇਜ਼ ਸ਼ਰਾਬ ਪੰਜਾਬ ਦੇ ਬਾਰਡਰ ਏਰੀਆ ਚ ਨਿਕਲਦੀ ਆ, ਪਰ ਜੇ ਤੁਸੀਂ ਬਿਹਾਰ ਚ ਜਾਂ ਉਤਰਾਂਚਲ ਚ ਜਾਂ ਇਹਨਾਂ ਸੂਬਿਆਂ ਚ ਜਾਂਦੇ ਹੋ ਨਾ UP ਚ, ਤਾਂ ਉੱਥੇ ਨਜਾਇਜ਼ ਸ਼ਰਾਬ ਬਹੁਤ ਜ਼ਿਆਦਾ ਪੱਧਰ ਤੇ ਨਿਕਲਦੀ ਆ, ਤੇ ਉਹਨੂੰ ਕੋਈ ਡਿਗਰੀ ਨੀ ਹੁੰਦੀ, ਉਹਦਾ ਕੋਈ ਕੰਟਰੋਲ ਨੀ ਹੁੰਦਾ ਤੁਹਾਡਾ, ਤੇ ਇੱਥੋਂ ਤੱਕ ਆ ਵੀ ਉਹ ਲੋਕ ਕਹਿਣਗੇ ਜਿਹਨੂੰ ਪਹਿਲੇ ਤੋੜ ਦੀ ਬਣਾਉਣ ਲਈ 4-4 ਵਾਰੀ ਕੱਢ ਕੇ ਉਹਨੂੰ ਜ਼ਹਿਰ ਬਣਾ ਲੈਂਦੇ ਆ ਤੇ ਆਪ ਦੀ ਮੌਤ ਦਾ ਸਮਾਨ ਆਪ ਸੇੜਦੇ ਆ। ਸੋ ਇਹ ਚੀਜ਼ਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ
ਜੀ। ਤੇ ਇਧਰ ਇੱਕ ਹੋਰ ਖਬਰ ਆ ਰਹੀ ਜਿਹੜੀ ਕੱਲ ਵੀ ਸੁਰਖੀ ਬਣੀ ਸੀ ਅੱਜ ਵੀ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਵਿਚ 2 ਕਰੋੜ ਤੋਂ ਉੱਤੇ ਜਿਹੜੇ ਪੈਸੇ ਆ ਉਹ ਬਿਨਾਂ ਵਰਤੇ ਹੀ ਵਾਪਸ ਮੁੜ ਗਏ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 6.5 ਕਰੋੜ ਰੁਪਈਆ ਮਿਲਿਆ ਸੀ, ਤੇ ਜਦੋਂ ਖੁਲਾਸਾ ਕੀਤਾ ਗਿਆ ਜੀ RTI ਕਾਨੂੰਨ ਦੇ ਹੇਠਾਂ ਤਾਂ 2 ਕਰੋੜ ਰੁਪਈਆ ਖਰਚਿਆ ਹੀ ਨਹੀਂ ਸਰਕਾਰ ਨੇ, ਹਾਲਾਂਕਿ
ਚਲੋ ਸ਼ੁਕਰੇ ਵੀ ਚੱਲ ਪੁੱਠਾ ਮੁੜ ਗਿਆ, ਜੇ ਉਹ ਹੈਲੀਕਾਪਟਰ ਦੇ ਤੇਲ ਮੂੰਹ ਹੀ ਕੱਢ ਦਿੰਦੇ ਤਾਂ ਉਹ ਵੀ ਕੱਢੇ ਆ। ਬਹੁਤ ਸਾਰੇ ਇਹੋ ਜਿਹੇ ਡਿਪਾਰਟਮੈਂਟ ਮੈਂ ਦਿਖਾ ਦਿੰਦਾ ਜਿਨ੍ਹਾਂ ਦਾ ਬਜਟ ਕਿਸੇ ਹੋਰ ਚੀਜ਼ ਲਈ ਆਇਆ, ਵਰਤਿਆ ਕਿਸੇ ਹੋਰ ਚੀਜ਼ ਲਈ ਗਿਆ, ਤੇ ਅਖੀਰ ਹੁਣ ਜਿਹੜੀ ਆਡਿਟ ਚੱਲ ਰਹੇ ਆ ਜਿਨ੍ਹਾਂ ਦੀ ਮਨਪ੍ਰੀਤ ਬਾਦਲ ਰੋਜ਼ ਕਹਿ ਰਿਹਾ ਵੀ ਬਹੁਤ ਸਾਰੇ ਖੁਲਾਸੇ ਕਰੂੰਗਾ, ਤਾਂ ਉਹ ਖੁਲਾਸੇ ਕਾਹਦੇ ਹੋਣੇ, ਇਹਨਾਂ ਚੀਜ਼ਾਂ ਦੇ ਹੋਣੇ ਆਉਣ ਵਾਲੇ ਦਿਨਾਂ ਦੇ ਵਿੱਚ, ਸਰਕਾਰੀ ਪੱਧਰ ਤੇ ਵੀ ਹੋਣੇ ਆ। ਸੋ ਮੈਨੂੰ ਲੱਗਦਾ ਇਹ ਆਉਣ ਵਾਲੇ ਦਿਨਾਂ ਚ ਬਹੁਤ ਕੁਛ ਹੋਣਾ। ਸੋ ਉਧਰ ਆਪਣੇ ਮਹਿਮਾਨ ਵੀ ਮੈਨੂੰ ਲੱਗਦਾ ਡੀਕ ਰਹੇ ਆ,
ਉਸ ਤੋਂ ਬਾਅਦ ਬਿੰਦਰਜੀਤ ਹੋਣਾ ਨਾਲ ਗੱਲਬਾਤ ਕਰਾਂਗੇ ਤੇ ਹੋਰ ਅਸੀਂ ਬਹੁਤ ਇੰਟਰਸਟਿੰਗ ਗੱਲਾਂ ਚ ਲੈ ਕੇ ਆ ਰਹੇ ਹਾਂ। ਔਰ ਗੀਤ ਸੁਣਦੇ ਹਾਂ ਜੀ ਲਾਹੌਰੀਆ ਫਿਲਮ ਦੇ ਵਿੱਚ।
ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ, ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ, ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ। ਬਾਂ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ। ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ, ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ, ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ। ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ, ਖੋਰੇ ਕੇਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ। ਪਿੱਛੇ ਆਖਿਰ ਤੀਕਰ ਆਉਣਾ ਏ, ਭਾਵੇਂ ਪੈਰਾਂ ਦੇ ਵਿੱਚ ਚੁਭਦੇ ਸੂਲਾ ਪੱਖੜ ਨੇ, ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ, ਭਾਵੇਂ ਪੈਰਾਂ ਦੇ ਵਿੱਚ ਚੁਭਦੇ ਸੂਲਾ ਪੱਖੜ ਨੇ। ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ, ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ। ਨੀ ਮੈਂ ਤੇਰੇ ਨਾਲੋਂ ਟੁੱਟ ਕੇ ਇੰਜ ਸੁੱਕ ਸੜ ਜਾਣਾ, ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ, ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ।
ਲਓ ਜੀ, ਮਿਊਜ਼ਿਕ ਬੜਾ ਵਧੀਆ ਆ ਰਿਹਾ ਅੱਜ ਕੱਲ 2017 ਦੀ ਇਹ ਨਵੀਂ ਫਿਲਮ ਲਾਹੌਰੀਏ ਦੇ ਵਿੱਚੋਂ ਗੀਤ ਸੁਣ ਰਹੇ ਸੀ ਅੱਖਰ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਤੇ ਮਿੰਟੂ ਬਰਾੜ ਜੀ ਵੀ ਅੱਜ ਮੋਬਾਈਲ ਸਟੂਡੀਓ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਥੋੜੀ ਦੇਰ ਪੌਜ਼ ਲਈ ਹੈ ਉਨ੍ਹਾਂ ਨੇ, ਪਰ ਇਨ ਦਾ ਮੇਨ ਟਾਈਮ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਵਿਨਰਜੀਤ ਗੋਲਡੀ ਜੀ ਜੁੜੇ ਨੇ, ਜੋ ਕਿ ਆਸਟ੍ਰੇਲੀਆ ਆਏ ਹੋਏ ਨੇ ਮਨਮੀਤ ਅਲੀ ਸ਼ੇਰ ਦੀ ਫੈਮਿਲੀ ਦੇ ਨਾਲ, ਤੇ ਉਨ੍ਹਾਂ ਦੇ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ। ਮੈਂ ਪਹਿਲਾਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਾ, ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਵਿਨਰਜੀਤ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ?
ਬਹੁਤ ਵਧੀਆ ਜੀ। ਤੇ ਤੁਸੀਂ ਅੱਜ ਕੱਲ ਸਿਡਨੀ ਹੋ, ਸਾਡੇ ਮਿੱਤਰ ਸੱਜਣਾਂ ਦੇ ਨਾਲ, ਸਾਡੇ ਸਾਂਝੇ ਮਿੱਤਰ ਨੇ, ਔਰ ਰਜੇਸ਼ ਕੌਸ਼ਲ ਹੋਣੀ ਆਪਣੇ, ਇਕਬਾਲ ਹੋਣੀ ਕੈਨਬਰਾ ਤੋਂ। ਤੇ ਇਹ ਤੁਹਾਡਾ ਵੈਸੇ ਦੂਜਾ ਗੇੜਾ ਹੈ, ਪਹਿਲਾਂ ਤੁਸੀਂ ਉਦੋਂ ਬੜੇ ਮੰਦਭਾਗੀ ਸਿਚੁਏਸ਼ਨ ਦੇ ਵਿਚ ਆਏ ਸੀ ਆਸਟ੍ਰੇਲੀਆ ਮਨਮੀਤ ਅਲੀ ਸ਼ੇਰ ਦੇ ਅਕਾਲ ਚਲਾਣੇ ਦੇ ਵੇਲੇ, ਤੇ ਹੁਣ ਵੀ ਤੁਸੀਂ ਪਰਿਵਾਰ ਦੇ ਨਾਲ ਆਏ ਹੋ ਬ੍ਰਿਸਬਨ ਦੇ ਵਿਚ, ਕੁਝ ਫੰਕਸ਼ਨ ਵੀ ਅਟੈਂਡ ਕੀਤੇ ਆ, ਤੇ ਥੋੜੇ ਜਿਹਾ ਓਵਰਵਿਊ ਸਾਨੂੰ ਦੱਸ ਦਿਓ ਕਿ ਕੀ ਹੋਇਆ ਆਪਣੀ ਜ਼ਬਾਨੀ।
ਬ੍ਰਿਸਬਨ ਦੇ ਵਿਚ ਹੀ ਅਸੀਂ ਜਿਹੜਾ ਸਭ ਤੋਂ ਪਹਿਲਾਂ 23 April ਦਾ ਸਾਡਾ ਇੱਕ ਰੱਖਿਆ ਸੀ, ਅਸੀਂ ਮਨਮੀਤ ਦੀ ਯਾਦ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਮੈਮੋਰੀਅਲ ਸਥਾਪਿਤ ਕਰਨ ਵਾਸਤੇ ਅਸੀਂ ਗੁਰੂ ਮਹਾਰਾਜ ਦਾ ਓਟਾਸਰਾ ਲੈ ਕੇ, ਤੇ ਉਥੇ ਜਿਹੜਾ ਤਕਰੀਬਨ ਕਾਫੀ ਸਾਡੀ ਕਮਿਊਨਿਟੀ ਜਿਹੜੀ ਆ, ਪੰਜਾਬੀ ਭਾਈਚਾਰਾ ਤੇ ਬਾਕੀ ਭਾਈਚਾਰਾ ਨੇ, ਸਾਰਿਆਂ ਨੇ ਮਦਦ ਕੀਤੀ ਤੇ ਇੱਕ ਮੈਮੋਰੀਅਲ ਆਪਾਂ ਜਿਹੜਾ ਇੱਕ ਸਟੈਚੂ ਉਹਦਾ, ਇੱਕ ਉਹਦੇ ਸਟੋਰੀ ਬੁੱਕ ਤੇ ਇੱਕ ਉਹਦੇ ਜਿਹੜੇ ਇੱਕ ਸਟੋਨ ਉਹਨਾਂ ਨੇ ਲਾਇਆ ਜਿਹਦੇ ਤੇ ਮਨਮੀਤ ਦੇ ਨਾਂ ਦੀ ਪਲੇਟ ਲੱਗਣੀ ਹੈ। ਸੋ ਉਹ ਪਾਰਕ ਨੂੰ ਸਾਰਾ ਸੈਟਅਪ ਕਰਨ ਵਾਸਤੇ ਇਹ ਆਪਾਂ ਉਥੇ ਸਟੈਬਲਿਸ਼ ਕੀਤਾ, ਜਿਹਦੇ ਚ ਬ੍ਰਿਸਬਨ ਸਿਟੀ ਕੌਂਸਲ ਤੇ ਜਿਹੜੀ ਬਾਕੀ ਹੋਰ ਗਵਰਨਮੈਂਟ ਹੈ ਉਹਨੇ ਬੜੀ ਸਪੋਰਟ ਕੀਤੀ ਹੈ। ਉਸ ਤੋਂ ਬਾਅਦ ਬਾਕੀ ਹੁਣ ਜਿਹੜਾ ਸਾਡਾ ਨੈਕਸਟ ਇੱਕ ਹੈ ਕਿ 4 May ਦੀ ਹੇਅਰਿੰਗ ਹੈ
ਜੀ।
ਸੋ ਹੇਅਰਿੰਗ ਕਰਕੇ ਅਸੀਂ ਜਿਹੜਾ 4 May ਨੂੰ ਅਸੀਂ ਉੱਥੇ ਬ੍ਰਿਸਬਨ ਚ ਫੇਰ ਇਕੱਠੇ ਹੋਣਾ
ਜੀ।
ਇਹ ਸਾਡੇ ਮੁੱਖ ਮਕਸਦ ਸੀ। ਉਸ ਤੋਂ ਬਾਅਦ ਐਡਲੈਂਡ ਦੇ ਵਿਚ ਗਏ, ਉਥੇ ਜਿਹੜੇ ਲੋਕਲ ਉਥੇ ਦੇ ਜਿਹੜੇ ਸਾਊਥ ਆਸਟ੍ਰੇਲੀਆ ਦੇ MP ਸੀ
ਜੀ,
ਉਹਨਾਂ ਨੂੰ ਮਿਲੇ ਅਸੀਂ, ਤੇ ਉਥੇ ਦੇ ਜਿਹੜੇ ਸਟੀਵ ਮਾਰਸ਼ਲ ਤੇ ਵਿਨਸਨ ਟਾਚੀ ਆ ਉਹਨਾਂ ਨੂੰ ਮਿਲੇ। ਉਥੇ ਬੇਸਿਕਲੀ ਸਾਡਾ ਜਿੱਥੇ ਕਿ ਮੁੱਖ ਮਕਸਦ ਸੀ, ਤੇ ਨਾਲ ਅਸੀਂ ਇੱਕ ਸਲੋਗਨ ਲਿਆ ਸੇਵ ਹਿਊਮੈਨਿਟੀ ਦਾ, ਇਨਸਾਨੀਅਤ ਨੂੰ ਬਚਾਉਣ ਦਾ ਜਿਹੜਾ ਇੱਕ ਮੁੱਦਾ ਸੀ ਇਹ, ਕਿਉਂਕਿ ਮਨਮੀਤ ਇਸ ਦੁਨੀਆ ਚ ਨਹੀਂ ਹੈ, ਪਰੰਤੂ ਇੱਕ ਤਾਂ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ, ਤੇ ਦੂਸਰਾ ਅਸੀਂ ਇਹ ਸੀ ਸਾਡਾ ਮੁੱਖ ਮਕਸਦ ਕਿ ਜੇ ਉਹ ਇਸ ਦੁਨੀਆ ਚੋਂ ਗਿਆ ਤਾਂ ਕੋਈ ਨਾ ਕੋਈ ਇਹੋ ਜਿਹਾ ਸੁਨੇਹਾ ਇਸ ਦੁਨੀਆ ਨੂੰ ਦੇ ਕੇ ਜਾਈਏ, ਕਿਉਂਕਿ ਜਿਸ ਮਾਹੌਲ ਚੋਂ ਗਿਆ ਉਹ ਬਹੁਤਾ ਵਧੀਆ ਨਹੀਂ ਰਿਹਾ। ਤੇ ਅਸੀਂ ਇਹੀ ਕਰਦੇ ਹੋਏ ਤੇ ਸਾਰਿਆਂ ਨੂੰ ਇਹ ਗੱਲ ਕਹੀਏ ਕਿ ਜਿੰਨੇ ਵੀ ਮਾਈਗ੍ਰੈਂਟ ਨੇ, ਜਿੰਨੇ ਸਾਡੇ ਚਾਹੇ ਉਹ ਕਿਸੇ ਵੀ, ਚਾਹੇ ਇੰਡੀਅਨ ਕਮਿਊਨਿਟੀ ਦਾ ਚਾਹੇ ਕਿਸੇ ਹੋਰ ਕਮਿਊਨਿਟੀ ਦਾ, ਅਸੀਂ ਉਹਨਾਂ ਦੀ ਸਾਡਾ ਕਿ ਸੇਫਟੀ ਐਂਡ ਸਿਕਿਉਰਿਟੀ ਲਈ ਸਰਕਾਰ ਨੂੰ ਕੋਈ ਨਾ ਕੋਈ ਬਹੁਤ ਜਿਹੜਾ ਵੱਡਾ ਉਪਰਾਲਾ ਕਰਨਾ ਪਊਗਾ, ਕਿਉਂਕਿ ਇੱਥੇ ਜਿਹੜੇ ਇਹੋ ਜਿਹੇ ਇਨਹਿਊਮਨ ਲੋਕ ਨੇ ਜਿਹੜੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ, ਉਹਨਾਂ ਕੋਲ ਇਹ ਮੈਂਟਲੀ ਸਿੱਖ ਦਾ ਇੱਕ ਬਹੁਤ ਛੋਟਾ ਸਰਟੀਫਿਕੇਟ ਜਿਹੜਾ ਆਪਣੇ ਤਾਂ ਬੜਾ ਵੱਡਾ ਹੁੰਦਾ ਇੰਡੀਆ ਚ, ਪਰ ਇੱਥੇ ਆਮ ਕਾਮਨ ਜਿਹਾ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਮੈਂਟਲੀ ਸਿੱਖ ਹੈ, ਤੇ ਬੜਾ ਐਕਸਕਿਊਜ਼ ਮਿਲ ਜਾਂਦਾ ਸੌਖਾ
ਜੀ। ਇਸ ਦੀਆਂ ਬਰੀਕੀਆਂ ਜਿਹੜੀਆਂ ਵੈਸੇ ਆਉਣ ਵਾਲੇ ਟਾਈਮ ਦੇ ਵਿਚ ਜਿਆਦਾ ਪਤਾ ਲੱਗੂਗਾ, ਕਿਉਂਕਿ ਕੇਸ ਮੈਨੂੰ ਲੱਗਦਾ ਕਿ ਵਿਨਰਜੀਤ ਜੀ ਮੇਰੇ ਖਿਆਲ ਤਿੰਨ ਕੁ ਸਾਲ ਚੱਲਣ ਦੇ ਆਸਾਰ ਨੇ ਫਿਲਹਾਲ, ਜਿਸ ਤਰ੍ਹਾਂ
ਜੀ ਅਸੀਂ ਸਾਨੂੰ ਇੰਨਾ ਨਹੀਂ ਹੋ, ਕਿਉਂਕਿ ਲਾਅ ਇੱਥੇ ਦਾ ਕੀ ਹੈ ਉਹਦੇ ਬਾਰੇ ਅਸੀਂ ਹਲੇ ਪੜ ਰਹੇ ਹਾਂ, ਪਰੰਤੂ ਕੋਸ਼ਿਸ਼ ਸਾਡੀ ਇਹੀ ਹੈ ਕਿ ਅਸੀਂ ਉਸ ਇਨਸਾਨ ਨੂੰ ਸਜ਼ਾ ਦਵਾਈਏ। ਅੱਜ ਕੱਲਾ ਇਹ ਨਹੀਂ ਕਿ ਇਸ ਨੂੰ ਇਹ ਬਹੁਤ ਇੰਟਰਨੈਸ਼ਨਲ ਲੈਵਲ ਤੇ ਹਰ ਇਨਸਾਨ ਜਿਹੜਾ ਹਰ ਕੰਟਰੀ ਇਸ ਕੇਸ ਦੇ ਰਿਗਾਰਡਿੰਗ ਜਿਹੜੇ ਲੋਕ ਪਿਆਰ ਕਰਦੇ ਨੇ ਹਿਊਮੈਨਿਟੀ ਨੂੰ, ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਉਹ ਹਰ ਬੰਦਾ ਇਹ ਦੇਖ ਰਿਹਾ ਕਿ ਇਸ ਕੇਸ ਦਾ ਰਿਜ਼ਲਟ ਕੀ ਆਉਣਾ। ਆਸਟ੍ਰੇਲੀਆ ਦੀ ਰੈਪੂਟੇਸ਼ਨ ਵੀ ਕਾਫੀ ਹੱਦ ਤੱਕ ਇਹ ਚੀਜ਼ਾਂ ਨਾਲ ਜੁੜੀ ਵੀ ਹੋਈ ਹੈ। ਤੇ ਮੈਂ ਦੂਸਰਾ ਉੱਥੇ ਇਹ ਵੀ ਅਸੀਂ ਕਿਹਾ ਸੀ ਕਿ ਅਸੀਂ ਇਨਕੁਐਸਟ ਇਨਵੈਸਟੀਗੇਸ਼ਨ ਵੀ ਮੰਗੀ ਹੈ, ਤੇ ਫੇਰ ਸੇਫਟੀ ਐਂਡ ਸਿਕਿਉਰਿਟੀ ਆਫ ਡਰਾਈਵਰ ਜਿਹੜੀ ਸੀ ਮੇਨ ਸਾਡਾ ਜਿਹੜੇ, ਕਿਉਂਕਿ ਬਹੁਤ ਵੱਡਾ ਭਾਈਚਾਰਾ ਇਹ ਕੰਮ ਕਰਦਾ, ਅਸੀਂ ਉਹਦੇ ਤੇ ਵੀ ਡਿਮਾਂਡ ਜਿਹੜੀ ਹੈ ਪ੍ਰਾਈਮ ਮਿਨਿਸਟਰ ਆਫ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਆਸਟ੍ਰੇਲੀਆ ਨੂੰ ਅਸੀਂ ਮੈਮੋਰੈਂਡਮ ਦਿੱਤਾ, ਉਹਦੀ ਕਾਪੀ ਅਸੀਂ ਇੰਡੀਆ ਵੀ ਦਿੱਤੀ ਹੈ, ਫੋਰਨ ਮਿਨਿਸਟਰ ਨੂੰ ਵੀ ਦਿੱਤੀ ਹੈ, ਹਾਈ ਕਮਿਸ਼ਨ ਨੂੰ ਵੀ ਦਿੱਤੀ ਹੈ। ਸੋ ਇਸ ਤਰ੍ਹਾਂ ਅਸੀਂ ਇੱਕ ਉਪਰਾਲਾ ਜਾ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਪਣਾ ਭਾਈਚਾਰਾ ਤਾਂ ਹੈ ਹੀ ਹੈ ਜਿਨ੍ਹਾਂ ਨੂੰ ਅਸੀਂ ਮਤਲਬ ਇੱਥੇ ਆ ਕੇ ਅਸੀਂ ਸੇਫਟੀ ਸਿਕਿਉਰਿਟੀ ਦੇ ਤੌਰ ਤੇ ਆਪਾਂ ਬਚਾ ਸਕੀਏ, ਜਾਂ ਕੋਈ ਤਾਂ ਕਿ ਅੱਗੇ ਤੋਂ ਕੋਈ ਜਾਂ ਹੋਰ ਮਨਮੀਤ ਨਾ ਕਿ ਕਿਸੇ ਮਨਮੀਤ ਨਾਲ ਨਾ ਇਹੋ ਜਿਹਾ ਕੁਛ।
ਜੀ ਬਹੁਤ ਵਧੀਆ, ਰਲਮਾ ਮਿਲਮਾ ਸਾਰਾ ਹੀ ਐਫਰਟ ਕਰ ਰਹੇ ਨੇ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ, ਕਿਉਂਕਿ ਇੱਕ ਸਮੱਸਿਆ ਹੀ ਇਹਨੂੰ ਗਿਣਿਆ ਜਾ ਸਕਦਾ। ਤੇ ਹੁਣ ਥੋੜਾ ਜਿਹਾ ਆਨੇ ਆ, ਤੁਸੀਂ ਆ ਹੀ ਗਏ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਫਾਰਮੈਂਸ ਰਹੀ ਹੈ ਇਲੈਕਸ਼ਨ ਦੇ ਵਿਚ, ਤੇ
ਮੈਨੂੰ ਲੱਗਦਾ ਮੈਨੂੰ ਵੀ ਜੁਆਇਨ ਕਰਾ ਲੋ ਨਾਲ।
ਹਾਂਜੀ ਆ ਜਾਓ ਆ ਜਾਓ ਜੀ ਜੀ ਆਇਆਂ ਨੂੰ।
ਹਾਂਜੀ ਹਾਂਜੀ
ਹਾਂਜੀ
ਪਹਿਲੀ ਗੱਲ ਤਾਂ ਧੰਨਵਾਦ, ਤੁਸੀਂ ਵੱਡਾ ਉਪਰਾਲਾ ਕਰ ਰਹੇ ਹੋ ਤੇ ਪਰਿਵਾਰ ਨੂੰ ਇੱਕ ਪੂਰੀ ਵੱਡੀ ਸਪੋਰਟ ਪਹਿਲੇ ਦਿਨ ਤੋਂ ਦੇ ਰਹੇ ਹੋ, ਇਸ ਲਈ ਅਸੀਂ ਸ਼ੁਕਰ ਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ। ਤੇ ਚਲੋ ਹੁਣ ਇਹ ਤਾਂ ਗੱਲਾਂ ਤੁਸੀਂ
ਜੀ ਜੀ ਮੈਂ ਇਹਦੇ ਚ ਸੀ ਜੀ ਵੀ ਜਿਹੜੀ ਇਹ ਸਪੋਰਟ ਵੈਸੇ ਤਾਂ ਮੈਨੂੰ ਇੱਕ ਬੜੀ ਵੱਡਾ ਸਾਨੂੰ ਹੁਲਾਰਾ ਮਿਲਿਆ ਹੁੰਗਾਰਾ ਮਿਲਿਆ ਕਿ ਮੀਡੀਆ ਨੇ ਬਹੁਤ ਵੱਡੀ ਸਪੋਰਟ ਕੀਤੀ ਤੇ ਪੋਜ਼ਿਟਿਵ ਵੇਚ ਕੀਤੀ ਹੈ ਚਾਹੇ ਉਹ ਸਾਡਾ ਇੰਡੀਅਨ ਰੇਡੀਓ ਨੇ ਚਾਹੇ ਆਸਟ੍ਰੇਲੀਅਨ ਮੀਡੀਆ ਸਭ ਤੋਂ ਵੱਡਾ ਜਿਹੜਾ ਇਨੀਸ਼ਲੀ ਸਭ ਤੋਂ ਪਹਿਲੀ ਸਪੋਰਟ ਜਿਹਨੂੰ ਮੈਂ ਕਹਿ ਸਕਦਾ ਕਿ ਸਾਨੂੰ ਇੰਡੀਆ ਚੋਂ ਮਿਲੀ ਤਾਂ ਉਹ ਆਸਟ੍ਰੇਲੀਅਨ ਮੀਡੀਆ ABC ਨਿਊਜ਼ ਨੇ ਸਾਨੂੰ ਦਿੱਤੀ ਸੀ ਸਾਨੂੰ ਇੱਥੇ ਤੱਕ ਪਹੁੰਚਾਉਣ ਵਾਸਤੇ
ਜੀ
ਸੋ ਕਾਫੀ ਵੱਡਾ ਹੁੰਗਾਰਾ ਜਿਹੜਾ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਸਾਡੇ
ਪਿਛਲੇ ਤਕਰੀਬਨ 6 ਮਹੀਨੇ ਦੌਰਾਨ ਪੋਲੀਟੀਕਲ ਖੇਤਰਾਂ ਦੇ ਵਿਚ ਕਾਫ਼ੀ ਫੇਰ ਬਦਲ ਆਈ ਆ ਤੇ ਵਿੰਦਰ ਜੀ ਮੈਂ ਤੁਹਾਨੂੰ ਕਲੀਅਰਲੀ ਵੈਸੇ ਚਲੋ ਹੁਣ ਤੁਸੀਂ ਕਿਉਂਕਿ ਪਾਰਟੀ ਨਾਲ ਜੁੜੇ ਹੋਏ ਹੋ ਇੱਕ ਸਮਾਂ ਇਹ ਸੀ ਜਦੋਂ ਦੂਜੀ ਵਾਰੀ ਇਲੈਕਸ਼ਨ ਜਿੱਤਣ ਤੋਂ ਬਾਅਦ ਸੁਖਬੀਰ ਬਾਦਲ ਹੁਣੀ ਕਹਿ ਰਹੇ ਸੀ ਕਿ 25 ਸਾਲ ਰਾਜ ਕਰਾਂਗੇ ਤੇ ਫਿਰ 5 ਸਾਲ ਦੇ ਵਿਚ ਕਿਵੇਂ ਇਹ ਕੁਛ ਹੋ ਗਿਆ ਕਿ ਦੂਜੇ ਨੰਬਰ ਤੇ ਨਹੀਂ ਤੀਜੇ ਨੰਬਰ ਤੇ ਅਕਾਲੀ ਦਲ ਆਈ ਹੈ ਹੁਣ ਕਿਉਂਕਿ ਤੁਸੀਂ ਤਾਂ ਪਾਰਟੀ ਦੇ ਸਪੋਕਸਮੈਨ ਹੋ ਅਸੀਂ ਤੁਹਾਨੂੰ ਹੀ ਪੁੱਛ ਲੈਂਦੇ ਹਾਂ ਕੁਐਸਚਨ
ਕੋਈ ਗੱਲ ਨਹੀਂ ਜ਼ਰੂਰ ਜਵਾਬ ਵੀ ਦੇਵਾਂਗੇ
ਹਾਂਜੀ
ਇੱਕ ਫੈਕਟਰ ਹੈ ਕਿ ਸਾਡੇ ਅਸੀਂ ਜਿਹੜੇ ਪੰਜਾਬੀ ਭਾਈਚਾਰਾ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਬਦਲਾਅ ਕ੍ਰਾਂਤੀ ਤੇ ਬੜਾ ਵਿਸ਼ਵਾਸ ਕਰਦੇ ਹਾਂ ਸਭ ਤੋਂ ਵੱਡੀ ਗੱਲ ਹੈ ਇਹ ਹੈ ਵੀ ਹੈ ਅਸੀਂ ਕੁਛ ਦੇਖੋ ਹਰ ਪਰਿਵਾਰ ਨੂੰ ਜੋ ਚਲਾਉਂਦੇ ਹਾਂ ਅਸੀਂ ਕਿਤੇ ਨਾ ਕਿਤੇ ਇੱਕ 5 ਬੰਦਿਆਂ ਦਾ ਪਰਿਵਾਰ ਚਲਾਉਣਾ ਹੋਵੇ ਤਾਂ ਬੜਾ ਹੁਣ ਤਾਂ ਕਿਤੇ ਨਾ ਕਿਤੇ ਰਹਿ ਵੀ ਜਾਂਦੀਆਂ ਨੇ ਸਾਡੀ ਬਟ ਸਾਡੇ ਲਈ ਸਭ ਤੋਂ ਵੱਡਾ ਕੀ ਚੀਜ਼ ਸੀ ਅਸੀਂ ਫੋਕਸ ਕੀਤਾ ਡਿਵੈਲਪਮੈਂਟ ਤੇ ਅੱਜ ਜੇ ਤੁਸੀਂ ਦੇਖੋ ਕਾਂਗਰਸ ਗਵਰਨਮੈਂਟ ਆਈ ਹੈ ਤਾਂ ਉਹ ਉਹੀ ਅੱਜ ਤੱਕ ਉਹਨਾਂ ਦਾ ਕੋਈ ਨਵਾਂ ਪਲਾਨ ਕੋਈ ਨਹੀਂ ਆਇਆ ਹਾਲੇ ਤੱਕ ਚਲੋ ਐਨੀਵੇ ਇਹ ਹਲੇ ਹਨੀਮੂਨ ਪੀਰੀਅਡ ਹੈ ਉਹਨਾਂ ਦਾ ਸਰਕਾਰ ਦਾ ਹੁੰਦਾ ਪਹਿਲੇ 6 ਮਹੀਨੇ ਪਰੰਤੂ ਜੇ ਉਹਨਾਂ ਨੇ ਕੰਮ ਜਿਹੜਾ ਜੇ ਪਾਵਰ ਸਰਪਲਸ ਤੇ ਉਹੀ ਵਰਕਆਊਟ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਸੀ ਅੱਜ ਉਹੀ ਬੰਦੇ ਫਿਰ ਸਾਡੇ ਵਾਲੀਆਂ ਗੱਲਾਂ ਕਰਦੇ ਨੇ ਕਿ ਅਸੀਂ ਪਾਵਰ ਜਿਹੜੀ ਹੈ ਪਾਕਿਸਤਾਨ ਤੇ ਨੇਪਾਲ ਨੂੰ ਵੇਚਣੀ ਹੈ ਉਹੀ ਸੜਕਾਂ 4 ਲੇਨਿੰਗ ਜਿੱਥੇ ਅਸੀਂ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀ ਬੰਬ ਸਿੱਟ ਦਿਓ ਕੌਂਕਰੀਟ ਦੀਆਂ ਰੋਡਸ ਨੇ ਉਹੀ ਰੋਡਸ ਨੂੰ ਉਹ ਕਹਿੰਦੇ ਨੇ ਕਿ 4 ਲੇਨ ਕਿਉਂਕਿ ਕੰਮ ਕੋਈ ਨਹੀਂ ਹੈ ਸਰਕਾਰ ਕੋਈ ਕਰ ਅਸੀਂ ਸਾਡਾ ਇੱਕ ਸਾਡੀ ਜਿਹੜੀ ਸਾਡੀ ਵੱਡੀ ਇਸ ਕਮੀ ਰਹੀ ਕਿ ਅਸੀਂ ਗਰਾਊਂਡ ਲੈਵਲ ਤੇ ਜਿਹੜੀ ਸਾਡੇ ਖਿਲਾਫ਼ ਨੈਗੇਟਿਵ ਪੋਲੀਟਿਕਸ ਹੋ ਰਹੀ ਸੀ ਜਿਹਦੇ ਚ ਮੈਂ ਸਪੈਸ਼ਲੀ ਮੈਂ ਇਹ ਦੇਖਿਆ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਰੋਲ ਰਿਹਾ ਉਸ ਕੰਮ ਦੇ ਵਿਚ ਕਿਉਂਕਿ ਉਨ੍ਹਾਂ ਨੇ ਦੋ ਚੀਜ਼ਾਂ ਤੇ ਇਹ ਗੱਲ ਕੀਤੀ ਕਿ ਪੰਜਾਬ ਨਸ਼ੇ ਨੇ ਮਾਰਤਾ ਕਾਂਗਰਸ ਵੀ ਉਹਦਾ ਇੱਕ ਬਹੁਤ ਵੱਡਾ ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਵੀ ਬੜਾ ਵੱਡਾ ਬਿਆਨ ਦਿੱਤਾ ਸੀ ਮੈਂ ਇੱਥੇ ਫਿਰ ਹਰ ਵਾਰ ਇੱਕ ਗੱਲ ਕਹਿਣਾ ਹੁੰਦਾ ਜਦੋਂ ਉਨ੍ਹਾਂ ਨੇ ਇਹ ਬਿਆਨ ਦਿੱਤੇ ਕਿ ਪੰਜਾਬ ਦਾ 70% ਨੌਜਵਾਨ ਨਸ਼ੇੜੀ ਹੈ ਪੰਜਾਬ ਚ ਹਰ ਮੋੜ ਤੇ ਨਸ਼ਾ ਵਿਕਦਾ ਉਹ ਜਿਹੜੀਆਂ ਚੀਜ਼ਾਂ ਸੀ ਉਹਨੇ ਸਾਡੀ ਰੈਪੂਟੇਸ਼ਨ ਜਿਹੜੀ ਹੈ ਪਾਰਟੀ ਦੀ ਉਹਨੂੰ ਖਰਾਬ ਕੀਤਾ ਰੇਤਾ ਬਜਰੀ ਤੇ ਬੋਲਿਆ ਅੱਜ ਤੁਸੀਂ ਦੇਖੋ ਉਹੀ ਰੇਤਾ ਬਜਰੀ ਗਰੰਟਡ ਹੈ ਤੁਸੀਂ ਚੈੱਕ ਕਰਾਓ ਪੰਜਾਬ ਚ ਜਿਹੜਾ ਰੇਟ ਜੇ ਸਾਡੇ ਟਾਈਮ ਚ 10 ਰੁਪਏ ਫੁੱਟ ਸੀ ਤੇ ਅੱਜ 20 ਰੁਪਏ ਫੁੱਟ ਮਿਲਦੇ
ਦੇਖੋ ਇਹ ਤਾਂ ਕੱਲ ਵੀ ਗੱਲ ਹੋਈ ਸੀ ਕੱਲ ਖਬਰਾਂ ਦੇ ਵਿਚ ਪੁਸ਼ਟੀ ਹੋਈ ਸੀ ਮਿੰਟੂ ਜੀ ਸੀਗੀ ਪੇ ਬਜਰੀ ਰੇਤੇ ਦੇ ਭਾਅ ਘਟੇ ਨੀ ਸਮਾਂ ਕੇ ਵੱਧ ਰਹੇ ਨੇ ਸਮਾਂ ਕੇ ਮਨਪ੍ਰੀਤ ਬਾਦਲ ਹੁਣੀ ਇਹ ਕਹਿ ਰਹੇ ਨੇ ਕਿ ਈ ਟੈਂਡਰ ਪ੍ਰੋਸੈਸ ਦੇ ਵਿਚ ਗਲਤੀ ਸੀ ਜਾਂ ਊਣ ਕਤਾਈਆਂ ਸੀ ਇਸ ਦੇ ਕਰਕੇ ਭਾਅ ਘੱਟ ਸੀ ਸੋ ਉਹ ਤਾਂ ਨਹੀਂ ਘਟੇ
ਫਿਰ ਹੁਣ ਇਹ ਤਾਂ ਮੈਂ ਕਹਿਣਾ ਜੀ ਜੇ ਅਸੀਂ ਇੱਕ ਗੱਲ ਕੀਤੀ ਸਾਡਾ ਧਿਆਨ ਅਸੀਂ ਨੈਗੇਟਿਵ ਪੋਲਿਟਿਕਸ ਨਹੀਂ ਕੀਤੀ ਜੇ ਅੱਜ ਕਹਿੰਦੇ ਹਾਂ ਪਰ ਅਸੀਂ ਕਰਨੀ ਵੀ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਹਮੇਸ਼ਾ ਰਿਹਾ ਕਿ ਅਸੀਂ ਨੈਗੇਟਿਵਿਟੀ ਦੇ ਵਿਚ ਨਹੀਂ ਜਾਣਾ ਸਾਡੇ ਖਿਲਾਫ਼ ਅੱਜ ਮੈਂ ਉੱਥੇ ਕਹੀ ਕਿ ਨਸ਼ੇ ਦਾ ਕਾਰੋਬਾਰ ਨਸ਼ਾ ਕਿੱਥੇ ਨਹੀਂ ਹੈ ਕਿ ਇੱਥੇ ਨਹੀਂ ਹੈ ਜਾਂ ਦੁਨੀਆਂ ਦੀ ਸਮੱਸਿਆ ਤੇ ਫਿਰ ਕਹਿੰਦੇ ਨੇ ਨਸ਼ਾ ਹਰ ਮੋੜ ਤੇ ਮਿਲਦਾ ਮੈਂ 70% ਨੌਜਵਾਨ ਦੀ ਗੱਲ ਕਰਦਾ ਮੈਂ ਇੱਕ ਸਾਡੇ ਬੜੇ ਕਾਂਗਰਸ ਦੇ ਸੀਨੀਅਰ ਲੀਡਰ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਨੇ ਕਹਿੰਦੇ 5 ਮੈਂਬਰ ਨੇ ਮੈਂ ਕਿਹਾ ਤੁਸੀਂ ਦੱਸੋ ਫਿਰ 70% ਨਾਲ ਤਾਂ 3 ਮੈਂਬਰ ਤੁਹਾਡੇ ਵੀ ਨਸ਼ਾ ਖਾਂਦੇ ਨੇ ਤੇ ਤੁਸੀਂ 30% ਚ ਆ ਗਏ ਜਿਹਨੂੰ ਪੁੱਛੋਗੇ 30% ਥੋੜਾ ਆਜੂਗਾ ਮੈਂ ਹਮੇਸ਼ਾ ਕਹਿੰਦਾ ਕਿ ਬਦਨਾਮੀ ਜਿਹੜੀ ਸਾਡੀ ਕੀਤੀ ਗਈ ਉਹ ਜ਼ਿਆਦਾ ਸੀ ਹਰ ਮੋੜ ਤੇ ਕਹਿੰਦੇ ਨੇ ਨਸ਼ਾ ਵਿਕਦਾ ਮੈਂ ਕਹਿੰਦਾ ਹਰ ਮੋੜ ਤੇ ਦੁੱਧ ਦੀ ਬੋਤਲ ਵੀ ਵਿਕਦੀ ਹੈ
ਬਿੰਦਰ ਜੀ ਜੀ ਆਪਾਂ ਨੈਗੇਟਿਵ ਦੀ ਗੱਲ ਕਰੀਏ ਆਪਾਂ ਕਮਿਊਨੀਕੇਸ਼ਨ ਦੀ ਗੱਲ ਕਰੀਏ ਸੋ ਤੁਸੀਂ ਆਪ ਮੰਨਦੇ ਹੋ ਅਕਾਲੀ ਦਲ ਆਪ ਮੰਨਦਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਮ ਲੋਕਾਂ ਦੇ ਨਾਲ ਕਮਿਊਨੀਕੇਟ ਨਹੀਂ ਕਰ ਪਾਈ ਤੁਹਾਡੀ ਪਾਰਟੀ
ਨਹੀਂ ਇਸ ਦੇ ਵਿਚ ਜੀ ਕਮਿਊਨੀਕੇਟ ਸਾਡਾ ਸੀ ਸਾਡੇ ਚ ਕੀ ਸੀ ਦੇਖੋ ਇੱਕ ਤਾਂ 10 ਸਾਲ ਦਾ ਜਿਹੜਾ ਪਹਿਲੀ ਵਾਰੀ ਹੋਇਆ ਸੀ ਪੰਜਾਬ ਦੇ ਵਿਚ ਕਿ ਪਹਿਲੀ ਵਾਰ 10 ਸਾਲ ਕਿਸੇ ਸਰਕਾਰ ਨੇ ਰਾਜ ਕੀਤਾ ਜਾਂ ਕਿਸੇ ਸਰਕਾਰ ਨੇ ਸੇਵਾ ਕੀਤੀ ਹੈ ਬਟ ਉਹਦੇ ਚ ਕੀ ਹੋਇਆ ਨੈਗੇਟਿਵਿਟੀ ਸਾਡੀ ਗਰਾਊਂਡ ਲੈਵਲ ਕੀ ਹੋਇਆ ਕਿ ਜਿਹੜੀ ਇਹ ਸੋਸ਼ਲ ਮੀਡੀਆ ਮੈਂ ਹਮੇਸ਼ਾ ਕਹਿੰਦਾ ਕਿ ਸੋਸ਼ਲ ਮੀਡੀਆ ਇੱਕ ਉਹ ਨਿਊਕਲੀਅਰ ਬੰਬ ਹੈ ਤੁਹਾਡਾ ਰੇਡੀਓ ਇੱਕ ਜ਼ਰੀਆ ਬਹੁਤ ਵਧੀਆ ਕਿਉਂਕਿ ਇਹਦੇ ਚ ਅਸੀਂ ਜਦੋਂ ਗੱਲਾਂ ਕਰਦੇ ਹਾਂ ਸਾਹਮਣੇ ਕਰਦੇ ਹਾਂ ਜਿਹੜਾ ਪ੍ਰੈਸ ਪ੍ਰਿੰਟਿੰਗ ਜਿਹੜਾ ਮੀਡੀਆ ਪ੍ਰਿੰਟ ਮੀਡੀਆ ਉਹ ਵੀ ਬੜੀ ਵੱਡੀ ਗੱਲ ਹੈ ਪਰੰਤੂ ਸੋਸ਼ਲ ਮੀਡੀਆ ਕਿਹੋ ਜਿਹੀ ਹੈ ਵੀ ਮੈਂ ਤੁਹਾਡੇ ਖਿਲਾਫ਼ ਕੋਈ ਚੀਜ਼ ਲਿਖਦੀ ਜਦੋਂ ਨੈਗੇਟਿਵਿਟੀ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਫਲੋ ਹੁੰਦੀ ਹੈ ਜ਼ਿੰਦਗੀ ਚ ਉਹ ਸ਼ਾਇਦ ਜਦੋਂ ਮੈਂ ਤੁਹਾਡੇ ਖਿਲਾਫ ਲਿਖੂਗਾ 1,00,000 ਬੰਦਾ ਦੇਖੂਗਾ, ਪਰੰਤੂ ਜੇ ਉਹ ਚੀਜ਼ ਨੂੰ ਤੁਸੀਂ ਕਲੀਅਰ ਕਰਕੇ ਸਹੀ ਕਰੋਗੇ ਸ਼ਾਇਦ 1,000 ਬੰਦਾ ਵੀ ਨਹੀਂ ਦੇਖਦਾ। ਸੋ ਇਟਸ ਲਾਈਕ ਅ ਨਿਊਕਲੀਅਰ ਬੰਬ। ਮੈਨੂੰ ਇਹ ਲੱਗਿਆ ਕਿ ਇਹ ਚੀਜ਼ਾਂ ਨੂੰ ਅਸੀਂ ਜਿਹੜਾ ਇਹ ਕੰਮ ਸੀ ਸੋਸ਼ਲ ਮੀਡੀਆ ਤੇ ਸਾਡੇ ਖਿਲਾਫ਼ ਪ੍ਰਚਾਰ ਹੋਇਆ ਔਰ ਉਹਨੂੰ ਅਸੀਂ ਮੈਨੇਜ ਕਰਨ ਸਾਡੀ ਕਿਤੇ ਨਾ ਕਿਤੇ ਜ਼ਰੂਰ ਕਮੀ ਰਹੀ ਹੈ ਤੇ ਉਹ ਸਾਨੂੰ ਲੈ ਕੇ ਬੈਠੇ।
ਵੈਸੇ ਫੇਕ ਨਿਊਜ਼ ਦੇ ਲਈ ਫੇਸਬੁੱਕ ਕਾਫੀ ਸਤਰਕ ਹੋਇਆ ਕਿਉਂਕਿ ਉਧਰ ਅਮਰੀਕਾ ਦੇ ਵਿਚ ਵੀ ਇਹੀ ਕੁਛ ਹੋਇਆ ਟਰੰਪ ਦੇ ਮਾਮਲੇ ਦੇ ਵਿਚ ਜਾਂ ਹੋਰ ਹਿਲਰੀ ਕਲਿੰਟਨ ਦੇ ਮਾਮਲੇ ਵਿਚ ਹੁਣ ਇਹਨੂੰ ਨੱਥ ਪਾ ਰਹੇ ਨੇ ਫੇਸ ਸੋਸ਼ਲ ਮੀਡੀਆ ਵਾਲੇ ਫੇਸਬੁੱਕ ਵਾਲੇ ਖੁਦ ਪਾ ਰਹੇ ਨੇ।
ਨਹੀਂ ਬੜਾ ਬੜਾ ਗਲਤ ਹੈ ਜੀ। ਮੈਂ ਇੱਕ ਇੱਥੇ ਹੋਰ ਤੁਹਾਡੇ ਜ਼ਰੀਏ ਕਿਉਂਕਿ ਬਹੁਤ ਵੱਡਾ ਤੁਹਾਡਾ ਚੈਨਲ ਹੈ ਬਰਾੜ ਸਾਹਿਬ ਵੀ ਸਾਰੇ ਹੈਗੇ ਹੋ, ਮੈਂ ਇੱਕ ਗੱਲ ਦੇਖੀ ਕਿ ਸਾਡੇ ਮੁਲਕ ਇੱਕੋ ਹੀ ਕੰਟਰੀ ਮੈਂ ਦੁਨੀਆਂ ਚ ਬੜਾ ਇਸ ਚੀਜ਼ ਦਾ ਸਰਵੇ ਕੀਤਾ ਕਿ ਜਿੱਥੇ ਤੁਸੀਂ ਪ੍ਰਧਾਨ ਮੰਤਰੀ ਤੋਂ ਲੈ ਕੇ ਕਾਮਨ ਮੈਨ ਦੀ ਅਡਿਟਡ ਫੋਟੋ ਦੇਖੋਗੇ, ਉਹਨੂੰ ਬਾਂਦਰ ਵੀ ਬਣਾ ਦਿੰਦੇ ਨੇ, ਉਹਨਾਂ ਨੂੰ ਗਧਾ ਵੀ ਬਣਾ ਦਿੰਦੇ ਨੇ। ਤੁਸੀਂ ਰਿਸਪੈਕਟ ਜਿਹੜੀ ਹੈ, ਅਸੀਂ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਇੰਸਟਰੂਮੈਂਟ ਹੋ ਗਿਆ ਕਿ ਅਸੀਂ ਇੱਕ ਦੂਜੇ ਦੀ ਰਿਸਪੈਕਟ ਖੋ ਚੁੱਕੇ ਹਾਂ ਉਸ ਚੀਜ਼ ਦੇ। ਉਹ ਚੀਜ਼ਾਂ ਜਿਹੜੀਆਂ ਨੇ ਨੱਥ ਪਾਉਂਦੇ ਜ਼ਰੂਰਤ ਅੱਜ ਦੇ ਸਮੇਂ ਚ, ਕਿਉਂਕਿ ਨਹੀਂ ਅਦਰਵਾਈਜ਼ ਆਉਣ ਵਾਲੇ ਸਮੇਂ ਚ ਬੜਾ ਹੀ ਇਹ ਇੱਕ ਤਰ੍ਹਾਂ ਦਾ ਬੜਾ ਸਾਡਾ ਜਿਹੜਾ ਸੋਸਾਇਟੀ ਹੈ ਉਹਨੂੰ ਖਰਾਬ ਕਰੂਗਾ।
ਜੀ ਜੀ ਬਿਨਰਜੀਤ ਭਾਜੀ, ਜੇ ਆਪਾਂ ਹੁਣ ਗੱਲ ਕਰੀਏ, ਚਲੋ ਇਹ ਤਾਂ ਆਪਾਂ ਹੁਣ ਦੇਖ ਰਿਹਾ ਵੀ ਨਵਾਂ ਨਵਾਂ ਸੋਸ਼ਲ ਮੀਡੀਆ ਆਇਆ ਤੇ ਇਹਨੂੰ ਵਰਤੋਂ ਘੱਟ ਤੇ ਦੁਰਵਰਤੋਂ ਜ਼ਿਆਦਾ ਹੋ ਰਹੀ ਆ ਜਿਹੜੀ ਅਸੀਂ ਰੋਜ਼ ਹੀ ਦੇਖਦੇ ਹਾਂ, ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਇਸੇ ਮੀਡੀਆ ਨੂੰ ਜੇ ਦੇਖਿਆ ਜਾਵੇ ਤਾਂ ਜੇ ਨਰਿੰਦਰ ਮੋਦੀ ਹੋਰਾਂ ਦੀ ਪਿਛਲੀ ਸਰਕਾਰ ਆਉਣ ਵੇਲੇ ਦੇਖਿਆ ਜਾਵੇ ਤਾਂ ਇਹਨੂੰ 100% ਵੀ ਦਿੱਤਾ ਗਿਆ ਵੀ ਉਹਨਾਂ ਨੇ ਬੜੀ ਸੁਵਰਤੋਂ ਕੀਤੀ ਮੀਡੀਆ ਦੀ, ਤੇ ਇਹ ਵੀ ਇੱਕ ਪੱਖ ਆ। ਪਰ ਹੁਣ ਸਾਡੀ ਮੇਰਾ ਮੰਨਣਾ ਇਹ ਆ ਵੀ ਜੇ ਹੁਣ ਨਵੀਂ ਪਾਰੀ ਸ਼ੁਰੂ ਹੋ ਚੁੱਕੀ ਹੈ ਤੁਹਾਡੀ ਵੀ, ਚਾਹੇ ਤੁਸੀਂ ਹੁਣ ਬੈਕਫੁੱਟ ਤੇ ਹੋ, ਪਰ ਪਾਰੀ ਤਾਂ ਤੁਹਾਡੀ ਵੀ ਨਵੀਂ ਸ਼ੁਰੂ ਹੋ ਚੁੱਕੀ ਹੈ, ਤੁਹਾਨੂੰ ਆਉਣ ਵਾਲੇ 4 ਸਾਲਾਂ ਦੇ ਵਿਚ ਦੁਬਾਰੇ ਬੇਸ ਬਣਾਉਣਾ ਪੈਣਾ। ਸੋ ਅਕਾਲੀ ਦਲ ਹੁਣ ਇਹੋ ਜਿਹੀਆਂ ਕਿਹੜੀਆਂ ਜਿਹੜੀਆਂ ਆਪਦੀਆਂ ਕਮੀਆਂ ਤੋਂ ਸਿੱਖ ਕੇ ਜਾਂ ਕੋਈ ਇਹੋ ਜਿਹਾ ਕੀ ਲੈ ਕੇ ਆ ਰਿਹਾ, ਜਿਵੇਂ ਆਮ ਆਦਮੀ ਪਾਰਟੀ ਕਹਿੰਦੇ ਉਹ ਤੁਰ ਪਈ ਸੀਗੀ ਦੁਬਾਰਾ ਆਪਦੀ ਪਿੰਡ ਚ ਆਪਦੀ ਜਾਗਰਤੀ ਲਿਆਉਣ ਲਈ, ਪਰ ਉਹਨਾਂ ਨੇ ਕਿਸੇ ਕਾਰਨ ਰੋਕਿਆ ਉਹਨੂੰ, ਤੇ ਕਾਂਗਰਸ ਤਾਂ ਚਲੋ ਹਨੀਮੂਨ ਪੋਰਟ ਚ ਆ, ਪਰ ਹੁਣ ਅਕਾਲੀ ਦਲ ਇਹ ਜੀ ਕਿਹੜੀ ਪਲਾਨਿੰਗ ਲੈ ਕੇ ਆ ਰਿਹਾ ਜਿਹਦੇ ਨਾਲ ਕਿ ਆਉਣ ਵਾਲਾ ਯੁੱਗ, ਸਾਨੂੰ ਪਤਾ ਵੀ ਆਉਣ ਵਾਲਾ ਯੁੱਗ ਸੁਖਬੀਰ ਸਿੰਘ ਬਾਦਲ ਦਾ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਯੁੱਗ ਆਉਣਾ ਗਾ ਜੇ 4 ਸਾਲਾਂ ਨੂੰ 5 ਸਾਲਾਂ ਨੂੰ ਸਰਕਾਰ ਆਉਂਦੀ ਆ, ਤੇ ਕੀ ਉਹ ਨਵੀਂ ਪਲਾਨਿੰਗ ਲੈ ਕੇ ਆ ਰਿਹਾ?
ਮੈਂ ਇਹ ਕਹਿਣਾ ਜੀ, ਅਸੀਂ ਨਾ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਦੇਸ਼ ਦੀ ਦੂਜੀ ਵੈਸਟ ਸੈਕੰਡ ਜਿਹੜੀ ਪੁਰਾਣੀ ਪਾਰਟੀ ਹੈ ਕਾਂਗਰਸ ਤੋਂ ਬਾਅਦ, ਉਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਚ ਪਾਰਟੀ ਹੈ, ਰੀਜਨਲ ਪਾਰਟੀ ਹੈ, ਇੱਕੋ ਇੱਕ ਪਾਰਟੀ ਰੀਜਨਲ ਪਾਰਟੀ ਹੈ ਪੰਜਾਬ ਦੀ, ਤੇ ਪੰਜਾਬ ਲਈ ਕੰਮ ਕਰਦੀ ਹੈ, ਪੰਜਾਬ ਲਈ ਸੋਚਦੀ ਤੇ ਪੰਜਾਬ ਚ ਬੈਠ ਕੇ ਉਹਦੇ ਫੈਸਲੇ ਕਰਦੀ ਹੈ, ਕੋਈ ਬਾਹਰੋਂ ਦਿੱਲੀ ਤੋਂ ਆਰਡਰ ਨਹੀਂ ਆਉਂਦਾ। ਆ ਸਾਡਾ ਇੱਕੋ ਹੀ ਮਕਸਦ ਹੈ ਜੀ, ਅਸੀਂ ਦੇਖੋ ਅੱਗੇ ਵੀ ਜਿਹੜਾ ਕੰਮ ਕਰਨਾ ਸ਼੍ਰੋਮਣੀ ਅਕਾਲੀ ਦਲ, ਠੀਕ ਆ ਸੋਸ਼ਲ ਮੀਡੀਆ ਅਨਡਾਊਟਲੀ ਇੱਕ ਨਵਾਂ ਟੂਲ ਜਿਹੜਾ ਉਹ ਹੋਇਆ, ਅਸੀਂ ਕਿਸੇ ਲੈਵਲ ਤੱਕ ਕੰਟਰੋਲ ਕਰਨ ਦੀ, ਅਸੀਂ ਫੇਰ ਕਹਿੰਦੇ ਕਿ ਅਸੀਂ ਜਿਹੜਾ ਨਵਾਂ ਕਰਨਾ, ਨਵਾਂ ਸਾਡੀ ਪਲੈਨਿੰਗ ਹੈ, ਸਾਨੂੰ ਅਸੀਂ ਕੰਮ ਇੰਨਾ ਕੀਤਾ, ਸਾਨੂੰ ਵਿਸ਼ਵਾਸ ਹੈ ਅੱਜ ਜੇ ਪਾਵਰ ਦੇ ਕੰਮ ਹੈ, ਰੋਡਸ ਦੇ ਕੰਮ ਹੈ, ਕਿਉਂਕਿ ਇੱਕ ਸਟੇਟ ਨੂੰ ਡਿਵੈਲਪਮੈਂਟ ਕਰਨ ਲਈ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀਆਂ ਫੈਸਿਲਿਟੀ ਚ ਸੁਵਿਧਾ ਕੇਂਦਰ ਸਾਂਝ ਕੇਂਦਰ ਜੋ ਅਸੀਂ ਕਰ ਸਕਦੇ ਹਾਂ, ਜਾਂ ਅਸੀਂ ਲੋਕਾਂ ਨੇ ਸਾਨੂੰ ਸਮਰਥਨ ਦੇਣਾ ਸ਼੍ਰੋਮ, ਅੱਜ ਗਰੰਟੀ ਕਰਦਾ ਤੁਸੀਂ ਅਗਲੇ 6 ਮਹੀਨਿਆਂ ਬਾਅਦ ਲੋਕ ਹੁਣ ਯਾਦ ਕਰਨ ਲੱਗ ਗਏ ਅਗਲੇ 6 ਮਹੀਨਿਆਂ, ਕਿਉਂਕਿ ਸਰਕਾਰ ਇਹ ਆਈ ਹੈ, ਇਹਨਾਂ ਕੋਲ ਕਰਨ ਨੂੰ ਅਸੀਂ ਛੱਡੇ ਕੁਛ ਨੀ ਕਿ ਉਹ ਕੁਛ ਇਹੋ ਜਿਹਾ ਕਰ ਲੈਣ ਕਿ ਪੋਜ਼ਿਟਿਵਿਟੀ ਕੋਈ ਡਿਵੈਲਪਮੈਂਟ ਦਾ ਕੰਮ ਕਰ ਲੈਣ ਤੇ ਲੋਕ ਜਿਹੜੇ ਨੇ ਉਹ ਡਿਵੈਲਪਮੈਂਟ ਪਾਲਦੇ।
ਜੀ ਜੀ, ਮੇਰਾ ਮੁੱਦਾ ਕਹਿਣ ਦਾ ਇਹ ਸੀਗਾ ਵੀ ਅਕਸਰ ਜਦੋਂ ਕਮ ਬੈਕ ਹੋਇਆ ਉਦੋਂ ਕੋਈ ਨਾ ਕੋਈ ਮੁੱਦੇ ਦੇ ਉੱਤੇ ਹੋਇਆ, ਤੇ ਮੁੱਦਾ ਅਕਸਰ ਸ਼੍ਰੋਮਣੀ ਕਮੇਟੀ ਦੇ ਉੱਤੇ ਦੋਸ਼, ਸ਼੍ਰੋਮਣੀ ਅਕਾਲੀ ਦਲ ਤੇ ਇਹ ਦੋਸ਼ ਲੱਗਦਾ ਵੀ ਉਹ ਮੁੱਦਾ ਧਰਮ ਯੁੱਧ ਮੋਰਚੇ ਤੋਂ ਲੈ ਕੇ ਜਾਂ SYL ਦਾ ਨਹਿਰ ਦਾ ਮੁੱਦਾ ਤੇ ਉੱਥੇ ਧਰਨੇ ਜੇਲਾਂ ਭਰੋ ਉੱਥੋਂ ਹੀ ਫੇਰ ਸ਼ੁਰੂ ਕਰਦਾ, ਪਰ ਐਤਕੀ ਜ਼ਮਾਨਾ ਹੁਣ ਬਹੁਤ ਬਦਲ ਚੁੱਕਿਆ, ਹੁਣ ਮੈਨੂੰ ਨੀ ਲੱਗਦਾ ਵੀ ਜਿਹੜੇ ਉਹ ਤੀਰ ਜਿਹੜੇ ਤਰਕਸ਼ ਦੇ ਵਿੱਚ ਸੀ ਉਹ ਚੱਲਣਗੇ। ਸੋ ਨਵੇਂ ਤੀਰ ਚਲਾਉਣੇ ਪੈਣੇ, ਉਹ ਨਵੇਂ ਤੀਰਾਂ ਦੀ ਕੀ ਪਲਾਨਿੰਗ ਆ, ਕਿਵੇਂ ਤੁਸੀਂ ਯੂਥ ਨੂੰ ਪ੍ਰਭਾਵਿਤ ਕਰੋਗੇ?
ਇਹ ਯੂਥ ਜਿਹੜਾ ਜੀ ਅਨਡਾਊਟਲੀ ਅੱਜ ਵੀ ਠੀਕ ਹੈ, ਕਿਤੇ ਨਾ ਕਿਤੇ ਸਾਡੇ, ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਅਸੀਂ 10 ਸਾਲ ਜਦੋਂ ਸੇਵਾ ਕੀਤੀ ਤਾਂ 10 ਸਾਲਾਂ ਚ ਸਾਡੇ ਚ ਅਸੀਂ ਨਾ ਲਥਾਰਜਿਕ ਥੋੜੇ ਜੇ ਹੋ ਜਾਂਦਾ ਪਾਰਟੀ। ਸ਼੍ਰੋਮਣੀ ਅਕਾਲੀ ਦਲ ਦਾ ਜੇ ਤੁਸੀਂ ਦੇਖੋ 18 ਸੀਟਾਂ ਤੇ ਜਿੱਤੇ, 44 ਸੀਟ ਤੇ ਅਸੀਂ ਸੈਕਿੰਡ ਨੰਬਰ ਤੇ ਆ ਪੰਜਾਬ ਦੇ ਵਿਚ। ਸੋ ਡਿਫਰੈਂਸ ਥੋੜਾ ਹੈ, ਸ਼੍ਰੋਮਣੀ ਅਕਾਲੀ ਦਲ ਜਿਸ ਦਿਨ ਚਾਹੋਗਾ ਸਾਡੇ ਵਰਕਰ ਸਾਡਾ ਸਿਸਟਮ, ਅਸੀਂ ਥੋੜਾ ਜਿਹਾ ਸਾਨੂੰ ਅਸੀਂ ਫੇਰ ਉਹੀ ਗੱਲਾਂ ਕਰਾਂਗੇ ਕਿ ਅਸੀਂ 5 ਸਾਲ ਕੀ ਕੀਤਾ ਅਸੀਂ ਡਿਵੈਲਪਮੈਂਟ, ਕਿਉਂਕਿ ਹੁਣ ਤੁਹਾਡੀ ਗੱਲ ਸਹੀ ਹੈ ਕਿ ਹੁਣ ਉਹ ਧਰਨੇ ਵਾਲਾ ਸਿਸਟਮ ਜਿਹੜਾ ਹੈ ਜਾਂ ਉਹ ਚੀਜ਼ਾਂ ਨੂੰ ਮੁੱਕ ਗਿਆ, ਪਰੰਤੂ ਅਸੀਂ ਇੱਕ ਆਪਦੇ ਸਟਰੋਂਗ ਜਿੱਥੇ ਸਰਕਾਰ ਨੂੰ ਘੇਰਨ ਵਾਲੀ ਗੱਲ ਹੋਈ, ਜਿੱਥੇ ਸਾਨੂੰ ਸਾਡੇ ਹੱਕਾਂ ਦੀ ਜਿਹੜੀ ਗੱਲ ਹੈ ਕਿਤੇ ਕਰਨ ਦੀ ਉੱਥੇ ਅਸੀਂ ਖੜਾਂਗੇ। ਦੂਜਾ, ਅਸੀਂ ਪਲੈਨਿੰਗ ਜਿਹੜਾ ਨਵਾਂ ਯੂਥ ਆਪਣੇ ਪਾਸੇ, ਕਿਉਂਕਿ ਸਾਡਾ ਹੋਣਾ ਅਗਲਾ ਜਿਹੜਾ ਸਮਾਂ ਆਉਣਾ ਉਹਦੇ ਚ ਯੂਥ ਜਿਹੜੇ ਨਵਾਂ ਯੰਗ ਬਲੱਡ ਹੈ ਉਹਨਾਂ ਨੂੰ ਅੱਗੇ ਅਸੀਂ ਲੈ ਕੇ ਆਉਣ ਦਾ ਜਿਹੜਾ ਸਾਡਾ ਉਪਰਾਲਾ ਬਹੁਤ ਵੱਡਾ ਸਰਦਾਰ ਸੁਖਬੀਰ ਸਿੰਘ ਬਾਦਲ ਪਿਛਲੀ ਵਾਰ ਵੀ ਤੁਸੀਂ ਦੇਖੋਗੇ ਕਾਫੀ ਯੂਥ ਨੂੰ ਦਿੱਤੀਆਂ ਤੇ ਯੂਥ ਹੀ ਅਗਲਾ ਜਿਹੜਾ ਟਾਰਗੇਟ ਸਾਡਾ ਬਣਾਊਗਾ ਯੂਥ ਅਕਾਲੀ ਦਲ ਵੱਲੋਂ ਜਾਂ ਯੂਥ ਜਿਹੜੇ ਚਿਹਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਉਹਨਾਂ ਨੂੰ ਅੱਗੇ ਲਿਆ ਕੇ ਅਸੀਂ ਆਪਦਾ
ਅਸੀਂ ਅਸੀਂ ਹੁਣ ਮੀਡੀਆ ਚਲਾਉਣੇ ਆ ਸਾਰਾ ਚੀਜ਼ ਹਰ ਰੋਜ਼ ਨਿਊਜ਼ ਦਾ ਸਾਨੂੰ ਅਲਾਇੰਸ ਕਰਨਾ ਪੈਂਦਾ ਦੂਰੋਂ ਖੜ ਕੇ ਜਿਹੜੀ ਚੀਜ਼ ਦਿਖਦੀ ਆ ਉਹ ਹੋਰ ਦਿਖਦਾ ਹੁੰਦਾ ਕਹਿੰਦੇ ਨੇ ਵੀ ਦੂਰੋਂ ਲਾਹੌਰ ਹੋਰ ਦਿਖਦਾ ਉਹ ਚੀਜ਼ ਆ ਜੀ ਤੇ ਉਸ ਤਹਿਤ ਜੇ ਅਸੀਂ ਅਸੀਂ ਸੋਚਦੇ ਆ ਸਾਡੀ ਸੋਚ ਇਹ ਆ ਵੀ ਪ੍ਰਕਾਸ਼ ਸਿੰਘ ਬਾਦਲ ਦੇਖੋ ਲੰਮਾ ਟਾਈਮ ਆਪਦੀ ਉਹਨਾਂ ਨੇ ਰਾਜ ਭੋਗਿਆ ਆਪਦਾ ਰਾਜਕਾਜ ਦਿੱਤਾ ਕਈਆਂ ਲਈ ਚੰਗੇ ਕਈਆਂ ਲਈ ਮਾੜੇ ਉਹ ਅੱਡ ਚੀਜ਼ ਆ ਪਰ ਹੁਣ ਜਿਹੜਾ ਸਮਾਂ ਬਦਲਾਅ ਦਾ ਆ ਗਿਆ ਤੇ ਲੋਕਾਂ ਨੇ ਪਹਿਲਾਂ ਹੀ ਦੋ ਪਲਾਨ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਸੀ ਵੀ ਸੁਖਬੀਰ ਸਿੰਘ ਬਾਦਲ ਨੂੰ ਟਰਾਂਸਫਰ ਹੋ ਰਹੀ ਆ ਜਿਹੜੀ ਪਾਵਰ ਪਰ ਉਹ ਚਲੋ ਨਹੀਂ ਹੋਈ ਤੇ ਹਲੇ ਵੀ ਬਾਦਲ ਸਾਹਿਬ ਨੇ ਮੂੰਹੋਂ ਨਹੀਂ ਕਿਹਾ ਪਰ ਜਿਹੜੀ ਸਾਨੂੰ ਦਿਖਦਾ ਵੀ ਜੇ ਅਕਾਲ ਸ਼੍ਰੋਮਣੀ ਅਕਾਲੀ ਦਲ ਜੇ ਅਗਲਾ ਫੇਸ ਹਰਸਿਮਰਤ ਕੌਰ ਬਾਦਲ ਨੂੰ ਬਣਾਉਂਦੇ ਆ ਤੇ ਸੁਖਬੀਰ ਸਿੰਘ ਬਾਦਲ ਆਪਣੇ ਇਸੇ ਰੋਲ ਦੇ ਵਿਚ ਇਕ ਜਥੇਬੰਦਕ ਢਾਂਚੇ ਨੂੰ ਅੱਗੇ ਤੋਰਨ ਦਾ ਜਾਂ ਮੈਨੇਜਮੈਂਟ ਦੇ ਰੋਲ ਦੇ ਉੱਤੇ ਰਹਿੰਦੇ ਆ ਤੁਹਾਨੂੰ ਨੀ ਲੱਗਦਾ ਵੀ ਇਸ ਦੇ ਉੱਤੇ ਅਕਾਲੀ ਦਲ ਨੂੰ ਕਮ ਬੈਕ ਕਰਨ ਲਈ ਹੋਰ ਆਸਾਨ ਤੇ ਵਧੀਆ ਰਹੂਗਾ?
ਨਹੀਂ ਦੇਖੋ ਇੱਕ ਮੈਂ ਤੁਹਾਨੂੰ ਦੱਸਾਂ ਜ਼ਿੰਦਗੀ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਸਿਆਣਾ ਤੇ ਵਧੀਆ ਲੀਡਰ ਕੋਈ ਨਹੀਂ ਹੋ ਸਕਿਆ। ਕਿਉਂ ਨਹੀਂ ਹੋ ਸਕਿਆ? ਇਸ ਗੱਲ ਜੋ ਇਨਸਾਨ ਸਮੇਂ ਦੇ ਨਾਲ ਬਦਲਾਅ ਕਰਦਾ ਉਹ ਇਨਸਾਨ ਹਮੇਸ਼ਾ ਕਾਂਜਾ ਚ ਪੰਜ ਵਾਰ ਉਹ ਮੁੱਖ ਮੰਤਰੀ ਬਣੇ ਨੇ ਤਾਂ ਉਹਦੇ ਚ ਕਾਰਨ ਹੈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਮੇਂ ਦੇ ਨਾਲ ਜਿਹੜੀ ਡਿਵੈਲਪਮੈਂਟ ਦੇ ਨਾਲ ਆਪਣੇ ਆਪ ਨੂੰ ਚੇਂਜ ਕਰਦੇ ਜਿਹੋ ਜਿਹਾ ਮਾਹੌਲ ਹੈ ਉਹੋ ਜਿਹੇ ਮਾਹੌਲ ਦੇ ਹਿਸਾਬ ਨਾਲ ਚੇਂਜ ਹੈ। ਲੀਡਰਸ਼ਿਪ ਚ ਕੋਈ ਕਮੀ ਨਹੀਂ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਬਿਨਾਂ ਬਜ਼ੁਰਗਾਂ ਦੇ ਗਾਈਡੈਂਸ ਬਿਨਾਂ ਕਈ ਚੀਜ਼ਾਂ ਨਹੀਂ ਚੱਲਦੀਆਂ। ਇਹ ਚ ਕੋਈ ਦੋ ਰਹਿ ਨਹੀਂ ਹੈ ਕਿ ਹਰਸਿਮਰਤ ਕੌਰ ਬਾਦਲ ਅੱਜ ਵੀ ਇੱਕ ਚਿਹਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ, ਪਰੰਤੂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਕੋ ਸੁਮੇਲ ਹੈ ਸਾਰੇ ਕੰਮਾਂ ਦਾ। ਜੇ ਤੁਸੀਂ ਦੇਖੋ ਮਿਹਨਤ ਪੱਖੋਂ ਕੋਈ ਕਮੀ ਨਹੀਂ ਕਿਸੇ ਗੱਲੋਂ, ਜੇ ਕਿਤੇ ਰਿਸਕ ਲੈ ਕੇ ਜਾਂ ਕਿਤੇ ਕੋਈ ਡਿਸੀਜਨ ਲੈਣ ਚ ਡਿਸੀਜਨ ਇਹ ਗੱਲ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਕੋ ਇਨਸਾਨ ਹੈ ਜਿਹੜਾ ਜੋ ਕਹਿੰਦਾ ਉਹ ਕਰਦਾ। ਸੋ ਇਹ ਜਿਹੜੀ ਅਗਲਾ ਜਿਹੜਾ ਸਿਸਟਮ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨੁਮਾਈ ਹੇਠ ਹੀ ਹੋਣਾ ਤੇ ਕਿਉਂਕਿ ਪਾਰਟੀ ਪ੍ਰਧਾਨ ਦੇ ਤੌਰ ਤੇ, ਪਰੰਤੂ ਸਰਪ੍ਰਸਤੀ ਜਿਹੜੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਹੀ ਰਹਿਣੀ ਹੈ। ਇਹ ਅਨਡਾਊਟਡਲੀ ਜਿਹੜਾ ਅਗਲਾ ਜਿਹੜੇ ਲੋਕ ਸਾਡੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਸਾਡੇ ਵਰਕਰ ਜਾਂ ਪਾਰਟੀ ਦੇ ਲੀਡਰਸ਼ਿਪ ਹੈ ਉਹਨਾਂ ਦਾ ਵਿਸ਼ਵਾਸ ਹੈ ਕਿਤੇ ਨਾ ਕਿਤੇ। ਦੇਖੋ ਅਸੀਂ ਇੱਕ ਪਰਿਵਾਰ ਦੇ ਵਿੱਚ, ਫਿਰ ਮੈਂ ਉਹ ਕਹਿੰਦਾ ਪੰਜ ਸੱਤ ਮੈਂਬਰ ਹੁੰਦੇ ਨੇ, ਜਦੋਂ ਉਹ ਜਦੋਂ ਕਿਤੇ ਨਾ ਕਿਤੇ ਆਪਸ ਚ ਵਿਚਾਰਾਂ ਦਾ ਮਾੜਾ ਮੋਟਾ ਮਤਭੇਦ ਹੁੰਦਾ, ਪਰੰਤੂ ਅੱਜ ਪੰਜਾਬ ਜੇ ਦੇਖੀਏ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵੱਡਾ ਪਰਿਵਾਰ ਹੈ।
ਇੱਕ ਮੈਂ ਮਿੰਟੂ ਜੀ ਮਾਫੀ ਚਾਹਨਾ ਤੁਹਾਡੀ ਗੱਲ ਮੈਂ ਰੋਕਦਾ, ਮੈਨੂੰ ਇਉਂ ਲੱਗਦਾ ਮੇਰੀ ਆਬਜ਼ਰਵੇਸ਼ਨ ਹੈ ਕਿ ਸ਼ਾਇਦ ਇਹੀ ਜਿਹੜਾ ਪਰਿਵਾਰਵਾਦ ਹੈ ਸ਼੍ਰੋਮਣੀ ਅਕਾਲੀ ਦਲ ਚ ਇਹ ਵੀ ਇੱਕ ਤਰ੍ਹਾਂ ਨਾਲ ਆੜੇ ਆ ਰਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਸੈਕੰਡ ਟੀਅਰ ਲੀਡਰ ਹੈ ਥਰਡ ਟੀਅਰ ਲੀਡਰ ਹੈ ਜਾਂ ਨਵੇਂ ਉਤਸੁਕਤਾ ਰੱਖਦੇ ਨੇ ਪੋਲੀਟਿਕਸ ਦੇ ਵਿਚ, ਉਨ੍ਹਾਂ ਨੂੰ ਕੋਈ ਦਿਸਦਾ ਨੀ ਦੇ ਕੈਨੋਟ ਅਚੀਵ ਦਾ ਹਾਈਐਸਟ ਪੋਜੀਸ਼ਨ ਇਨ ਅਕਾਲੀ ਦਲ, ਕਿ ਅਕਾਲੀ ਦਲ ਦੇ ਵਿਚ ਆ ਕੇ ਉਹ ਕੋਈ ਵੱਡੇ ਅਹੁਦੇ ਤੇ ਨਹੀਂ ਪਹੁੰਚ ਸਕਦੇ, ਉਹ ਆਲਵੇਜ਼ ਸੈਕੰਡ ਥਰਡ ਟੀਅਰ ਲੀਡਰ ਰਹਿਣਗੇ। ਇਹ ਵੀ ਇੱਕ ਸਮੱਸਿਆ ਹੈ ਅਕਾਲੀ ਦਲ ਦੇ ਵਾਸਤੇ।
ਨਹੀਂ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ, ਇਹ ਕਿਤੇ ਨਾ ਲੋਕਾਂ ਦੇ ਪਰਮ, ਕਿਉਂਕਿ ਮੈਂ ਆਪਣੇ ਤੋਂ ਸ਼ੁਰੂ ਕਰਦਾ। ਮੈਂ ਇੱਕ ਸਧਾਰਨ ਪਰਿਵਾਰ ਦਾ ਮਤਲਬ ਆਪਦਾ ਪਰਿਵਾਰ ਹੈ ਮੇਰਾ, ਮੇਰੇ ਫਾਦਰ ਮਦਰ ਜੋਬ ਕਰਨ ਵਾਲੇ ਸੀ, ਮੈਂ ਸੁਖਬੀਰ ਸਿੰਘ ਬਾਦਲ ਨਾਲ ਕੰਮ ਕਰਦਾ, ਮੈਂ ਸਟੇਟ ਲੈਵਲ ਤੇ ਚੇਅਰਮੈਨ ਰਿਹਾ, ਮੈਂ ਸਪੋਕਸਮੈਨ ਆ ਸ਼੍ਰੋਮਣੀ ਅਕਾਲੀ ਦਲ ਦਾ, ਠੀਕ ਹੈ ਜੀ। ਪਰੰਤੂ ਮੇਰੀ ਕੋਈ ਪੋਲੀਟੀਕਲ, ਸਿਰਫ ਅਕਾਲੀ ਦਲ ਦੇ ਸਪੋਰਟਰ ਜ਼ਰੂਰ ਸੀ ਪਰੰਤੂ ਕਦੇ ਲੀਡਰਸ਼ਿਪ ਲੀਡਰੀ ਚ ਕਦੇ ਨਹੀਂ ਆਏ। ਇਹੋ ਜੀ ਮੇਰੇ ਅਰਗੇ ਬਹੁਤ ਜਾਣੇ ਇਹੋ ਜਿਹੇ ਸ਼੍ਰੋਮਣੀ ਅਕਾਲੀ ਦਲ ਚ ਨੇ ਜਿਨ੍ਹਾਂ ਨੂੰ ਬਾਦਲ ਪਰਿਵਾਰ ਨੇ ਜਾਂ ਸਾਡੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਵਧਾਇਆ। ਬਾਕੀ ਰਹੀ ਪਰਿਵਾਰਵਾਦ ਦੀ ਗੱਲ, ਮੈਂ ਇੱਥੇ ਗੱਲ ਕਲੀਅਰ ਕਰਨੀ ਚਾਹੁੰਦਾ, ਜ਼ਰੂਰ ਇਹ ਹੁੰਦਾ ਕਿ ਕੋਈ ਜਿਹੋ ਜਿਹਾ ਆਪਣੇ ਪਿਓ ਨੇ ਜੋ ਆਪਾਂ ਨੂੰ ਨਸੀਹਤ ਦੇਣੀ ਹੈ ਤਾਂ ਪੁੱਤ ਨੇ ਉਸ ਪਾਸੇ ਨੂੰ ਜਾਣਾ ਹੈ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਾਸਤੇ ਮੈਂ ਹਮੇਸ਼ਾ ਕਹਿਣਾ ਕਿ ਇੱਕੋ ਇੱਕ ਲੀਡਰ ਹੈ ਜਿਹਨੇ ਆਪਣੇ ਬਜ਼ੁਰਗ ਦੀ ਆਪਣੇ ਪਿਤਾ ਦੀ ਗੱਲ ਤੋਂ ਵੱਧ ਕੇ ਕੰਮ ਕੀਤਾ, ਚਾਹੇ ਇਹਦੇ ਚ ਕਈ ਹੋਰ ਵੀ ਨੇ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ, ਪਰਮਿੰਦਰ ਢੀਂਡਸਾ ਨੇ, ਪਰੰਤੂ ਮੈਂ ਦੂਜੇ ਪਾਸੇ ਜਾਣਾ, ਪੰਜਾਬ ਚ ਹੋਰ ਵੀ ਬੜੇ ਮੁੱਖ ਮੰਤਰੀ ਹੋਏ ਨੇ, ਚਾਹੇ ਉਹ ਬਰਨਾਲਾ ਪਰਿਵਾਰ ਹੋਇਆ, ਚਾਹੇ ਉਹ ਬਰਾੜ ਪਰਿਵਾਰ ਹੋਇਆ, ਬੀਬੀ ਪਠਲ ਵੀ ਰਹੀ ਹੈ, ਪਰੰਤੂ ਸ਼ਾਇਦ ਉਹਨਾਂ ਦੇ ਜਿਹੜੇ ਫਰਜ਼ੰਦ ਨੇ ਉਹਨਾਂ ਉਹ ਉਸ ਲੈਵਲ ਤੇ ਨਹੀਂ ਜਾ ਸਕੇ, ਕਿਉਂਕਿ ਇਹ ਇਨਸਾਨ ਦੀ ਮਿਹਨਤ ਹੈ। ਤੁਹਾਨੂੰ ਮੌਕਾ ਜ਼ਰੂਰ ਮਿਲਦਾ, ਪਰੰਤੂ ਜੇ ਡਿਵੈਲਪਮੈਂਟ ਹੋਣੀ ਹੈ ਤਾਂ ਉਹ ਬੰਦੇ ਦੇ ਆਪਣੇ ਹੱਥ ਚ ਹੈ ਕਿ ਤੁਸੀਂ ਅੱਗੇ ਉਹਨੂੰ ਅਚੀਵ ਕਿਵੇਂ ਕਰ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਮਨਪ੍ਰੀਤ ਬਾਦਲ ਜ਼ਿਆਦਾ ਕਾਬਲ ਸੀ ਸੁਖਬੀਰ ਬਾਦਲ ਨਾਲ, ਉਹਨੂੰ ਵੀ ਛੱਡਣਾ ਹੀ ਪਿਆ ਨਾ ਫਿਰ ਪਰਿਵਾਰ ਕਰਕੇ ਸ਼੍ਰੋਮਣੀ ਅਕਾਲੀ ਦਲ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਨਵੇਂ ਐਸਪੀਰੈਂਟ ਹੈ ਉਹ ਇਹ ਕਹਿੰਦੇ ਕਿ ਅਸੀਂ ਤਾਂ ਕਦੇ ਮੁੱਖ ਮੰਤਰੀ ਬਣੇ ਨਹੀਂ ਸਕਦੇ, ਮੁੱਖ ਮੰਤਰੀ ਜਾਂ ਬੀਬੀ ਜਾਂ ਸੁਖਬੀਰ ਬਾਦਲ ਬਣਨਗੇ ਜਾਂ ਫਿਰ ਉਹਨਾਂ ਦੇ ਗਾਹਾਂ ਮੁੰਡੇ ਬਣਨਗੇ, ਜੇ ਇਹ ਵੀ ਨਹੀਂ ਬਣਨਗੇ ਤਾਂ ਬਿਕਰਮ ਸਿੰਘ ਮਜੀਠੀਆ ਬਣਨਗੇ। ਇਹਨਾਂ ਪੰਜਾਂ ਤੋਂ ਬਾਅਦ ਤਾਂ ਕਿਸੇ ਦੀ ਵਾਰੀ ਆਉਣੀ ਨਹੀਂ ਹੈਗੀ।
ਨਹੀਂ, ਮੈਂ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਦੀ ਜ਼ਗੀਰ ਨਹੀਂ ਹੈ, ਇੱਕ ਬੰਦੇ ਦੀ ਪ੍ਰੋਪਰਟੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਵੱਡਾ ਪਰਿਵਾਰ ਹੈ। ਜੇ ਹੁਣ ਤਾਂ ਬਾਦਲ ਪਰਿਵਾਰ ਤਾਂ ਹੁਣ ਆਇਆ, ਇਸ ਤੋਂ ਪਹਿਲਾਂ ਤਾਂ ਬਹੁਤ ਪਰਿਵਾਰ ਬਰਨਾਲਾ ਸਾਹਿਬ ਵੀ ਰਹੇ ਨੇ, ਹੋਰ ਵੀ ਬੜੇ ਵੱਡੇ, ਉਦੋਂ ਨੀ ਕਿਸੇ ਨੇ ਇਹ ਗੱਲ ਕੀਤੀ। ਇੱਕ ਕਿਉਂਕਿ ਉਹਨਾਂ ਚ ਅੱਜ ਕਾਬਲੀਅਤ ਹੈ ਲੀਡ ਕਰਨ ਦੀ, ਕੱਲ ਨੂੰ ਕੋਈ ਹੋਰ ਲੀਡ ਕਾਬਲੀਅਤ ਹੋਊਗੀ ਤਾਂ ਅਨਡਾਊਟਲੀ ਚ ਕੋਈ ਦੋ ਰਹਿ ਨਹੀਂ ਹੈ ਕਿਸੇ ਦਾ ਵੀ। ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇਖੋ, ਇਹ ਸਮੇਂ ਸਮੇਂ ਨਾਲ ਬਦਲਦਾ, ਪਰੰਤੂ ਜਦੋਂ ਤੱਕ ਬਾਦਲ ਸਾਹਿਬ ਦੇ ਵਿੱਚ ਅਸੀਂ ਤਾਂ ਕਹਿ ਰਹੇ ਹਾਂ, ਕਿਉਂਕਿ ਉਹਨਾਂ ਤੋਂ ਵਧੀਆ ਲੀਡਰ ਪੰਜਾਬ ਨੂੰ ਨਹੀਂ ਮਿਲ ਸਕਦਾ, ਨਾ ਹੋਇਆ ਤੇ ਨਾ ਹੋਣਾ।
ਇੱਕ ਬਿੰਦਰ ਜੀ, ਇੱਕ ਮੇਰੀ ਨਾ ਮਿੰਟੋ ਬਾਜੀ, ਹੁਣ ਮੈਂ ਕਹਿਣਾ ਚਾਹੁੰਦਾ ਗੱਲ, ਮੈਂ ਉਸ ਵੇਲੇ ਉੱਥੇ ਸੀ ਜਦੋਂ ਇਲੈਕਸ਼ਨਾਂ ਹੋਈਆਂ 15 ਦਿਨ। ਬਿੰਦਰ ਜੀ, ਮੇਰੀ ਪਰਸਨਲ ਮਤਲਬ ਆਬਜ਼ਰਵੇਸ਼ਨ ਹੈ, ਮੈਂ ਤੁਹਾਡੇ ਰਾਹੀਂ ਤੁਸੀਂ ਆਪਣੇ ਅਕਾਲੀ ਦਲ ਦੇ ਵਿਚ ਜ਼ਰੂਰ ਪਹੁੰਚਾਇਓ ਕਿ ਦੁਆਬੇ ਦੇ ਵਿਚ ਹਾਰ ਦੇ ਕਾਰਨ ਤੁਹਾਨੂੰ ਮੈਂ ਦੱਸਦਾ ਕੀ ਹੋਏ ਨੇ। ਉਹਦਾ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਕਿ ਪਿਛਲੇ 10 ਸਾਲ ਦੇ ਵਿਚ ਦੁਆਬੇ ਦੇ ਵਿਚ ਕੋਈ ਖਾਸ ਡਿਵੈਲਪਮੈਂਟ ਨਹੀਂ ਕੀਤੀ ਗਈ। ਤੁਸੀਂ ਜਾ ਕੇ ਦੇਖਿਓ, ਨਵਾਂ ਸ਼ਹਿਰ ਤੋਂ ਗੜਸ਼ੰਕਰ ਰਾਹ ਆਲੇ ਦੁਆਲੇ ਪਿੰਡਾਂ ਦੇ ਵਿਚੋਂ ਜਾ ਕੇ ਛੇਤੀ ਪਹੁੰਚ ਹੋ ਜਾਂਦਾ, ਮੇਨ ਰਾਹ 10 ਸਾਲ ਨਹੀਂ ਬਣਨ ਦਿੱਤਾ, 6 ਮਹੀਨੇ ਹੋ ਗਏ ਨਵੇਂ ਸ਼ਹਿਰ ਦੇ ਸੈਂਟਰ ਦੇ ਵਿਚ ਪੱਟਿਆ ਪਿਆ ਆ, ਉਹਦੀ ਸੜਕ ਨਹੀਂ ਬਣਨ ਦਿੱਤੀ, ਲੋਕਾਂ ਨੇ ਧਰਨੇ ਲਾ ਲਾ ਕੇ ਬੁਰੇ ਹਾਲ ਹੋ ਗਏ ਆ ਉਹਨਾਂ ਦੇ, ਕੋਈ ਡਿਵੈਲਪਮੈਂਟ ਨਹੀਂ ਹੋਈ। ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਕਿਹੜੀ ਪੋਲੀਟਿਕਸ ਹੈ, ਇਹ ਕਿਹੜੀ ਸਮਝਦਾਰੀ ਹੈ ਕਿ ਤੁਹਾਡਾ ਦੁਸ਼ਮਣ ਦਾ ਇਲਾਕਾ ਹੋਵੇ ਤੇ ਤੁਸੀਂ ਉੱਥੇ ਇਦਾਂ ਦਾ ਕਰੋ। ਸਮਾਂ ਕਿ ਉੱਥੇ ਤਾਂ ਪਹਿਲਾਂ ਕੰਮ ਕਰਾਉਣੇ ਚਾਹੀਦੇ ਆ, ਤਾਂ ਕਿ ਅਗਲੇ ਨੂੰ ਇਹ ਸ਼ੋਅ ਕਰੋਗੇ ਸਾਡੀ ਸਰਕਾਰ ਕੰਮ ਕਰ ਰਹੀ ਆ। ਉਹ ਲੋਕਾਂ ਨੂੰ ਤੁਸੀਂ ਹੋਰ ਉੱਥੇ ਤੰਗ ਕੀਤਾ, ਤੇ ਜਿਹੜੇ ਆਪਣੇ ਅਕਾਲੀ ਦਲ ਦੇ ਜਮਾਂ ਹੀ ਉੱਥੇ ਮਤਲਬ ਜਿਹੜੇ ਪੈਰ ਤੇ ਕੁਹਾੜਾ ਮਾਰਿਆ ਆਪਣੇ ਆਪ ਹੀ। ਸੋ ਇਹ ਜਿਹੜੀ ਪੋਲੀਟਿਕਸ ਹੈ, ਜਿਹੜੀ ਡਿਵੈਲਪਮੈਂਟ, ਹੁਣ ਤੁਸੀਂ ਇਹ ਜਾਣਦੇ ਹੋ ਕਿ ਚੰਡੀਗੜ੍ਹ ਤੋਂ ਲੈ ਕੇ ਜਿਹੜਾ ਫਗਵਾੜੇ ਤੱਕ ਦੀ ਸੜਕ ਹੈ, ਹੋ ਤਾਂ ਰਹੀ ਹੈ, ਪਰ ਜਿਹੜੀ ਉਹ ਪਹਿਲਾਂ ਹੋਣੀ ਚਾਹੀਦੀ ਸੀ, ਕਿਉਂਕਿ ਉਹ ਮੈਂ ਅਸੀਂ ਸਾਰੇ ਮੰਨਦੇ ਹਾਂ ਕਿ ਉਹ ਸੈਕਿੰਡ ਬਿਜ਼ੀਐਸਟ ਰੂਟ ਹੈ, ਜਿਹੜਾ ਪੁਰਾਣਾ ਰੂਟ ਹੈ ਔਰ ਮੋਸਟ ਪਾਪੂਲਰ ਰੂਟ ਹੈ। ਔਰ ਜਿਹੜੀ ਮਤਲਬ ਹੁਣ ਦੂਸਰੇ ਪਾਸੇ 4 ਲੇਨਿੰਗ ਪਹਿਲਾਂ ਹੋ ਗਈ, ਜਿੱਥੇ ਜ਼ਿਆਦਾ ਵਰਤੋਂ ਹੋ ਰਹੀ ਹੈ ਉਹ ਹਜੇ ਹੋਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਲੋਕਲ ਸੜਕਾਂ ਵੀ ਨਹੀਂ ਬਣਾਈਆਂ ਉਸ ਇਲਾਕੇ ਦੇ ਵਿਚ ਜਾ ਕੇ, ਔਰ ਦੂਜੇ ਪਾਸੇ ਬੰਬ ਸਿੱਟਣ ਵਾਲੀਆਂ ਸੜਕਾਂ ਬਣ ਰਹੀਆਂ, ਇਹ ਚੀਜ਼ ਨਹੀਂ ਤੇ ਦੈਟਸ ਅ ਫੈਕਟ। ਇਹ ਮੈਂ ਲੋਕਾਂ ਦੀ ਫੀਡਬੈਕ ਦੱਸ ਰਿਹਾ ਤੁਹਾਨੂੰ, ਮੈਂ ਲੋਕਾਂ ਦੀ ਫੀਡਬੈਕ ਦੱਸ ਰਿਹਾ ਕਿ ਦੁਆਬੇ ਦੇ ਵਿਚ ਲੋਕਾਂ ਨੇ ਫੀਡਬੈਕ ਦੇ ਦਿੱਤੀ ਆ ਵੋਟਾਂ ਪਾ ਕੇ ਤੁਹਾਨੂੰ।
ਪਰ ਮੈਂ ਤੁਹਾਨੂੰ ਦੱਸਾਂ ਜੀ, ਇਸ ਵਾਰੀ ਦੁਆਬੇ ਚ ਸਾਨੂੰ ਕਾਫੀ ਸਿੱਖਿਆ ਮਿਲੀਆਂ ਨੇ, ਤੇ ਉਹਦੇ ਚ ਮੈਂ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹੁੰਦਾ ਕਿ ਜਿਹੜੀ ਅਸੀਂ ਪਹਿਲਾਂ ਟ੍ਰਾਇਲ ਸੀ ਉਹ ਚੰਡੀਗੜ੍ਹ ਤੋਂ ਬਠਿੰਡਾ, ਕਿਉਂਕਿ ਉਹ ਕਾਫੀ ਵੱਡਾ ਰੂਟ ਸੀ, ਉਹਨੂੰ ਅਸੀਂ 4 ਲੇਨਿੰਗ ਕੀਤਾ। ਅੱਜ ਜਿਹੜਾ ਲੁਧਿਆਣਾ ਚੰਡੀਗੜ੍ਹ ਲੁਧਿਆਣਾ, ਇੱਕ ਮੈਂ ਤੁਹਾਨੂੰ ਇਸ ਦੱਸਦਾ, ਕਿਉਂਕਿ ਜਦੋਂ ਦੇ ਗਡਕਰੀ ਸਾਹਿਬ ਬਣੇ ਮਨਿਸਟਰ ਬਣੇ ਨੇ, ਉਸ ਤੋਂ ਪਹਿਲਾਂ ਸਰਕਾਰ 2 ਸਾਲ ਪਹਿਲਾਂ ਦੂਸਰੀ ਕਾਂਗਰਸ ਦੀ ਸੀ, ਉਦੋਂ ਆਪਣੇ ਸੜਕਾਂ ਆਪਾਂ ਨਹੀਂ ਬਣਾ ਸਕੇ ਉਸ ਚ, ਕਿਉਂਕਿ ਨੈਸ਼ਨਲ ਹਾਈਵੇ ਦਾ ਪਾਰਟ ਸੀ ਜਿਹੜੀਆਂ, ਇਹਨਾਂ ਚੋਂ ਨੈਸ਼ਨਲ ਹਾਈਵੇ ਕਈ ਸੜਕਾਂ ਇਹੋ ਜਿਹੀਆਂ ਸੀ ਜਿਨ੍ਹਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੈਸ਼ਨਲ ਹਾਈਵੇ ਚ ਲੈ ਕੇ ਆਏ, ਕਿਉਂਕਿ ਆਪਣੀ ਸਟੇਟ ਗਵਰਨਮੈਂਟ ਕੋਲ ਇੰਨਾ ਬਜਟ ਨਹੀਂ ਸੀ ਇਸ ਚੀਜ਼ਾਂ ਦਾ, ਤੇ ਉਹ ਨੈਸ਼ਨਲ ਹਾਈਵੇ ਤੇ ਜਿਹੜੀਆਂ ਸਟੇਟ ਹਾਈਵੇ ਨੂੰ ਕਨਵਰਟ ਕਰਾਇਆ, ਤਾਂ ਉਹ ਸਾਨੂੰ ਟਾਈਮ ਲੱਗਿਆ। ਅੱਜ ਜਿਹੜੀ ਚੰਡੀਗੜ੍ਹ ਲੁਧਿਆਣਾ ਜਾਂ ਚੰਡੀਗੜ੍ਹ ਫਗਵਾੜਾ, ਇਹਨਾਂ ਨੂੰ ਨੈਸ਼ਨਲ ਹਾਈਵੇ ਚ ਲੈ ਕੇ ਉਦੋਂ ਬਾਅਦ ਇਹ 4 ਲੇਨਿੰਗ ਹੋਈ ਹੈ, ਇਹ ਚ ਕੋਈ ਦੋ ਰਹਿ ਨਹੀਂ ਹੈ ਸੜਕ। ਤੁਸੀਂ ਜੇ ਕਹੋ ਕਿਸੇ ਦਾ ਇਹੋ ਜਿਹਾ ਕੋਈ ਮੋਟਿਵ ਨਹੀਂ ਕਿ ਅਸੀਂ ਇੱਥੇ ਵਿਰੋਧ ਤਾਂ ਕਰਦੇ, ਕਿਉਂਕਿ ਇਹ ਕਾਮਨ ਪ੍ਰੋਸੈਸ ਹੈ। ਉਹਦੇ ਚ ਜੇ ਅੱਜ ਤੁਸੀਂ ਕਹਿੰਦੇ, ਉਹ ਤੁਹਾਡਾ ਇੱਕ ਤਾਂ ਨਵਾਂ ਸ਼ਹਿਰ ਦਾ ਜੇ ਇੱਕ ਪਾਰਟ ਕਿਤੇ ਹੋ ਸਕਦਾ ਕਿਸੇ ਦੀ ਆਪਸ ਕੋਈ ਖੁੰਦਕ ਹੋਵੇ, ਪਰੰਤੂ ਉਹਨੂੰ ਕਨੈਕਟੀਵਿਟੀ ਤਾਂ ਮਾਝੇ ਨੂੰ ਵੀ ਹੋ ਰਹੀ ਹੈ, ਉਹਦੇ ਲਈ ਉਹਦਾ ਕੋਈ ਇਹੋ ਜਿਹਾ ਫੈਕਟ ਨਹੀਂ ਹੈ। ਅਫਕੋਰਸ ਕਿਤੇ ਕੋਈ ਫੀਲਿੰਗ ਆਈ ਹੈ ਤਾਂ ਅਸੀਂ ਉਸ ਗੱਲ ਦਾ ਜ਼ਰੂਰ
ਨਹੀਂ, ਤੁਸੀਂ ਦੇਖੋ ਤੁਸੀਂ ਨੋਟ ਰੱਖਿਓ, ਨਵੇਂ ਸ਼ਹਿਰ ਤੋਂ ਜਿੰਨੇ ਵੀ ਲਿੰਕ ਰੋਡ ਨੇ ਨਾ ਆਲੇ ਦੁਆਲੇ ਉਸ ਹਲਕੇ ਦੇ, ਉਹ ਕਾਂਗਰਸ ਦੇ ਅੰਡਰ ਸੀ, ਉਹ ਸਾਰੇ ਹੀ ਮਤਲਬ ਤਰਸਯੋਗ ਰਹੇ ਨੇ।
ਨਹੀਂ ਨਹੀਂ ਮੇਰੀ ਮੈਂ ਦੇਖੋ ਜੀ, ਮੈਂ ਇਸ ਗੱਲ ਤੇ ਮੈਂ ਤੁਹਾਨੂੰ ਕਹੂੰਗਾ, ਮੈਂ ਚੰਡੀਗੜ੍ਹੋਂ ਬਲਾਚੌਰ, ਕਿਉਂਕਿ ਉਸ ਏਰੀਏ ਨੂੰ ਹੁਸ਼ਿਆਰਪੁਰ ਗੁਰਦਾਸਪੁਰ ਮੈਂ ਬਹੁਤ ਅਕਸਰ ਉਸ ਰੂਟ ਤੇ ਟ੍ਰੈਵਲ ਕੀਤਾ, ਕੁਝ ਮੇਰੇ ਰਿਲੇਸ਼ਨ ਰਿਲੇਟਿਵ ਉਧਰ ਨੇ, ਤੇ ਮੈਂ ਨਵਾਂ ਸ਼ਹਿਰ ਫਗਵਾੜਾ ਵੀ ਕੀਤਾ। ਰੋਡ ਉੱਥੇ ਰੋਡ ਦੀ ਕੁਆਲਿਟੀ, ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਰੋਡ ਮਾੜੀ ਹੈ, ਬਟ ਇਹ ਵੀ 4 ਲੇਨਿੰਗ ਨਹੀਂ ਹੈ, ਚੌੜੀ ਨਹੀਂ ਜ਼ਿਆਦਾ ਹੈ, ਉਹਨੂੰ ਚੌੜੀ ਦੀ ਲੋੜ ਸੀ। ਨਵਾਂ ਸ਼ਹਿਰ ਵਾਲੀ ਜਿਹੜੀ
ਹੈ, ਚਲੋ ਸਿੱਧੂ ਸਾਹਿਬ ਮਾਫੀ ਚਾਹੁੰਦਾ, ਸਿੱਧੂ ਸਾਹਿਬ ਦੇਖੋ ਤੁਸੀਂ ਦੁਆਬੇ ਵਾਲੇ ਮਾਇੰਡ ਨਾ ਕਰੋ, ਸਾਨੂੰ ਮਾਲਵੇ ਨੂੰ ਬਹੁਤ ਕੁਝ ਮਿਲਿਆ, ਸੋ ਅਸੀਂ ਤਾਂ ਖੁਸ਼ ਹਾਂ ਸੜਕਾਂ
ਦਾ। ਨਹੀਂ ਉਹਨਾਂ ਨੂੰ ਵੀ ਮਿਲੇ,
ਜਿਹੜੀ
ਮੇਰੀ ਅਗਲੀ ਗੱਲ ਸੁਣੋ, ਮਾਲਵੇ ਚੋਂ ਵੀ ਨਹੀਂ ਨਾ ਫਿਰ ਜਿੱਤ ਤਾਂ ਮਿਲੀ ਨਾ, ਜੇ ਮਾਲਵੇ ਦੀਆਂ ਸੜਕਾਂ ਤੁਸੀਂ ਮੰਨਦੇ ਹੋ ਵੀ ਮਾਲਵੇ ਨੇ ਸੜਕਾਂ ਬਣਾਈਆਂ, ਬਹੁਤ ਕੁਝ ਕੀਤਾ ਮਾਲਵੇ ਚ, ਪਰ ਮਾਲਵੇ ਦੇ ਵਿੱਚ ਵੀ ਤਾਂ ਓਨੀ ਜਿੱਤ ਨਹੀਂ ਮਿਲੀ ਜਿਹੜੇ ਪੱਧਰ ਤੇ ਅਕਾਲੀ ਦਲ ਨੂੰ ਮਿਲਣੀ ਚਾਹੀਦੀ ਸੀ।
ਚਲੋ ਇਹ ਕੌਣ ਆਪਾਂ ਮੈਨੂੰ ਲੱਗਦਾ ਗੱਲ ਨੂੰ ਸਮੇਟੀਏ, ਆਪਣਾ ਟਾਈਮ ਬਹੁਤ ਹੋ ਗਿਆ ਤੇ ਆਪਾਂ ਪਿੰਦਰਜੀਤ ਬਾਈ ਨੇ ਤੁਹਾਨੂੰ ਇੱਕ ਹੋਰ ਜਾਂਦੇ ਜਾਂਦੇ ਸਵਾਲ ਕਰਨਾ ਵੀ ਵੀ ਆਈ ਪੀ ਕਲਚਰ ਖਤਮ ਕਰਨ ਦੀ ਗੱਲ ਆ ਗਈ, ਲਾਲ ਬੱਤੀਆਂ ਦੀ ਗੱਲ ਆ ਗਈ, ਨਿਮਰਤਾ ਲਿਆਉਣ ਦੀ ਗੱਲ ਆ ਗਈ, ਆਮ ਲੋਕਾਂ ਵਾਂਗੂ ਵਿਚਰਨ ਦੀ ਗੱਲ ਆ ਗਈ, ਆਪ ਵਾਲਿਆਂ ਦੇ ਅਸੀਂ ਸਿਖਾਤੀ ਇਹ ਗੱਲ ਕੋਈ ਕੁਛ ਕਹਿੰਦਾ, ਪਰ ਪਹਿਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਵੀਡੀਓ ਫਲੋਟ ਹੋ ਰਹੀਆਂ ਜੀ ਚ ਕਾਂਗਰਸ ਦੇ ਐਮ ਐਲ ਏ ਲਾਲ ਬੱਤੀ ਪਿੱਛੇ ਵੀ ਲੜੀ ਜਾਂਦੇ ਆ, ਕਾਂਗਰਸ ਦਾ ਇੱਕ ਮਿਨਿਸਟਰ ਬੋਰਡ ਦੇ ਉੱਤੇ ਨਾਂ ਤੀਜੇ ਨੰਬਰ ਤੇ ਲਿਖਣ ਪਿੱਛੇ ਲੜੀ ਜਾਂਦਾ, ਕਾਂਗਰਸ ਦਾ ਇੱਕ ਮਿਨਿਸਟਰ ਸਟੇਜ ਦੇ ਉੱਤੇ ਡੀਐਸਪੀ ਨੂੰ ਕਹਿ ਚੁਣਿਆ ਹੋਇਆ ਨੁਮਾਇੰਦਾ ਕਹਿ ਰਿਹਾ ਵੀ ਜੇ ਤੁਸੀਂ ਨਹੀਂ ਕਰੂੰਗਾ ਤਾਂ ਤੁਹਾਨੂੰ ਲੰਮਾ ਪਾ ਲੂੰਗਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਮਨੁੱਖੀ ਅਧਿਕਾਰਾਂ ਨਾਲ ਵੀ ਸੰਬੰਧਿਤ ਰੱਖਦੀਆਂ, ਤਾਂ ਇਹ ਜੇ ਮੁੱਦਿਆਂ ਦੇ ਉੱਤੇ ਹਜੇ ਤੱਕ ਅਕਾਲੀ ਦਲ ਦਾ ਕੋਈ ਬਿਆਨ ਜਾਂ ਅਕਾਲੀ ਦਲ ਨੇ ਕੋਈ ਸਟੈਂਡ ਨਹੀਂ ਲਿਆ, ਹਾਲਾਂਕਿ ਇਹ ਬਹੁਤ ਵੱਡਾ ਮੁੱਦਾ ਕਿਸੇ ਨੂੰ ਧਮਕੀ ਦੇਣੀ ਇੱਕ ਲੋਕਤੰਤਰ ਦੇ ਵਿੱਚ
ਨਹੀਂ, ਉਹਦੇ ਤੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਪਿੱਛੇ ਜੇ ਜਾ ਕੇ ਵੀ ਆਏ ਨੇ ਉੱਥੇ ਕਹਿ ਕੇ, ਜਿਹੜੇ ਕਿਤੇ ਕੋਈ ਕਿਤੇ ਅਕਾਲੀ ਦੇ ਵਰਕਰਸ ਨਾਲ ਜਾਂ ਨਾਰਮਲ ਕਾਮਨ ਪ੍ਰੋਸੈਸ ਵੀ ਹੋਇਆ, ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ। ਇੱਥੇ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੀ, ਇੱਕ ਤਾਂ ਹੈਗਾ ਕਲਚਰ ਬੀਜੇਪੀ, ਮੈਂ ਇੱਕ ਨਾ ਕੰਸਟੀਟਿਊਸ਼ਨਲ ਰਾਈਟ ਹੈ ਕਿਸੇ ਇਨਸਾਨ ਦਾ, ਜੋ ਆਪਾਂ ਨੇ ਸੰਵਿਧਾਨ ਬਣਾਇਆ ਉਹਦੇ ਚ ਲਿਖਿਆ ਹੋਇਆ ਇਸ ਇਨਸਾਨ ਨੂੰ ਆਹ ਚੀਜ਼ ਮਿਲਣੀ ਹੈ, ਅਸੀਂ ਕਹਿੰਦੇ ਉਹ ਸੰਵਿਧਾਨਿਕ ਤੌਰ ਤੇ ਉਹਦੇ ਨਾਲ ਹੋਣੀ ਚਾਹੀਦੀ ਹੈ, ਕੋਈ ਪ੍ਰੋਸੈਸ ਦੀ ਕੋਈ ਫਰਕ ਨਹੀਂ। ਪਰੰਤੂ ਜਦ ਉਹ ਤੋਂ ਐਕਸਟਰਾ ਕਰਕੇ ਕੋਈ ਇਨਸਾਨ ਕਰਦਾ ਤਾਂ ਉਹ ਮਾੜਾ। ਮੈਂ ਤੁਸੀਂ ਇੱਥੇ ਦੇਖੋ, ਇੱਕ ਇਨਸਾਨ ਅਸੀਂ ਕਹਿੰਦੇ ਬਠਿੰਡੇ ਤੋਂ ਇੱਕ ਮਨਿਸਟਰ ਹੈ ਜਿਹੜਾ ਤਕਰੀਬਨ ਆਪਣੇ ਸਾਰਾ ਇੱਕ ਜ਼ਿਲ੍ਹੇ ਤੋਂ ਵੱਧ ਏਰੀਏ ਨੂੰ ਜੇ ਆਪਾਂ ਵੈਸੇ ਕਰ ਦਈਏ ਕਿ ਉਹਨੂੰ ਕਵਰ ਕਰਦਾ, ਉਹਨੂੰ ਕਵਰ ਕਰਨ ਵਾਸਤੇ ਜੇ ਇੱਕ ਇਨਸਾਨ ਜਿਹੜਾ ਮਿਨਿਸਟਰ ਆ ਉਹਦੇ ਟਾਈਮ ਦੀ ਵੈਲਿਊ ਹੈ। ਅਸੀਂ ਇਹਨਾਂ ਚੀਜ਼ਾਂ ਚ ਉਲਝੇ ਬੈਠੇ ਹਾਂ ਕਿ ਅਸੀਂ ਗੱਡੀ ਮੈਂ ਚਲਾਉਣੀ ਹੈ ਜੀ, ਸਾਡੇ ਅਸੀਂ ਡਰਾਈਵਰ ਨੀ ਕਰਨਾ ਜੀ, ਅਸੀਂ ਪੂਰੇ ਪਾਇਲਟ ਨੀ, ਅਸੀਂ ਗਨਮੈਨ ਨੀ ਲੈਣਾ। ਯਾਰ ਤੁਸੀਂ ਜਦੋਂ ਇੱਕ ਆਪ ਕਾਰ ਚਲਾ ਰਹੇ ਹੋ ਜਾਂ ਤੁਸੀਂ ਇੱਕ ਬੜੀ ਭੀੜ ਭੜੱਕਾ, ਕਿਉਂਕਿ ਆਪਾਂ ਨੂੰ ਪਤਾ ਬੜੀ ਪਾਪੂਲੇਟਡ ਸਾਡਾ ਜਿਹੜੀ ਸਿਸਟਮ ਹੈ ਇੰਡੀਆ ਦਾ, ਜਦੋਂ ਕਿੱਥੇ ਤੁਸੀਂ ਉਸ ਟਾਈਮ ਦੇ ਵਿੱਚ ਪਿੱਛੇ ਬੈਠੇ ਹੋ, ਆਪ ਤੁਸੀਂ ਸ਼ਾਇਦ 10 ਫਾਈਲਾਂ ਕਲੀਅਰ ਕਰ ਸਕੋ ਗੱਡੀ ਚ ਬੈਠ ਕੇ, ਤੁਸੀਂ 100-200 ਬੰਦੇ ਨਾਲ ਫੋਨ ਤੇ ਗੱਲ ਕਰ ਸਕੋ, ਤੁਸੀਂ 3-4 ਘੰਟੇ ਵੇਸਟ ਕਰੋਗੇ। ਤੁਹਾਨੂੰ ਜਿਹੜਾ ਇੱਕ ਕਮਿਊਨਿਟੀ ਨੇ, ਇੱਕ ਸੋਸਾਇਟੀ ਨੇ ਤੁਹਾਨੂੰ ਰੀਪ੍ਰੈਜੈਂਟ ਕਰਕੇ ਦਿੱਤਾ, ਤੁਹਾਨੂੰ ਜੇ ਉਹਨਾਂ ਨੇ ਅੱਜ 10-15 ਲੱਖ ਬੰਦੇ ਦਾ ਇੱਕ ਵਿਸ਼ਵਾਸ, ਅੱਜ ਮੰਨ ਲਓ 2 ਕਰੋੜ ਦੀ ਜਿਹੜੀ ਹੈਗੀ ਹੈ ਆਪਣੀ ਵੋਟ ਹੈ, 2 ਕਰੋੜ ਚੋਂ ਜੇ ਇੱਕ ਮਨਿਸਟਰ ਨੂੰ ਦੇਖੋ ਤਾਂ ਤਕਰੀਬਨ 10 ਲੱਖ ਤੋਂ ਉੱਪਰ ਦੀ ਵੋਟ ਉਹਦੇ ਹਿੱਸੇ ਆਉਂਦੀ ਹੈ, ਤਾਂ ਉਹ 10 ਲੱਖ ਬੰਦੇ ਦਾ ਰੀਪ੍ਰੈਜੈਂਟੇਸ਼ਨ ਤਾਂ ਤੁਸੀਂ ਹੈਗੇ ਹੋ ਨਾ। ਤੇ ਤੁਸੀਂ ਉੱਥੇ ਜਦੋਂ ਬੈਠੇ ਹੋ ਤੁਸੀਂ ਗੱਲ ਕਰੋਗੇ, ਤੁਸੀਂ ਕੰਮ ਕਰੋ ਉਸ ਟਾਈਮ ਤੇ, ਤੁਸੀਂ ਗੱਡੀ ਚ ਜਾਂਦੇ ਹੋ, ਤੁਸੀਂ ਆਪਣੇ ਕਿਤੇ ਹੋਰ ਜਾ ਰਹੇ ਹੋ, ਉਹਨੂੰ ਉਸ ਟਾਈਮ ਤੇ ਤੁਸੀਂ ਟਾਈਮ ਦਾ, ਕਿਉਂਕਿ ਟਾਈਮ ਦੀ ਵੈਲਿਊ ਅੱਜ ਦੇ ਸਮੇਂ ਚ ਇਹਨਾਂ ਚ ਇਹ ਚੀਜ਼ਾਂ ਬਹੁਤ ਛੋਟੀਆਂ ਨੇ ਕਿ ਮੈਂ ਐ ਨੀ ਕਰਨਾ ਜੀ, ਮੈਂ ਉਹ ਨੀ ਕਰਨਾ, ਇਹ ਸਿਰਫ ਸ਼ੋਸ਼ੇਬਾਜ਼ੀ ਹੈ ਜੀ, ਨਥਿੰਗ ਐਲਸ। ਸਾਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੇ ਸਮੇਂ ਦੀ ਵੈਲਿਊ ਕੀ ਹੈ।
ਬਿਨਰ ਜੀ ਜੀ ਮਾਫੀ ਚਾਹੁੰਦੇ, ਤੁਹਾਡੀ ਗੱਲ ਕੱਟ ਰਹੇ ਤੇ ਮੈਨੂੰ ਲੱਗਦਾ ਸਾਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ, ਕਿਉਂਕਿ
ਨਹੀਂ ਇੱਕ ਨਾਲ ਨਾਲ ਜੀ ਸਾਨੂੰ ਸਲਾਹ ਵੀ ਜ਼ਰੂਰ ਦੇ ਕੇ ਜਾਓ ਕਿ ਸਾਨੂੰ ਹੋਰ ਅਸੀਂ ਜਿਹੜੀ ਪੋਜ਼ਿਟਿਵਿਟੀ ਵਾਲੀ ਸਲਾਹ ਕੀ ਕਰਨਾ ਚਾਹੀਦਾ। ਅਸੀਂ ਕਿਉਂਕਿ ਤੁਹਾਡਾ ਬਹੁਤ ਵੱਡਾ ਤਜਰਬਾ, ਤੁਸੀਂ ਰੋਜ਼ ਹਰ ਤਰ੍ਹਾਂ ਦੇ, ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਕੇ ਗੱਲ ਕਰਦੇ ਹਾਂ, ਪਰੰਤੂ ਤੁਸੀਂ ਜਿਹੜਾ ਹਰ ਪਾਸੇ ਦੇਖ ਕੇ ਗੱਲ ਕਰਦੇ ਹੋ, ਸਾਨੂੰ ਦੱਸੋ ਕਿ ਅਸੀਂ ਹੋਰ ਪੋਜ਼ਿਟਿਵ।
ਮੈਂ ਤੁਹਾਨੂੰ ਸਿਰੇ ਦੀ ਇੱਕੋ ਸਲਾਹ ਦੇਣੀ ਹੈ ਜੀ, ਆਸਟ੍ਰੇਲੀਆ ਦੇ ਵਿੱਚ ਵਰਤਿਆ ਹੋਇਆ ਫਾਰਮੂਲਾ ਇਹ ਹੈ ਕਿ ਆਪਣੀ ਪਾਰਟੀ ਹੋਵੇ ਚਾਹੇ ਕੋਈ ਜਥੇਬੰਦੀ ਹੋਵੇ, ਨੀਟ ਐਂਡ ਕਲੀਨ ਬੰਦਿਆਂ ਦੇ ਨਾਲ ਮਿਲੋ, ਉਨ੍ਹਾਂ ਨੂੰ ਨਾਲ ਲਓ ਤਾਂ ਗੱਲ ਬਣਨੀ ਹੈ। ਜੇ ਤੁਸੀਂ ਚੱਲੇ ਪਟਾਕਿਆਂ ਦੇ ਨਾਲ ਚੱਲਣਾ ਹੈ, ਉਨ੍ਹਾਂ ਦੇ ਪੁਰਾਣੇ ਜਿਹੜੇ ਰਬਿਸ਼ ਉਹ ਚੱਕੀ ਫਿਰਦੇ ਨੇ, ਉਹ ਸੋਸਾਇਟੀ ਦੇ ਵਿੱਚ ਉਹ ਤੁਹਾਨੂੰ ਕਦੇ ਵੀ ਤੁਹਾਨੂੰ ਮਕਬੂਲ ਨਹੀਂ ਕਰਨਾ ਜਨਤਾ ਨੇ, ਕਿਉਂਕਿ ਦੇਖੋ ਜਿਹੜੀ ਪੀੜੀਆਂ ਹੈ ਨਵੀਆਂ ਤੁਹਾਨੂੰ ਫਰੈਸ਼ ਬਲੱਡ ਲਿਆਉਣਾ ਪੈਣਾ, ਇਹਦੇ ਵਿੱਚ ਫਰੈਸ਼ਨੈਸ ਲਿਆਉਣੀ ਪੈਣੀ ਹੈ। ਤਜਰਬੇ ਆਸਟ੍ਰੇਲੀਆ ਚ ਹੋ ਚੁੱਕੇ ਨੇ, ਇਹੀ ਹੁਣ ਇੰਡੀਆ ਚ ਲਾਗੂ ਹੋਣੇ ਨੇ। ਸੋ ਜਿਹੜੀਆਂ ਤੁਹਾਡੀਆਂ ਜਿਹੜੀਆਂ ਬਾਹਰਲੀਆਂ ਇਕਾਈਆਂ ਵੀ ਹੈ ਨਾ ਇੰਟਰਨੈਸ਼ਨਲ, ਉਹ ਤੋਂ ਬਿਨਾਂ ਵੀ ਤੁਹਾਡਾ ਸਰਨਾ ਨਹੀਂ ਹੈਗਾ, ਪਰ ਉਹਨਾਂ ਦੇ ਵਿੱਚ ਵੀ ਨਵੇਂ ਚਿਹਰੇ ਤੁਹਾਨੂੰ ਲਿਆਉਣੇ ਪੈਣੇ ਆ। ਪੁਰਾਣੇ ਚਿਹਰਿਆਂ ਨੂੰ ਠੀਕ ਹੈ ਰੱਖੋ, ਉਹਨਾਂ ਨੂੰ ਨਾਲ ਰੱਖੋ, ਸਪੋਰਟ ਚ ਰੱਖੋ, ਪਰ ਫਰੰਟ ਤੇ ਨਵੇਂ ਆਉਣੇ ਚਾਹੀਦੇ ਆ।
ਨਹੀਂ ਬਿਲਕੁਲ ਜੀ, ਰਿਵਾਈਵਲ ਜ਼ਰੂਰੀ ਹੈ ਹਰ ਚੀਜ਼ ਦਾ, ਕਿਤੇ ਨਾ ਕਿਤੇ ਆਪਾਂ ਨੂੰ ਹਰ ਮੰਥਨ ਕਰਨਾ ਵੀ ਪੈਂਦਾ। ਪਰੰਤੂ ਮੈਂ ਤੁਹਾਡੇ ਜ਼ਰੀਏ ਸਾਰੇ ਜਿੰਨੇ ਆਸਟ੍ਰੇਲੀਆ ਚ ਪੰਜਾਬੀ ਭਾਈਚਾਰਾ ਉਹਨਾਂ ਦਾ ਵੀ ਧੰਨਵਾਦੀ ਆ, ਤੇ ਆਉਣ ਵਾਲੇ ਸਮੇਂ ਚ ਮੈਂ ਇਹੀ ਕਹਿਣਾ ਕਿ ਦੋਸਤੋ ਆਪਣੇ ਆਪ ਨੂੰ ਪਿਆਰ ਕਰੋ ਤੇ ਆਪਣੇ ਦੇਸ਼ ਨੂੰ ਪਿਆਰ ਕਰੋ, ਦੋ ਚੀਜ਼ਾਂ ਜ਼ਰੂਰ ਕਰਿਓ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਬਹੁਤ ਮਿਹਰਬਾਨੀ ਕਿ ਤੁਸੀਂ ਸਾਨੂੰ ਜਿਹੜਾ ਆਪਣੇ ਸਾਡੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਕਰਾਉਂਦੇ।
ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ। ਸੋ ਇਹ ਸਨ ਵਿੰਦਰਜੀਤ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਵਾਂਗੇ, ਹੋਰ ਢੇਰ ਸਾਰੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ, ਜੁੜੇ ਰਹੋ ਹਰਮਨ ਰੇਡੀਓ ਨਾਲ।
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। कोई भी जानकारी साडे नाल सांझा करन लई भेजो सानू संदेश info@harmanradio.com ते।
रोटी हजम नहीं हुंदी, वरतों गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
Vital Production presents the most romantic love story of 2017, Arjun. ਕਿੱਸਾ ਪਿਆਰ ਦਾ, ਰਿਸ਼ਤਿਆਂ ਦਾ, ਜੁਦਾਈਆਂ ਦਾ। ਅਰਜਨ ਅਰਜਨ
ਦਿਲ ਵੀ ਏ ਤੇਰਾ, ਮੈਂ ਵੀ ਆ ਤੇਰਾ।
ਸਟਾਰਿੰਗ ਰੋਸ਼ਨ ਪ੍ਰਿੰਸ, ਪ੍ਰਾਚੀ ਤਹਿਲਾ, ਨਿਰਮਲ ਰਿਸ਼ੀ। ਅਰਜਨ 5 ਮਈ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ vitalproduction.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ ਆਇਲਸ ਪੀਟੀਈ ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਡੀਅਰ ਇੰਟਰਨੈਸ਼ਨਲ ਸਟੂਡੈਂਟਸ ਐਂਡ ਮਾਈਗ੍ਰੈਂਟ, ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0399663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 0399663-1318 ਔਰ ਵਿਜ਼ਿਟ ਆਰ ਵੈਬਸਾਈਟ www.cca.com.au। CECA, ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਹੈ ਸਾਰੇ ਸਰੋਤਿਆਂ ਦਾ ਬੜੀ ਹੀ ਇੰਟਰਸਟਿੰਗ ਗੱਲਬਾਤ ਰਹੀ ਹੈ ਬਰਾੜ ਸਾਹਿਬ ਬਿੰਦਰਜੀਤ ਹੋਣਾ ਦੇ ਨਾਲ ਬਹੁਤ ਸਾਰੇ ਸੁਨੇਹੇ ਵੀ ਆਏ ਨੇ ਤੇ ਮਾਫ਼ ਕਰਨਾ ਸਾਰਿਆਂ ਦੇ ਜਿਹੜੇ ਮੈਸੇਜ ਆ ਉਹ ਨਹੀਂ ਪੜ ਹੋਏ ਤਾਂ ਤੁਸੀਂ ਵੀ ਡਰਾਈਵ ਕਰ ਰਹੇ ਸੀ ਥੋੜੀ ਡਿਸਟਰਬੈਂਸ ਵੀ ਆ ਰਹੀ ਸੀ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਪਹਿਲਾਂ ਆਪਾਂ ਸੁਨੇਹੇ ਲੈਂਦੇ ਹਾਂ ਜੀ ਜਗਤਾਰ ਸਿੰਘ ਹੁਣੀ ਜੁੜੇ ਸਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਜਗਤਾਰ ਕੰਗ ਮੈਲਬਨ ਤੋਂ ਤੇ ਨਰਿੰਦਰ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨਾਈਸ ਇੰਟਰਵਿਊ ਕੱਲ ਕਹਿੰਦੇ ਸੀ ਮਿਲੇ ਸੀ ਨਰਿੰਦਰ ਹੁਣੀ ਕਹਿ ਰਹੇ ਨੇ ਕੈਨਬਰਾ ਤੋਂ ਤੇ ਨਾਈਸ ਪਰਸਨ ਤੇ ਅਵਤਾਰ ਸਿੰਘ ਹੁਣੀ ਕਈ ਸਵਾਲ ਪੁੱਛੇ ਸੀ ਉਨ੍ਹਾਂ ਨੇ ਤੇ ਪਰ ਉਹ ਤਕਰੀਬਨ ਅਸੀਂ ਸਾਰੇ ਹੀ ਇਧਰ ਉਧਰੋਂ ਪੁੱਛ ਲਏ ਨੇ ਉਨ੍ਹਾਂ ਕੋਲ ਤੇ ਜਗਵਿੰਦਰ ਰਿੰਕਾ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਨੇ ਵੀ ਇੱਕ ਕੁਸ਼ਚਨ ਪੁੱਛਿਆ ਸੀ ਇੰਡਸਟਰੀ ਬਾਰੇ ਖੈਰ ਉਹ ਆਪਾਂ ਲੰਬੀ ਚੌੜੀ ਕਿਤੇ ਗੱਲਬਾਤ ਕਰਾਂਗੇ ਤੇ ਦੂਜੇ ਪਾਸੇ ਅਵਤਾਰ ਮਾਨ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਕਹਿੰਦੇ ਕਿ ਚੱਲ ਰਿਹਾ ਤੇ ਧੁੱਪ ਚ ਬੈਠ ਕੇ ਹਰਮਨ ਰੇਡੀਓ ਦਾ ਆਨੰਦ ਮਾਣ ਰਹੇ ਆ ਤੇ ਵਿਟਾਮਿਨ ਲੈ ਰਹੇ ਆ ਇੱਕ ਸੁਨੇਹਾ ਮੇਰੇ ਕੋਲ ਮੈਂ ਕੱਲ ਵੀ ਭੇਜਿਆ ਸੀ ਕਹਿੰਦੇ ਬਾਹੂਬਲੀ ਨੇ ਕਟੱਪਾ ਤੇ ਦੋਸ਼ ਲਾਇਆ ਸੀ ਕਿ ਉਹ ਦਾਰੂ ਪੀ ਕੇ ਖੇਡਾਂ ਚ ਆਇਆ ਸੀ ਪਰ ਕਟੱਪਾ ਅਨੁਸਾਰ ਇਹ ਦੋਸ਼ ਸਰਾਸਰ ਝੂਠ ਸੀ ਇਸ ਕਰਕੇ ਕਟੱਪਾ ਨੇ ਬਾਹੂਬਲੀ ਨੂੰ ਤੇ ਬਾਕੀ ਕਹਿੰਦੇ ਕਿ ਮੈਂ ਮਿੰਟੂ ਜੀ ਪਿੱਛੇ ਲੋਕਾਂ ਨਾਲ ਸਿੰਘ ਫਸਾਈ ਬੈਠਾ ਮੇਰਾ ਤਾਂ ਜੀ ਇੱਕ ਸਿੰਘ ਵੀ ਟੁੱਟ ਗਿਆ ਤੇ ਮਿੰਟੂ ਨੇ ਹਾਲ ਵੀ ਨਹੀਂ ਪੁੱਛਿਆ ਚਲੋ ਕੋਈ ਨਾ ਵੱਡੇ ਘਰਾੜਿਆਂ ਵਾਲੇ ਲੋਕ ਨੇ ਜੀ ਇਹ ਦੇਖੋ ਜੀ ਗੁਰਿੰਦਰ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ ਜਸਵੰਤ ਕੈਨਬਰਾ ਅੱਜ ਰੈਡ ਹਿੱਲ ਵਿਊ ਦਿਖਾ ਰਹੇ ਨੇ ਸਾਨੂੰ ਘੁੰਮ ਰਹੇ ਨੇ ਅੱਜ ਤੇ ਫੋਟੋਆਂ ਵੀ ਭੇਜੀਆਂ ਬਹੁਤ ਬਹੁਤ ਧੰਨਵਾਦ ਜੀ ਸੁਖਦੀਪ ਰਿਆੜ ਕੋਬਰਮ ਵਾਲੇ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਬਰਾੜ ਜੀ ਤੇ ਮਿੰਟੂ ਭਾਜੀ ਨੇ ਦਾਰੂ ਪੀਤੀ ਹੱਸ ਹੱਸ ਕੇ ਦੂਰੇ ਹੋਏ ਪਏ ਨੇ ਜੀ ਉਹ ਮੈਸੇਜ ਦੇ ਵਿਚ ਵੈਸੇ ਮਿੰਟੂ ਜੀ ਨਸ਼ੇ ਚ ਤੇ ਸੀ ਪਰ ਉਹ ਨਸ਼ਾ ਗੇਮਸ ਸਕਸੈਸਫੁਲ ਹੋਣ ਦਾ ਸੀ ਤਾਂ ਉਹ ਡੱਗ ਮੰਗਾਉਂਦੇ ਫਿਰਦੇ ਸੀ ਤੇ ਹਾਂਜੀ ਰੁਪਿੰਦਰ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਕਾਲ ਕਹਿੰਦੇ ਰਹਿੰਦੇ ਹਾਂ ਵੀ ਸਾਡੇ ਦਾ ਨਸ਼ਾ ਹੋਮਿਓਪੈਥਿਕ
ਜੀ ਜੀ ਤੇ ਜਸ ਘੁੰਮਣ ਨੇ ਵੀ ਇੱਕ ਕੁਸ਼ਚਨ ਪੁੱਛਿਆ ਸੀ ਚਲੋ ਆਪਾਂ ਹੁਣ ਬਾਅਦ ਪੁੱਛਾਂਗੇ ਸਰਵਣ ਸਿੰਘ ਹੁਣੀ ਜੁੜੇ ਨੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬਾਕੀ ਕਹਿੰਦੇ ਨੇ ਭਾਜੀ ਬਾਦਲ ਫੈਮਿਲੀ ਦਾ ਅੱਛਾ ਅੱਛਾ ਇਹ ਜੀ ਵਿਨਰਜੀਤ ਹੁਣੀ ਆਸਟ੍ਰੇਲੀਆ ਆਏ ਹੋਏ ਨੇ ਉਨ੍ਹਾਂ ਨਾਲ ਤਾਂ ਇੰਟਰਵਿਊ ਕੀਤੀ ਆ ਚਰਨਜੀਤ ਸਿੰਘ ਤਤਲਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਫਰੈਂਡਲੀ ਮੈਚ ਖੇਡ ਰਹੇ ਹੋ ਦੇਖੋ ਜੀ ਪਹਿਲਾਂ ਫਰੈਂਡਲੀ ਖੇਡਣਾ ਪੈਂਦਾ ਦੇਖੋ ਫਰੈਂਡਲੀ ਚ ਆਪਾਂ ਥੋੜੇ ਤੇਜ਼ ਕੁਸ਼ਚਨ ਵੀ ਪੁੱਛ ਲਏ ਤੇਜ਼ ਆਂਸਰ ਵੀ ਲੈ ਲਏ ਉਨ੍ਹਾਂ ਤੋਂ ਤੇ ਪਰਵਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਵੈਲ ਡਨ ਜੀ ਤੁਸੀਂ ਬਹੁਤ ਵਧੀਆ
ਥੋੜੀ ਜੀ ਇੱਥੇ ਗੱਲ ਕਲੀਅਰ ਕਰਨੀ
ਜੀ ਜੀ ਜੀ
ਨੁਕਲਾ ਸਾਹਿਬ ਦੀ ਜਿਹੜੀ ਮੈਸੇਜ ਤੇ ਗੱਲ ਕਲੀਅਰ ਬਣੀ ਬਣਦੀ ਹੈ ਬਹੁਤ ਸਾਰੇ ਮਿੱਤਰਾਂ ਨੂੰ ਇਹ ਗੱਲ ਆਉਂਦੀ ਆ ਵੀ ਤੇ ਕਿਉਂ ਨੀ ਉਹਦੇ ਗੱਲ ਕਿਉਂ ਨੀ ਪੈਂਦੇ ਉਹਨੂੰ ਸਿੱਖੇ ਸਵਾਲ ਕਿਉਂ ਨੀ ਕਰਦੇ ਜਿਵੇਂ ਖਬਰਾਂ ਚ ਬੋਲਦੇ ਉਵੇਂ ਕਿਉਂ ਨੀ ਬੋਲਦੇ ਇਹ ਜੀ ਐਕਸਪੈਕਟੇਸ਼ਨ ਹੁੰਦੀ ਆ ਪਰ ਦੋਸਤੋ ਗੱਲ ਇਹ ਹੁੰਦੀ ਆ ਵੀ ਕਿਸੇ ਵੀ ਪਲੇਟਫਾਰਮ ਮੀਡੀਆ ਦੇ ਉੱਤੇ ਨਾ ਇੱਕ ਦਾਇਰਾ ਹੁੰਦਾ ਲਿਮਿਟ ਹੁੰਦੀ ਆ ਜੇ ਅੱਜ ਅਸੀਂ ਹਰੇਕ ਨੂੰ ਸੱਦ ਕੇ ਉਹਦੀ ਬੇਇੱਜ਼ਤੀ ਕਰਨ ਦੀ ਹੀ ਗੱਲਬਾਤ ਕਰਾਂਗੇ ਤਾਂ ਉਹ ਕੋਈ ਨੀ ਇਸ ਪਲੇਟਫਾਰਮ ਤੇ ਆਉਣਾ ਉਹ ਸਾਨੂੰ ਫਿਰ ਗੱਲਾਂ ਚੋਂ ਗੱਲ ਪੁੱਛਣੀ ਪੈਂਦੀ ਹੈ ਗੱਲਾਂ ਚੋਂ ਗੱਲ ਇੱਕ ਮੀਡੀਆ ਦਾ ਇੱਕ ਤਰੀਕਾ ਜੇ ਕਿਸੇ ਨੂੰ ਗਾਲਾਂ ਦੇਣੀਆਂ ਉਹ ਜਰਨਲਿਜ਼ਮ ਨਹੀਂ ਹੁੰਦਾ ਉਹ ਤਾਂ ਇੱਕ ਤੁਹਾਡੀ ਇੱਕ ਤਰਫੀ ਆਪਸੀ ਵਿਰੋਧਤਾ ਹੁੰਦੀ ਆ ਸੋ ਜਰਨਲਿਜ਼ਮ ਐਜ਼ ਏ ਜਰਨਲਿਸਟ ਦੇ ਤੌਰ ਦੇ ਉੱਤੇ ਤੁਹਾਨੂੰ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਹੁਣ ਤੁਸੀਂ ਪੂਰੀ ਇੰਟਰਵਿਊ ਸੁਣ ਕੇ ਤੁਹਾਨੂੰ ਨਹੀਂ ਲੱਗਿਆ ਹੋਣਾ ਵੀ ਫਰੈਂਡਲੀ ਸੀ ਉਹਦੇ ਚ ਸੀ ਪੁਆਇੰਟ ਉਹ ਵੀ ਰੇਜ਼ ਕਰ ਲਏ ਜਿਹੜੇ ਕਰਨੇ ਸੀ ਇਹ ਇੱਕ ਬਿਨਾਂ ਪਲਾਨਡ ਸੀ ਕਿਉਂਕਿ ਐਟ ਏ ਟਾਈਮ ਸਾਨੂੰ ਦੱਸਿਆ ਗਿਆ ਵੀ ਇੱਥੇ ਗੱਲ ਕਰੋ ਤਾਂ ਅਸੀਂ ਕਰ ਲਈ ਆ
ਹਾਂਜੀ ਕਿਉਂਕਿ ਹਾਂਜੀ ਸਾਡੀ ਅਚਾਨਕ ਗੱਲ ਹੋਈ ਆ ਤੇ ਇਸ ਕਰਕੇ ਅਸੀਂ ਇਹ ਗੱਲ ਕੀਤੀ ਆ ਪਰ ਫਿਰ ਵੀ ਅਸੀਂ ਕੋਈ ਮਿੱਥ ਕੇ ਗੱਲਾਂ ਨਹੀਂ ਕੀਤੀਆਂ ਪਰ ਅਸੀਂ ਤਿੱਖੇ ਕੁਸ਼ਚਨ ਵੀ ਪੁੱਛੇ ਆ ਬਾਕੀ ਇਹ ਵੀ ਰਾਹ ਖੁੱਲੇ ਰੱਖਣੇ ਆਪਾਂ ਗੱਲਬਾਤ ਦੇ ਠੀਕ ਆ ਹਰ ਪਾਰਟੀ ਦੀਆਂ ਔਣ ਕਤਾਈਆਂ ਹੁੰਦੀਆਂ ਸਾਰੀਆਂ ਪਾਰਟੀਆਂ ਦੀਆਂ ਪਰ ਆਪਾਂ ਉਨ੍ਹਾਂ ਨੂੰ ਜਿਹੜਾ ਕਿ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਸਾਡਾ ਲਹਿਜਾ ਜਿਹੜਾ ਆ ਉਹ ਬੇਇੱਜ਼ਤੀ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੋਈ ਬੇਇੱਜ਼ਤੀ ਕਰੇ ਹਨਾ ਰੇਡੀਓ ਦੇ ਉੱਤੇ ਜਾਂ ਅਸੀਂ ਸਰੋਤਿਆਂ ਦੀ ਕਰੀਏ ਸਰੋਤੇ ਸਾਡੀ ਕਰਨ ਸੋ ਇੱਕ ਤਰ੍ਹਾਂ ਇਹ ਗੋਸ਼ਟ ਹੈ ਗੱਲਬਾਤ ਹੈ ਡਿਸਕਸ਼ਨ ਹੈ ਥੋੜਾ ਜਿਹਾ ਮਤਲਬ ਇਸ ਨੂੰ ਇਸ ਲਹਿਜੇ ਨਾਲ ਜ਼ਰੂਰ ਦੇਖਿਆ ਕਰੋ ਤੇ ਇੱਧਰ ਪਰਵਿੰਦਰ ਹੁਣੀ ਮੈਸੇਜ ਭੇਜਤਾ ਸੀ ਜੀ ਤੇ ਨਰਿੰਦਰ ਹੁਣੀ ਵੀ ਸੁਣ ਰਹੇ ਨੇ ਜੀ ਤੇ ਐਡਲੇਡ ਤੋਂ ਸੋਰੀ ਕੈਨਬਰਾ ਤੋਂ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਸੋ ਮਿੰਟੂ ਜੀ 21ਵਾਂ ਸਾਲਾਨਾ ਸ਼ਹੀਦੀ ਸਮਾਗਮ ਹੋ ਰਿਹਾ ਤੁਸੀਂ ਇਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਣੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂ
ਬਿਲਕੁਲ ਜੀ 21ਵੀਆਂ ਜਿਹੜੀਆਂ ਖੇਡਾਂ ਵੱਡੀਆਂ ਖੇਡਾਂ ਬਣ ਚੁੱਕੀਆਂ ਖੇਡਾਂ ਤੋਂ ਬਾਅਦ ਤੇ ਇਹਦੀ ਡਿਊਟੀ ਇਹ ਹੈ ਵੀ ਦੇ ਵਿੱਚ ਹੁੰਦੀਆਂ ਤੇ ਇੱਕੋ ਪਿੰਡ ਵੰਨੀਓ ਕਰਾਈਆਂ ਜਾਂਦੀਆਂ ਤੇ ਮੇਰੇ ਦੇਖਦੇ ਇਹਨਾਂ ਦਾ ਦਾਇਰਾ ਪਿਛਲੇ ਦਸ ਹੋ ਗਿਆ ਜੀ 2100 ਦਾ ਇਕੱਠ ਹੁੰਦਾ ਹੁੰਦਾ ਸੀ ਨੋਰਮਲ 8 ਤੋਂ 10 ਲੱਗ ਗਿਆ ਜ਼ਿਆਦਾ ਜਾਣਕਾਰੀ ਮੈਨੂੰ ਲੱਗਦਾ ਆਪਾਂ ਕੋਸ਼ਿਸ਼ ਕਰ ਸਾਥੀ ਹੋਰਾਂ ਨੂੰ ਜੇ ਉਹਨਾਂ ਦਾ ਸੰਪਰਕ ਬਣਦਾ ਤਾਂ
ਜੀ ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ ਥੋੜੀ ਆਵਾਜ਼ ਕੱਟ ਹੋ ਰਹੀ ਹੈ ਤੇ ਤੁਸੀਂ ਥੋੜਾ ਜਿਹਾ ਤੁਸੀਂ ਹਾਂਜੀ ਹਾਂਜੀ
ਮੈਨੂੰ ਲੱਗਦਾ ਥੋੜੀ ਜਿਹੀ ਕਵਰੇਜ ਦੀ ਪ੍ਰੋਬਲਮ ਸੀ ਤੇ ਉਹਨਾਂ ਸਿੱਧੂ ਸਾਹਿਬ ਗੱਲ ਆਪਾਂ ਇੱਕ ਜਿਹੜੀ ਨੋਟ ਕੀਤੀ ਹੈ ਖੇਡਾਂ ਦੀ 3000 ਤੋਂ 10 ਸ਼ੁਰੂ ਹੋ ਗਿਆ ਇਹਨਾਂ ਖੇਡਾਂ ਦੇ ਵਿੱਚ
ਜੀ
ਇੱਕ ਚੀਜ਼ ਉਹ ਰਿਹਾਇਸ਼ ਦਾ ਬੜਾ ਵੱਡਾ ਪੰਗਾ ਤੇ ਰਿਹਾਇਸ਼ ਇੱਕ ਪਿੰਡ ਦੇ ਵਿੱਚ ਤੂੰ ਵੱਧ ਕੇ ਵਧਾਈ ਨਹੀਂ ਜਾ ਸਕਦੀ
ਜੀ ਜੀ ਜੀ
ਸੋ ਇਹ ਬੜੀ ਸੋਚਣ ਵਾਲੀ ਗੱਲ ਆ ਵੀ ਕੀ ਕੀਤਾ ਜਾਵੇ ਹੁਣ
ਉਹ ਇੱਦਾਂ ਹੈ ਵੀ ਇਹਦੇ ਬਾਰੇ ਤਾਂ ਕਈ ਹੋਰ ਹੱਲ ਹੈਗੇ ਆ ਵੈਸੇ ਤਾਂ ਇੱਕ ਦੋ ਸੱਜਣਾਂ ਨੂੰ ਅਸੀਂ ਸੁਜੈਸਟ ਵੀ ਕੀਤਾ ਸੀ ਵੀ ਉਹ ਕੈਰਾਵੈਨ ਮਿਲ ਜਾਂਦੇ ਹਾਇਰ ਕਰਨ ਤੇ ਤੁਸੀਂ ਕੈਰਾਵੈਨ ਗੱਡੀ ਦੇ ਪਿੱਛੇ ਪਾ ਕੇ
ਕੈਂਪਰ ਵੈਨ ਕੈਰਾਵੈਨ ਨਾਲੋਂ ਵੀ ਕੈਂਪਰ ਵੈਨ ਬਹੁਤ ਵਧੀਆ ਮੈਂ ਕੱਲ ਦੇਖ ਰਿਹਾ ਸੀ
ਹਾਂਜੀ ਕੈਂਪਰ ਵੈਨ ਵੀ ਕੈਰਾਵੈਨ ਵੀ ਤੁਸੀਂ ਹਾਇਰ ਕਰ ਸਕਦੇ ਹੋ ਮੈਂ ਵੈਸੇ ਪਿਛਲੇ ਸਾਲ ਜਦੋਂ ਗ੍ਰਿਫਤ ਗਏ ਨਾ ਖੇਡਾਂ ਨੂੰ ਤੇ ਸ਼ਾਮ ਨੂੰ ਗੁਰੂ ਘਰ ਗਏ ਉੱਥੇ ਮੱਥਾ ਵੀ ਟੇਕਣਾ ਸੀ ਢਾਡੀ ਵੀ ਲੱਗੇ ਹੋਏ ਸੀ ਇੱਕ ਮੀਟਿੰਗ ਵੀ ਸੀ ਤਾਂ ਮੈਂ ਬਾਹਰ ਬੜੇ ਦੇਖੇ ਕੈਰਾਵੈਨ 10-15 ਕੈਰਾਵੈਨ ਜਿਹੜੇ ਨੇ ਉਹ ਰੋਡ ਦੇ ਉੱਤੇ ਖੜੇ ਦੇਖੇ ਤੇ ਕਿਉਂਕਿ ਦੇਖੋ ਸਾਰੀਆਂ ਫੈਸਿਲਿਟੀਆਂ ਗੁਰੂ ਘਰ ਚ ਨੇ ਬਾਥਰੂਮ ਸ਼ਾਵਰ ਕਿਚਨ ਸਾਰਾ ਕੁਛ ਉੱਥੇ ਹੈ ਤੇ ਉਹ ਇਹ ਵੀ ਇੱਕ ਫਾਰਮੂਲਾ ਅਪਣਾਇਆ ਜਾ ਸਕਦਾ ਜੇ ਗੁਰੂ ਘਰ ਨਹੀਂ ਜਾਣਾ ਚਾਹੁੰਦੇ ਤਾਂ ਮੈਨੂੰ ਲੱਗਦਾ ਹੋਰ ਕਈ ਥਾਂ ਜਿਹੜੇ ਕੈਰਾਵੈਨ ਪਾਰਕ ਨੇ ਉੱਥੇ ਵੀ ਉਹਨਾਂ ਤੋਂ ਵੀ ਜਿੱਦਾਂ ਮੇਰੇ ਖਿਆਲ $40-50 ਹੁੰਦੇ ਨੇ ਰਾਤ ਦੇ ਕੇ ਬਿਜਲੀ ਤਾਂ ਟੋਇਲਟ ਸਰਵਿਸਿਜ਼ ਵਗੈਰਾ ਉੱਥੇ ਉਹ ਪ੍ਰੋਵਾਈਡ ਕਰ ਦਿੰਦੇ ਨੇ ਸੋ ਇਹ ਵੀ ਇੱਕ ਮਤਲਬ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ
ਪਰ ਕਰ ਰਿਹਾ ਸੀ ਅੱਜ ਮੈਂ ਆਪਾਂ ਇੱਕ ਬਹੁਤ ਵੱਡਾ ਟੈਂਟ ਲਾਇਆ ਇੱਥੇ ਅਸੀਂ ਖੇਡਾਂ ਲਈ ਲੰਗਰ ਲਈ
ਜੀ ਜੀ
ਤਾਂ ਇਸ ਢੰਗ ਨਾਲ ਮੰਨ ਲਓ ਇੱਕ ਆਰਜੀ ਪਿੰਡ ਵਸਾਉਂਦੀ ਆ ਮੰਨ ਲਓ 300 ਟੈਂਟ ਆਰਜੀ ਲਾਉਂਦੀ ਆ ਜਿਹੜੀ 3 ਜਾਣੇ ਜਾਂ 4 ਜਾਣਿਆਂ ਲਈ ਮੁਹੱਈਆ ਤਾਂ ਤੁਹਾਨੂੰ ਨੀ ਲੱਗਦਾ ਵੀ ਉਹ ਟੈਂਟਾਂ ਦੇ ਨਾਲ ਵੀ ਕਿੰਨੇ ਢੰਗ ਨਾਲ ਆਪਦੇ ਲੋਕਾਂ ਨੂੰ ਜੇ ਮੰਨ ਲਓ ਵੀ ਹੋਟਲ ਦਾ $150-$200 ਕਿਰਾਇਆ ਦਿੰਦੇ ਆ ਉਹ ਤਿੰਨ ਦਿਨਾਂ ਦਾ 600 ਦੀ ਥਾਂ ਤੇ ਜੇ ਟੈਂਟ ਉਹਨਾਂ ਨੂੰ 400 ਚ ਮੁਹੱਈਆ ਕਰਾਇਆ ਜਾਵੇ ਕੋਈ ਕੰਪਨੀ 200 ਟੈਂਟ ਲਾਉਂਦੀ ਆ ਤਾਂ ਉਹਨੂੰ 1 ਮਿਲੀਅਨ ਦਾ ਬਿਜ਼ਨਸ ਮਿਲਦਾ ਕੀ ਏਦਾਂ ਨੀ ਕੋਈ ਹੋ ਸਕਦਾ
ਦੇਖੋ ਹੋ ਤਾਂ ਸਕਦਾ ਫਿਰ ਉਹਦੇ ਵਿਚ ਦੇਖੋ ਪਹਿਲੀ ਗੱਲ ਤਾਂ ਸਿਆਲ ਹੈ ਜਿਹੜੀ ਸਾਡੇ ਨਾਲ ਵੱਡੀ ਗੱਲ ਹੈ ਠੀਕ ਹੈ ਨਾ ਤੇ ਅਗਰ ਘਰੋਂ ਆਪਣੇ 2 ਬਿਸਤਰੇ ਬੂਟ ਦੇ ਵਿਚ ਰੱਖ ਕੇ ਲੈ ਵੀ ਆਓ ਮਤਲਬ ਜੇ 4 ਜਣੇ ਆ ਰਹੇ ਤੇ 4 ਬਿਸਤਰੇ 4 ਰਜਾਈਆਂ ਆ ਸਕਦੀਆਂ ਕੋਈ ਐਡੀ ਪ੍ਰੋਬਲਮ ਨੀ ਹੈਗੀ ਉਹ ਹੋ ਸਕਦਾ ਆ ਤੇ ਦੂਜੀ ਗੱਲ ਇਹ ਕਿ ਟੈਂਟ ਜਿਹੜੇ ਅਸੀਂ ਆਪਣੇ ਵੀ ਲੈ ਸਕਦੇ ਹਾਂ ਜਿਹੜੇ ਸਲੀਪਿੰਗ ਬੈਡਸ ਹੈ ਪੋਰਟੇਬਲ ਉਹ ਵੀ ਆਪਣੇ ਵੀ ਲੈ ਸਕਦੇ ਹਾਂ ਜੇ ਮੂਹਰੇ ਸਾਨੂੰ ਇਹੋ ਜਿਹੀ ਫੈਸਿਲਿਟੀ ਮਿਲਦੀ ਹੋਵੇ ਕਿ ਇੱਕ ਵੱਡਾ ਟੈਂਟ ਲਾ ਲਿਆ ਜਾਵੇ ਜਾਂ ਛੋਟੇ ਛੋਟੇ ਵੀ ਲਾ ਲਏ ਇੱਕ ਗਰਾਊਂਡ ਦੇ ਵਿਚ ਜਾਂ ਕਿਸੇ ਫਾਰਮ ਦੇ ਉੱਤੇ ਪ੍ਰਾਈਵੇਟ ਕਮੇਟੀ ਵੱਲੋਂ ਇੱਦਾਂ ਦੇ ਪ੍ਰਬੰਧ ਕਰਾਂਗੇ ਗੱਲ ਉਹਨਾਂ ਨਾਲ ਜਾ ਕੇ ਕਿਉਂਕਿ ਜਿੱਦਾਂ ਜਿੱਦਾਂ ਦਾਇਰਾ ਵੱਧਦਾ ਤੇ ਅਕੋਮੋਡੇਸ਼ਨ ਦੀ ਬਹੁਤ ਵੱਡੀ ਸਮੱਸਿਆ ਆ ਤਾਂ ਜਿਹੜਾ ਨਾ ਉਹਦੇ ਵਿਚ ਇਹ ਹੁੰਦਾ ਕਿ ਬਾਥਰੂਮ ਟੋਇਲਟ ਦੀ ਫੈਸਿਲਿਟੀ ਹੋਵੇ ਸ਼ੀਸ਼ਾ ਚਲੋ ਆਪਣਾ ਬੰਦਾ ਲੈ ਕੇ ਜਾ ਸਕਦਾ ਬਾਕੀ ਨਹਾਉਣ ਦੀ ਗੱਲ ਨਹਾਉਣ ਨੂੰ ਤਾਂ ਸਿਆਲ ਆਉਂਦਾ ਲੋੜੇ ਨੀ ਹਫ਼ਤਾ ਭਰ ਨਹਾਉਣ ਦੀ ਤਾਂ ਉਹ ਤਾਂ ਮਤਲਬ ਸਮੱਸਿਆ ਖਤਮ ਹੋਈ ਨਾਲੇ ਬਹਾਨਾ ਹੋ ਜਾਂਦਾ ਨਾਲੇ ਬਹਾਨਾ ਹੋ ਜਾਂਦਾ ਵੀ ਚਲੋ ਹੈ ਨੀ ਸੀਗਾ ਆਪਾਂ ਨਹਾਉਣਾ ਨੀ ਅੱਜ ਤੇ ਉਹ ਜਿਹੜੀ ਗੱਲ ਇਸ ਤਰ੍ਹਾਂ ਦੇ ਜਿਹੜੇ ਨਾ ਸੋਲਿਊਸ਼ਨ ਹੈ ਹੱਲ ਹੈ ਉਹ ਕੱਢਣੇ ਪੈਣੇ ਆ ਪਰ ਪਹਿਲਾਂ ਤਾਂ ਮੈਂ ਆਪਣੇ ਇਸ ਸਾਲ ਸਰੋਤਿਆਂ ਨੂੰ ਇਹੀ ਕਹਾਂਗਾ ਕਿ ਉਹ ਕੈਂਪਰ ਵੈਨ ਜਾਂ ਕੈਰਾਵੈਨ ਵੱਲ ਧਿਆਨ ਦੇਣ ਅਗਰ ਉਹਨਾਂ ਨੂੰ ਗ੍ਰਿਫਤ ਦੇ ਵਿਚ ਅਕੋਮੋਡੇਸ਼ਨ ਨਹੀਂ ਮਿਲ ਰਹੀ ਤਾਜ਼ਾ ਖ਼ਬਰਾਂ ਅਨੁਸਾਰ तकरीबन 100 किलोमीटर कोई भी अकोमोडेशन हजे अवेलेबल नहीं है, पर फिर भी तुसी लकी होंगे जे तुहानू लब गई है, हजे हुण ही लभनी शुरू कर दियो।
मैं सिद्धू साहब पिछले दिन कैंपर वैन कैरावैन देख रहा सी फर्क ते की मैं कैंपर वैन क्यों प्रेफर कर रहा
जी।
मैं थोड़ा स्रोत सांझी करनी चाहांगा क्योंकि बहुत सारे स्रोत पता पर बहुत सारे नहीं भी पता होना
जी।
मैं ना देख रहा सी जे तुसी कैरावैन लैंदे हो तो कैरावैन आस्ट्रेलियन रूल मुताबक तुसी कार मगर पाके ले जा सकते हो, कार दे तुहाडे हुक होनी लाजमी आ, ओहदे लाइटां इंडीकेटर सब सिस्टम चलदा लाजमी आ, फिर कोई भी चीज लोड नहीं कर सकते, खास करके बंदा नहीं बिठा सकते ड्राइव दौरान, ਗੱਡੀ ਚ ਹੀ ਬੰਦੇ ਬੈਠਾ ਤੇ ਕੈਰਾਵੈਨ ਇੱਕ ਪਿੱਛੇ ਜਾਊਗਾ। ਫਿਰ ਜਿਹੜਾ ਯੂਜ ਟੂ ਨੀ ਬੰਦਾ ਕੈਰਾਵੈਨ ਚਲਾਉਣ ਦਾ ਜਾਂ ਜਿਹਦੇ ਕੋਲ ਵੱਡੇ ਸ਼ੀਸ਼ੇ ਨੀ ਹੈ ਕਾਰਾਂ ਦੇ, ਉਹ ਬੜੇ ਪੰਗੇ ਆ ਕਈ ਵਾਰੀ ਉਹ ਚੀਜ਼ਾਂ ਹਾਇਰ ਕਰਨੀਆਂ ਉਦੋਂ ਬਾਈ ਮਹਿੰਗੀਆਂ ਪੈ ਜਾਂਦੀਆਂ। ਸੋ ਕੈਰਾਵੈਨ ਨਾਲ ਤੁਹਾਨੂੰ ਹੋ ਸਕਦਾ ਤੁਸੀਂ ਕੈਰਾਵੈਨ ਆਮ ਥਾਂ ਦੇ ਉੱਤੇ ਖੜਾ ਵੀ ਨਾ ਸਕੋ, ਉਹਦੇ ਲਈ ਵੀ ਤੁਹਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਆ। ਜਿਹੜੀ ਕੈਂਪਰ ਵੈਨ ਆ ਨਾ, ਕੈਂਪਰ ਵੈਨ ਦੇ ਵਿੱਚ ਮੈਂ ਦੇਖਿਆ ਵੀ ਉਹਦੇ ਚ ਐਡੀ ਵਧੀਆ ਵਰਾਇਟੀ ਆਏਗੀ, ਇੱਕ ਤਾਂ ਉਹਦੇ ਚ ਜਿਵੇਂ 4 ਵਾਲੀ ਵੀ ਮਿਲ ਜਾਂਦੀ ਆ, 5 ਵਾਲੀ ਵੀ ਮਿਲ ਜਾਂਦੀ ਆ, ਤੇ ਉਹਦੇ ਚ ਤੁਸੀਂ ਆਪ ਹੀ ਸੈਲਫ ਡਰਾਈਵ ਕਰਕੇ ਲਿਜਾ ਸਕਦੇ ਹੋ, ਕੋਈ ਹੋਰ ਗੱਡੀ ਦੀ ਲੋੜ ਨੀ, ਉਹ ਵੈਨ ਆ ਉਹਦੀ ਇੱਕ ਗੱਡੀ ਦੇ ਉੱਤੇ ਬਣਿਆ ਹੋਇਆ,
ਠੀਕ ਹੈ,
ਤਾਂ ਉਹਦੇ ਚ ਤੁਹਾਨੂੰ 4 ਜਾਂ 5 ਬੰਦੇ ਤੁਸੀਂ ਬੈਠ ਕੇ ਜਾ ਸਕਦੇ ਹੋ।
ਅੱਛਾ ਜੀ।
ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਜਿਹੜੀ ਇੱਕ ਜਿਹੜੀ ਜੇ ਬੈਡ ਬਣ ਜਾਂਦੇ ਆ, ਜੇ 4 ਵਾਲੀ ਹੈ ਤਾਂ 4 ਬੈਡ, ਜੇ 5 ਹੈ ਤਾਂ 5 ਬੈਡ ਉਹਦੇ ਵਿੱਚ ਬਣ ਜਾਂਦੇ ਆ। ਉਹਦੇ ਚ ਤੁਸੀਂ ਅਗਲੇ ਵੀ ਅਗਲੀਆਂ ਸਹੂਲਤਾਂ ਵੀ ਹੋਰ ਜਿੰਨੀਆਂ ਮਰਜ਼ੀ ਕੈਰਾਵੈਨ ਵਾਲੀਆਂ ਲੈ ਸਕਦੇ ਹੋ, ਥੋੜੇ ਥੋੜੇ ਪੈਸੇ ਪਾ ਕੇ ਹੋਰ, ਪਰ ਮੈਂ ਨੋਟ ਕਰ ਰਿਹਾ ਸੀ ਸਿਰਫ $40-50 ਡੇਲੀ ਦੇ ਵਿੱਚ ਕੈਂਪਰ ਵੈਨ ਤੁਹਾਨੂੰ ਮਿਲ ਰਹੀ ਹੈ, ਜਿਹੜੀ ਕਿ ਤੇਲ ਪਾਣੀ ਲਾ ਕੇ ਵੀ $100 ਤੋਂ ਥੱਲੇ ਰਹਿੰਦੀ ਆ
ਜੀ। ਇਹ ਵੀ ਵਧੀਆ। ਚਲੋ ਐਤਕੀ ਤੁਸੀਂ ਫਿਰ ਤਜਰਬਾ ਕਰ ਰਹੇ ਹੋ?
ਕੋਸ਼ਿਸ਼ ਆ ਜੀ ਐਤਕੀ, ਕਿਉਂਕਿ ਕਿਤਾਬਾਂ ਦਾ ਵੀ ਅਸੀਂ ਲੈ ਕੇ ਆਉਣੀਆਂ, ਬਹੁਤ ਸਾਰੀਆਂ ਕਿਤਾਬਾਂ ਪਈਆਂ ਜਿਹੜੀਆਂ ਤੇ ਸਟਾਲ ਲਾਉਣੀ ਆ,
ਤੇ
ਅਸੀਂ ਗ੍ਰਿਪ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਸੀ ਭਾਈ ਵੀ ਕਿਤਾਬਾਂ ਦਾ ਅਸੀਂ ਸਟਾਲ ਲਾਉਣਾ ਤੇ ਉਹਦਾ ਕੋਈ ਅਰੇਂਜ ਕੀਤਾ ਜਾਵੇ।
ਬਸ ਫਿਰ ਤੁਸੀਂ ਤਜਰਬਾ ਕਰ ਲੈਣਾ, ਜਿਹਨੂੰ ਕਹਿੰਦੇ ਗਿਨੀ ਪਿਗ ਤੁਸੀਂ ਹੈਗੇ ਆ, ਤੁਸੀਂ ਆਪੇ ਦੱਸ ਦੇਣਾ ਕਿੱਦਾਂ ਦੀ ਰਹੀ ਹੈ, ਬਾਕੀ ਵੀਡੀਓ ਤੁਸੀਂ ਬਣਾ ਹੀ ਲੈਣਾ ਆ ਤੇ ਉਹ ਆਪਾਂ ਵੀਡੀਓ ਪਾ ਹੀ ਦੇਣਾ ਆ, ਤੇ ਉਸ ਤੋਂ ਬਾਅਦ ਸਾਰੀ ਜਿਹੜੀ ਇਨਫਰਮੇਸ਼ਨ ਦੇਖੋ ਆਪਣੇ ਪਿੰਡੇ ਤੇ ਹਟਾਓਗੇ ਤੁਸੀਂ ਐਤਕੀ ਸਾਰੀ ਇਹ ਨਾ।
ਬਿਲਕੁਲ ਜੀ ਬਿਲਕੁਲ, ਫੇਰ ਹੀ ਜਾ ਕੇ ਲੋਕਾਂ ਨੂੰ ਦੱਸ ਦੋਗਾ, ਅੱਡ ਵਿੱਚ ਤਾਂ ਉਹੀ ਹੁੰਦੀ ਹੈ।
ਹਾਂਜੀ ਹਾਂਜੀ, ਤੇ ਵੈਸੇ ਖੇਡਾਂ ਵਧੀਆ ਹੋਣਗੀਆਂ ਐਤਕੀ, ਸਾਰੇ ਲੋਕ ਪਹੁੰਚਦੇ ਨੇ ਉੱਤੇ, ਬੜਾ ਆਨੰਦ ਹੁੰਦਾ ਆ ਔਰ ਮੌਸਮ ਵੀ ਵਧੀਆ ਹੁੰਦਾ ਤੇ ਇੱਕ ਪੇਂਡੂ ਮਾਹੌਲ। ਮਿੰਟੂ ਜੀ ਕੱਲ ਹੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਅਸਲ ਦੇ ਵਿੱਚ ਖੇਡਾਂ ਨੇ ਜਾਂ ਟੂਰਨਾਮੈਂਟ ਨੇ ਉਹ ਕਿੱਥੇ ਜ਼ਿਆਦਾ ਕਾਮਯਾਬ ਹੁੰਦੇ ਨੇ? ਇੱਕ ਤਾਂ ਗ੍ਰਿਫਤ ਦਾ ਤਾਂ ਕੋਈ ਕੁਐਸਚਨ ਮਾਰਕ ਹੀ ਨਹੀਂ ਹੈਗਾ, ਉਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਉਹ ਕਾਮਯਾਬ ਨੇ, ਉਹ ਤਾਂ ਸਾਰਿਆਂ ਨਾਲੋਂ ਵੱਧ ਕਾਮਯਾਬ ਹੈ। ਫੇਰ ਜਿਹੜੀਆਂ ਸਿੱਖ ਖੇਡਾਂ ਨੇ, ਸਿੱਖ ਖੇਡਾਂ ਜ਼ਿਆਦਾ ਕਾਮਯਾਬ ਜਿਹੜੀਆਂ ਹੁੰਦੀਆਂ ਨੇ ਉਹ ਬੁਲਗੁਲਗੇ ਦੀਆਂ ਬੜੀਆਂ ਮਸ਼ਹੂਰ ਹੁੰਦੀਆਂ ਨੇ ਕਿ ਇੱਥੇ ਬਹੁਤ ਵਧੀਆ ਮਾਹੌਲ, ਖਾਣ ਪੀਣ ਦਾ ਪੇਂਡੂ ਹਨਾ ਬਹੁਤ ਵਧੀਆ ਮਾਹੌਲ ਹੁੰਦਾ, ਤੇ ਇਹੀ ਮਾਹੌਲ ਐਤਕੀ ਐਡਲੇਡ ਦੇ ਵਿਚ ਦੇਖਣ ਨੂੰ ਮਿਲਿਆ। ਤੇ ਕੱਲ ਬੜੀ ਡਿਟੇਲ ਚ ਗੱਲ ਕਰ ਰਹੇ ਸੀ, ਸਾਡੇ ਪ੍ਰਾਹੁਣੇ ਵੀ ਆਏ ਹੋਏ ਸੀ, ਉਹਨਾਂ ਨਾਲ ਵੀ ਗੱਲ ਕਰ ਰਹੇ ਸੀ, ਉਹ ਸ਼ਹਿਰ ਤੋਂ ਆਏ ਹੋਏ ਸੀ ਅਸਲ ਦੇ ਵਿਚ, ਤੇ ਉਹ ਕਹਿੰਦੇ ਵੀ ਅਸੀਂ ਇਹ ਤੱਤ ਕੱਢਿਆ ਵੀ ਜਿਹੜੇ ਟੂਰਨਾਮੈਂਟ ਜਾਂ ਜਿਹੜੇ ਫੰਕਸ਼ਨਾਂ ਦੇ ਵਿਚ ਪੇਂਡੂ ਲੋਕ ਕਿਸਾਨ ਲੋਕ ਸਪੋਰਟ ਕਰਦੇ ਨੇ, ਉਹ ਕਾਰਜ ਮੇਲੇ ਜਿਹੜੇ ਨੇ ਖੇਡਾਂ ਨੇ ਉਹ ਬੜੀਆਂ ਸਕਸੈਸਫੁਲ ਹੁੰਦੀਆਂ ਔਰ ਬੜੀਆਂ ਹੀ ਮਤਲਬ ਹੋਸਪਿਟੈਲਿਟੀ ਦੇ ਨਾਲ ਭਰੀਆਂ ਹੁੰਦੀਆਂ, ਮਹਿਮਾਨ ਨਵਾਜ਼ੀ ਬੜੀ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਵਿਚ ਪਿੱਛੇ ਫਾਰਮਰਸ ਦਾ ਬੜਾ ਹੱਥ ਹੁੰਦਾ। ਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਇਸ ਵਾਰੀ ਐਡਲੇਡ ਦੇ ਵਿਚ ਵੀ ਜਿਹੜੀ ਸਿੱਖ ਖੇਡਾਂ ਦਾ ਵੱਡਾ ਜਿਹੜਾ ਸਿਹਰਾ ਆ ਉਹ ਰਿਵਰਲੈਂਡ ਦੇ ਲੋਕਾਂ ਨੂੰ ਜਾਂਦਾ ਆ, ਜਿਨ੍ਹਾਂ ਨੇ ਮਤਲਬ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਐਡਲੇਡ ਦੇ ਵਿਚ ਵੀ ਰਹਿ ਰਹੇ ਨੇ ਉਨ੍ਹਾਂ ਦਾ ਵਾਹ ਵਾਸਤਾ ਕਿਸਾਨੀ ਦੇ ਨਾਲ ਹੈ। ਤੁਹਾਡਾ ਕੀ ਇਹਦੇ ਬਾਰੇ ਖਿਆਲ ਹੈ?
ਜੀ ਜੀ ਬਿਲਕੁਲ, ਇਹਦੇ ਵਿਚ ਕੋਈ ਦਾਇਰਾ ਨੀ ਜੀ, ਜਿਹੜਾ ਪੇਂਡੂ ਲੋਕ ਹੁੰਦੇ ਨਾ ਉਹਨਾਂ ਨੂੰ ਪਿੰਡਾਂ ਦਾ ਕਲਚਰ ਆ ਜਿਹੜਾ ਉਹਨਾਂ ਦਾ ਜਿਗਰਾ ਇੱਕ ਹੋਰ ਕਿਸਮ ਦਾ ਹੋ ਜਾਂਦਾ ਸ਼ਹਿਰਾਂ ਵਾਲਿਆਂ ਨਾਲੋਂ। ਸ਼ਹਿਰਾਂ ਦੇ ਵਿਚ ਹਰ ਚੀਜ਼ ਲਿਮਿਟੇਸ਼ਨ ਚ ਹੋ ਰਹੀ ਹੈ, ਅਸੀਂ ਕਹਿ ਨੀ ਕਹਿੰਦੇ ਵੀ ਸ਼ਹਿਰਾਂ ਵਾਲਿਆਂ ਦਾ ਜਿਗਰਾ ਮਾੜਾ ਹੁੰਦਾ, ਪਰ ਉਹਨਾਂ ਦਾ ਇੱਕ ਸਿਸਟਮ ਬਣ ਜਾਂਦਾ ਜ਼ਿੰਦਗੀ ਦਾ, ਇੱਕ ਲਿਮਿਟਾਂ ਦੇ ਵਿਚ ਰਹਿਣ ਦਾ, ਉਹਨਾਂ ਦੇ ਬਜਟ ਹੁੰਦੇ ਆ, ਬਜਟਾਂ ਦੇ ਹਿਸਾਬ ਨਾਲ ਉਹ ਜ਼ਿੰਦਗੀ ਨੂੰ ਕੰਟਰੋਲ ਕਰਦੇ ਆ। ਪਰ ਜਿਹੜੇ ਅਸੀਂ ਲੋਕ ਪਿੰਡਾਂ ਦੇ ਵਿਚ ਵਾਸੀ ਆ ਜਾਂ ਪਿੰਡਾਂ ਨਾਲ ਕਿਸੇ ਟੱਚ ਚ ਰਹੇ ਆ ਕਿਸੇ ਟਾਈਮ, ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਦੂਰ ਹੁੰਦੇ ਆ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਖੁੱਲੇ ਦਿੱਲੀ ਨਾਲ, ਖੁੱਲ ਦਿੱਲੀ ਮਹਿਮਾਨ ਨਵਾਜ਼ੀ ਜਿਵੇਂ ਪਿੰਡਾਂ ਚ ਹੁੰਦੀ ਹੈ ਉਹੀ ਹੋਵੇ, ਸੋ ਉਹੀ ਨਤੀਜਾ ਸੀ ਜੀ ਖੇਡਾਂ ਦਾ
ਜੀ। ਸੋ ਮੈਨੂੰ ਲੱਗਦਾ ਕਿ ਤੁਸੀਂ ਰਿਵਰਲੈਂਡ ਪਹੁੰਚ ਚੁੱਕੇ ਹੋ ਹੌਲੀ ਹੌਲੀ, ਤੇ ਕੀ ਮਾਹੌਲ ਕੀ ਆ, ਫਸਲ ਬਾੜੀ ਦਾ ਮਾਹੌਲ ਕੀ ਆ, ਤੇ ਕਣਕ ਵੱਢ ਹੋ ਚੁੱਕੀ ਆ, ਕੀ ਮਾਹੌਲ ਆ, ਕੀ ਬੀਜ?
ਕਣਕ ਤਕਰੀਬਨ ਵੱਢ ਹੋ ਚੁੱਕੀ ਆ ਜੀ ਤਕਰੀਬਨ ਹੀ ਸਾਰਿਆਂ ਦੇ, ਤੇ ਹੁਣ ਜਿਹੜਾ ਥੋੜਾ ਜਿਹਾ ਟਾਈਮ ਆ, ਸੰਤਰਾ ਵੀ ਟੁੱਟਿਆ ਹੋਇਆ ਤੇ ਸਾਰੇ ਲੋਕ ਆ ਜਿਹੜੇ
ਉਹ ਕਿਤੇ ਨਾ ਕਿਤੇ ਹੁਣ ਵਾਈਨਰੀ ਦੇ ਵਿਚੋਂ ਆਪਦੇ ਚੈੱਕਾਂ ਦੀਆਂ ਗਿਣਤੀਆਂ ਕਰ ਰਹੇ ਵੀ ਐਤਕੀ ਕਿੰਨੇ ਚੈੱਕ ਆਉਣਗੇ ਤੇ ਓਦੂ ਬਾਅਦ ਜਿਹੜਾ ਹੁਣ ਅਗਲਾ ਤਕਰੀਬਨ 2-3 ਮਹੀਨੇ ਖਾਸ ਕਰਕੇ ਅੰਗੂਰਾਂ ਦੇ ਸੀਜ਼ਨ ਵਾਲਿਆਂ ਲਈ ਕਾਫੀ ਰਾਹਤ ਵਾਲੇ ਆ
ਤੇ
ਇਹਨਾਂ 2-3 ਮਹੀਨਿਆਂ ਵਿਚ ਉਹ
ਜੀ ਕੱਲ ਮੇਰੀ ਆਪਣੇ ਪਰ ਮਿੱਤਰ ਦੇ ਨਾਲ ਗੱਲ ਹੋ ਰਹੀ ਸੀ ਜਿਹੜਾ ਕਿ ਅੰਗੂਰ ਇੰਡਸਟਰੀ ਦੇ ਨਾਲ ਵਾਈਨਰੀ ਦੇ ਨਾਲ ਤੇ ਉਹ ਦੱਸ ਰਹੇ ਸਨ ਕਿ ਹੁਣ ਐਤਕੀ ਇੰਡਸਟਰੀ ਜਿਹੜੀ ਆ ਪੈਰਾਂ ਤੇ ਮੁੜ ਕੇ ਖੜੀ ਆ 5-10 ਸਾਲ ਤਾਂ ਕਾਫੀ ਮਾੜੇ ਲੱਗੇ ਨੇ ਤੁਹਾਡੀ ਕੀ ਇਹਦੇ ਬਾਰੇ ਰਾਏ ਆ
ਬਿਲਕੁਲ ਜੀ ਬਿਲਕੁਲ ਦੇਖੋ ਕੋਈ ਜਮਾਨਾ ਸੀ 2007 ਦੇ ਵਿਚ ਕਹਿੰਦੇ ਵੀ $1,450 ਨੂੰ ਟਨ ਅੰਗੂਰ ਵਿਕਦਾ ਸੀ ਤੇ ਉਦੋਂ ਅੰਗੂਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਯਾਰ ਕੋਈ ਚੱਕਰ ਹੀ ਨੀ ਉਹ ਜਿਹੜਾ ਪੰਜਾਬ ਚ ਜ਼ਿਮੀਦਾਰ ਕਹਿੰਦਾ ਸੀ ਵੀ ਬੰਦਾ ਪੜ ਤੇ ਮੈਂ ਆਪੇ ਛੜਾ ਲੂ ਤੇ ਉਹ ਗੱਲਾਂ ਕਰਦੇ ਹੁੰਦੇ ਸੀ ਇੱਥੇ ਵੀ ਇਹ ਜਿਹਾ ਮਾਹੌਲ ਸੀ ਤਾਂ ਫੇਰ ਟਾਈਮ ਇਹ ਜਿਹਾ ਆਇਆ 2006-07 ਦੇ ਵਿਚ ਜਾਂਦਾ ਜਾਂਦਾ ਵੀ ਉਹੀ ਅੰਗੂਰ $1,450 to $210 ਨੂੰ ਟਨ ਹੋ ਗਏ ਤਾਂ ਉਹ ਹੁਣ ਤੁਸੀਂ ਦੇਖੋ ਵੀ ਜਿਹੜੇ ਪੈਸੇ ਬਚਣੇ ਸੀ ਉਹ ਇਕੱਲਾ ਖਰਚਾ ਵੀ ਨੀ ਨਿਕਲਦਾ ਸੀਗਾ ਸੋ ਇਹਨਾਂ ਚੀਜ਼ਾਂ ਨੇ ਕਿਤੇ ਬਹੁਤ ਜ਼ਿਆਦੇ ਜ਼ਿਮੀਦਾਰ ਨੂੰ ਤੋੜਿਆ ਸੀ ਪਰ ਇਹ ਤਾਂ ਇੱਥੋਂ ਦੀ ਗੌਰਮੈਂਟ ਵਧੀਆ ਜੀ ਸ਼ੁਕਰਗੁਜ਼ਾਰ ਗੌਰਮੈਂਟ ਜਿਹੜੀ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਚ ਤੁਹਾਨੂੰ ਹੈਲਪ ਕਰਦੀ ਰਹਿੰਦੀ ਹੈ ਤੇ ਤੁਹਾਡੀ ਉਹ ਖਾਨਾ ਪੂਰਤੀ ਕਰਦੀ ਰਹੀ ਤੇ ਅਖੀਰ ਹੁਣ ਜਾ ਕੇ ਥੋੜਾ ਜਿਹਾ ਰਿਟਰਨ ਹੋਇਆ ਤੇ ਐਤਕੀ $400 ਤੋਂ ਉੱਤੇ ਟਨ ਜਿਹੜੇ ਅੰਗੂਰ ਆ ਉਹ ਗੌਰਮੈਂਟ ਨੇ ਜਾਂ ਵਾਈਨਰੀਜ਼ ਨੇ ਜਿਨ੍ਹਾਂ ਦੇ ਕੰਟਰੈਕਟ ਉਹਨਾਂ ਨੇ ਖਰੀਦੇ ਆ ਸੋ ਹੁਣ ਦੁਬਾਰਾ ਨਤੀਜੇ ਮੁੜਨ ਲੱਗੇ ਆ ਜੀ ਜਿਹੜੇ ਬਲਾਕਾਂ ਦੇ ਭਾਅ ਰੁਲ ਗਏ ਸੀ ਕੋਈ ਖਰੀਦਣੀਆਂ ਨੀ ਸੀ ਤੇ ਹੁਣ ਬਲਾਕ ਲੋਕ ਲੱਭਣ ਲੱਗ ਗਏ ਆ ਜਾਣੀ ਕਿ ਮੈਨੂੰ ਅੱਜ ਤੋਂ 4 ਜਾਂ 5 ਸਾਲ ਪਹਿਲਾਂ ਸਾਰੇ ਜਾਣੇ ਇੱਕ ਗੱਲ ਜ਼ੋਰ ਦਿੰਦੇ ਸੀ ਵੀ ਇਹ ਰਾਈਟ ਟਾਈਮ ਆ ਜੀ ਚੀਜ਼ ਖਰੀਦਣ ਲਈ ਤੇ ਮੈਨੂੰ ਉਦੋਂ ਲੱਗਿਆ ਵੀ ਨਹੀਂ ਇਹ ਤਾਂ ਜਾ ਰਹੀ ਇੰਡਸਟਰੀ ਆ ਨਹੀਂ ਇਹਦੇ ਚ ਨਹੀਂ ਜਾਣਾ ਚਾਹੀਦਾ ਤੇ ਪਰ ਹੁਣ ਟਾਈਮ ਰਾਈਟ ਸੀਗਾ ਤੇ ਉਦੋਂ ਖਰੀਦ ਲੈਣਾ ਚਾਹੀਦਾ
ਹਾਂਜੀ ਹਾਂਜੀ ਅਸੀਂ ਹਮੇਸ਼ਾ ਗਲਤ ਹੀ ਹੁੰਦੇ ਕੋਈ ਦੋ ਰਾਵਾਂ ਨੀ ਹੈਗੀਆਂ ਏਦਾਂ ਹੈ ਕਿ ਫਿਲਹਾਲ ਹਵਾਵਾਂ ਰੁਮਕਦੀਆਂ ਜਦੋਂ ਨੇਰੀ ਜੱਲੂ ਦੇਖਾਂਗੇ ਗੀਤ ਦੀ ਫਰਮਾਇਸ਼ ਆਈ ਹੈ ਵੈਸੇ ਮੌਕੇ ਤੇ ਆਈ ਹੈ ਗੀਤ ਦੀ ਫਰਮਾਇਸ਼ ਇਹ ਗੀਤ ਸੁਣਦੇ ਹਾਂ ਗੀਤ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਗੱਲਬਾਤ ਕਰਾਂਗੇ
ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਧੂ ਪੰਜਾਬ ਦਾ ਸਪੀਕਰ ਤੁਸੀਂ ਸੁਣ ਰਹੇ ਹੋ ਹਨਨ ਰੇਡੀਓ ਆਸਟ੍ਰੇਲੀਆ ਮੇਰਾ ਫੇਵਰੇਟ ਗੀਤ ਹੈ ਸਿਕੰਦਰ ਸਰਦਾਰ ਜੀ ਦਾ ਫਿਲਹਾਲ ਹਵਾਵਾਂ ਵਗਣਗੀਆਂ ਜਦ ਝੱਖੜ ਝੁੱਲੂ ਵੇਖਾਂਗੇ ਉਹ ਗਾਣਾ ਮੈਂ ਸੁਣਦਾ ਮੇਰੇ ਅੰਦਰ ਪਤਾ ਨੀ ਕੀ ਹੁੰਦਾ ਕੀ ਸਾਡੇ ਹੁਣ ਮੇਰੇ ਨਾਲ ਚੱਲ ਰਿਹਾ ਤੇ ਅੱਗੇ ਅੱਗੇ ਕੀ ਹੋਊਗਾ ਇਹ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ ਜਦੋਂ ਵੀ ਸੁਣਦਾ ਮੇਰੇ ਦਿਲ ਨੂੰ ਬੜੀ ਬੜੀ ਜਿਹੜੀ ਸ਼ਾਂਤੀ ਮਹਿਸੂਸ ਹੁੰਦੀ ਹੈ
ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ ਅਜੇ ਘੜਾ ਅਕਲ ਦਾ ਜਦ ਭਰ ਕੇ ਡੁੱਲੂ ਵੇਖਾਂਗੇ ਹੋ ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਡੁੱਲੂ ਵੇਖਾਂਗੇ ਸਾਡੇ ਉਜੜੇ ਵੇੜੇ ਚ ਬੋਲਣਗੇ ਉੱਲੂ ਵੇਖਾਂਗੇ ਅਜੇ ਘੜਾ ਅਕਲ
ਫਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ। ਗੀਤ ਸੁਣ ਰਹੇ ਸੀ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ। ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਔਨ ਦਾ ਵੇ ਟੂ ਰਿਵਰਲੈਂਡ, ਤੇ ਇਧਰ ਲਾਲੀ ਬਾਈ ਸਾਡੇ ਨਾਲ ਸ਼ਾਮਲ ਨੇ ਗ੍ਰਿਫਿਥ ਤੋਂ, ਮਨਜੀਤ ਸਿੰਘ ਲਾਲੀ। ਸੋ ਮਿੰਟੂ ਜੀ ਸਵਾਗਤ ਕਰੀਏ ਲਾਲੀ ਬਾਈ ਜੀ।
ਚਲੋ
ਬਹੁਤ ਵਧੀਆ ਗੱਲ ਹੈ। ਤੇ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ? ਹਜੇ ਵੈਸੇ ਪਏ ਆ, ਸਵਾ ਮਹੀਨਾ ਪਿਆ।
ਹਾਂਜੀ, ਆਪਾਂ ਇਨਵੀਟੇਸ਼ਨ ਲੈਟਰ ਸਾਰਿਆਂ ਨੂੰ ਭੇਜ ਦਿੱਤੇ ਆ ਜੀ। ਜੇ ਕਿਸੇ ਵੀਰ ਨੂੰ ਜਾਂ ਕਿਸੇ ਕਲੱਬ ਨੂੰ ਜੇ ਇਨਵੀਟੇਸ਼ਨ ਲੈਟਰ ਨਾ ਮਿਲਿਆ ਹੋਵੇ
ਜੀ,
ਤਾਂ ਪਲੀਜ਼ ਮੇਰੇ ਨਾਲ ਜਿਹੜਾ ਹੈ ਉਹ ਆਪਣਾ, ਮੇਰਾ ਫੋਨ ਨੰਬਰ ਜਿਹੜਾ ਹੈ ਸਾਰੇ ਪੋਸਟਾਂ ਦੇ ਉੱਤੇ ਹੈ, ਮੇਰੇ ਨਾਲ ਕੰਟੈਕਟ ਕਰ ਸਕਦਾ ਹੈ। ਇਸ ਦੋ ਦਿਨਾਂ ਦੇ ਵਿੱਚ ਅਗਰ ਅਸੀਂ ਦੁਬਾਰਾ ਰੀਟ੍ਰਾਈ ਰੀਸੈਂਡ ਵੀ ਕਰਾਂਗੇ ਸਾਰਿਆਂ ਨੂੰ ਇਨਵੀਟੇਸ਼ਨ ਲੈਟਰ, ਜੇ ਫਿਰ ਵੀ ਕਿਸੇ ਨੂੰ ਨਾ ਮਿਲੇ ਤਾਂ ਪਲੀਜ਼ ਉਹ ਮੇਰੇ ਨਾਲ ਕੰਟੈਕਟ ਕਰਕੇ।
ਵੈਸੇ ਤਾਂ ਲਾਲੀ ਬਾਈ ਜੀ ਇਨਵੀਟੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ, 21 ਸਾਲ ਹੋ ਜਾਣੇ ਆ। ਹਾਂਜੀ, 21ਵਾਂ ਕਹਿ ਲੋ ਕਿ ਇਹ ਸਮਾਗਮ ਹੋਣਾ ਆ, ਤੇ ਕਾਫੀ ਕਹਿ ਲੋ ਕਿ ਮਾਣ ਵਾਲੀ ਗੱਲ ਹੈ ਆਪਣੀ ਕੌਮ ਦੇ ਵਾਸਤੇ ਕਿ ਇੱਕ ਛੋਟਾ ਜਿਹਾ ਆਪਾਂ, ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਛੋਟਿਆਂ ਚੋਂ ਗਿਣੇ ਜਾਂਦੇ ਹਾਂ, ਤੇ ਐਡਾ ਵੱਡਾ ਉਪਰਾਲਾ ਜਿਹੜਾ 21 ਸਾਲ ਲਗਾਤਾਰ ਨਿਭਾਉਣਾ ਬੜੀ ਮਤਲਬ ਮੁਸ਼ਕਲ ਹੈ ਇਹ ਗੱਲ।
ਹਾਂਜੀ, ਹੁਣ ਤਾਂ 21 ਸਾਲ ਪੂਰੇ ਹੋ ਚੱਲੇ ਨੇ ਜੀ। ਇਸ ਵਾਰ 21ਵਾਂ ਇਹ ਟੂਰਨਾਮੈਂਟ ਹੈਗਾ, ਤੇ ਇਸ ਦੇ ਵਿਚ ਕੋਸ਼ਿਸ਼ ਕਰਾਂਗੇ ਕਿ ਥੋੜੇ ਜਿਹਾ ਜਿਹੜੇ ਹੈ ਨਵੇਂ ਤਰੀਕੇ ਦੇ ਨਾਲ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਆਪ ਜਾਣਦੇ ਹੋ ਕਿ ਸਾਰਾ ਇਹ ਮੇਲਾ, ਕਹਿ ਲਈਏ ਆਪਾਂ ਮੇਲਾ ਕਹਿ ਸਕਦੇ ਹਾਂ ਜਾਂ ਖੇਡ ਮੇਲਾ ਕਹਿ ਸਕਦੇ ਹਾਂ, ਭਰਨਾ ਜ਼ਿਆਦਾ ਸ਼ੁਰੂ ਹੋ ਗਿਆ ਪਿਛਲੇ 4-5 ਸਾਲ ਤੋਂ। ਸਾਡੇ ਕੋਲ ਜਿਹੜੀ ਆਪਣੇ ਸਪੈਕਟੇਟਰ ਤੇ ਸੰਗਤ ਜਿਹੜੀ ਹੈ ਬਹੁਤ ਬਾਹਰੋਂ ਦੂਰ ਦੂਰ ਤੋਂ ਆਉਂਦੀ ਹੈ। ਇਸ ਵਾਰੀ
ਜੀ ਜੀ, ਕਈ ਆਈਡੀਆ ਅਸੀਂ ਪਹਿਲਾਂ ਹੀ ਤੁਹਾਡੇ ਬਿਨਾਂ ਇਜਾਜ਼ਤ ਤੋਂ ਹੀ ਡਿਸਕਸ ਕਰ ਚੁੱਕੇ ਹਾਂ। ਉਹਨਾਂ ਦੇ ਵਿਚ ਕੈਂਪਰ ਵੈਨਾਂ ਹਾਇਰ ਕਰਨ ਦੀ ਵੀ ਗੱਲ ਆਈ ਸੀ, ਉਸ ਤੋਂ ਬਾਅਦ ਮਿੰਟੂ ਭਾਜੀ ਹੁਣਾਂ ਨੇ ਆਈਡੀਆ ਦਿੱਤਾ ਸੀ ਵੀ ਜੇ ਅਕੋਮੋਡੇਸ਼ਨ ਭਰ ਜਾਂਦੀ ਆ ਸਾਰੀ ਤਾਂ ਕਿਸ ਤਰ੍ਹਾਂ ਨਾਲ ਟੈਂਟ ਕਲਚਰ ਨੂੰ ਵੀ ਲਿਆਇਆ ਜਾ ਸਕਦਾ ਜਾਂ ਟੈਂਟ ਪ੍ਰੋਵਾਈਡ ਕੀਤੇ ਜਾ ਸਕਦੇ ਨੇ, ਇਹ ਵੀ ਇੱਕ ਘੋਖਣ ਵਾਲੀ ਗੱਲ ਹੈ।
ਦੇਖੋ
ਲਾਲੀ ਬਾਈ, ਜਿੱਦਾਂ ਅਸੀਂ 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 ਚਿੰਤਾ ਕਰ ਰਹੇ ਸੀ, ਇਹ ਕਰਨਾ ਹੀ ਪੈਣਾ, ਕਿਉਂਕਿ ਪਿਛਲੇ ਸਾਲ ਤਕਰੀਬਨ ਬਹੁਤ ਵੱਡਾ ਕੱਟ ਸੀ, ਐਤਕੀ ਦਸੰਬਰ ਮਹੀਨੇ ਦੇ ਵਿਚ ਹੀ ਫਲੱਡ ਆਊਟ ਹੋ ਗਿਆ ਸੀ ਸਾਰਾ ਕੁਛ ਹੋਟਲ, ਤਾਂ ਫਿਰ ਹੁਣ ਬਹੁਤ ਸਾਰੇ ਸੱਜਣ ਸਾਨੂੰ ਸੁਨੇਹ ਦਿੰਦੇ ਵੀ ਅਸੀਂ ਰਹੀਏ ਕਿੱਥੇ, ਅਸੀਂ ਕਿਸੇ ਨੂੰ ਕੈਂਪਰ ਬੈਨ ਕਹਿਣੇ, ਤਾਂ ਮੈਨੂੰ ਲੱਗਦਾ ਜਿਵੇਂ ਅਸੀਂ ਇੱਥੇ ਵੱਡਾ ਟੈਂਟ ਹਾਇਰ ਕੀਤਾ, ਤੇ ਇੱਦਾਂ ਜੇ ਕੋਈ ਇੱਕ ਟੈਂਪਰੇਰੀ ਪਿੰਡ ਵੀ ਵਸਾਇਆ ਜਾਂਦਾ, ਜਿਵੇਂ ਕਾਮਨਵੈਲਥ ਖੇਡਾਂ ਹੁੰਦੀਆਂ, ਓਲੰਪਿਕ ਖੇਡਾਂ ਹੁੰਦੀਆਂ, ਏਸ਼ੀਅਨ ਖੇਡਾਂ ਹੁੰਦੀਆਂ, ਉੱਥੇ ਵੀ ਟੈਂਪਰੇਰੀ ਪਿੰਡ ਵਸਾਏ ਜਾਂਦੇ ਆ, ਤਾਂ ਮੈਨੂੰ ਲੱਗਦਾ ਵੀ ਜੇ ਕਿਸੇ ਕੰਪਨੀ ਨਾਲ ਸੰਪਰਕ ਕੀਤਾ ਜਾਵੇ ਤਾਂ ਉਹ ਕੰਪਨੀ ਆਪਦੇ ਖਰਚੇ ਤੇ ਹੀ ਪਿੰਡ ਵਸਾਉਣ ਨੂੰ ਤਿਆਰ ਹੋ ਸਕਦੀ ਆ, $100 ਰਾਤ ਦੇ ਟੈਂਟ ਦੇ ਹਿਸਾਬ ਨਾਲ। ਸੋ ਜ਼ਰੂਰ ਸਾਡੀ ਜਿਹੜੀ ਇਹ ਕੋਸ਼ਿਸ਼ ਆ, ਕਮੇਟੀ ਜ਼ਰੀਏ ਰੱਖਿਓ, ਕੋਸ਼ਿਸ਼ ਕਰਿਓ ਇਹਨਾਂ ਨੂੰ ਅੱਗੇ ਲਿਆਉਣ ਦੀ ਇਸ ਗੱਲ ਨੂੰ।
ਹਾਂਜੀ, ਆਪਣੇ ਕੋਲ ਅਸੀਂ ਪਿਛਲੇ ਸਾਲ ਵੀ ਗੁਰੂ ਘਰ ਦੇ ਵਿਚ ਬਹੁਤ ਸੰਗਤ ਠਹਿਰੀ ਸੀ, ਕੋਸ਼ਿਸ਼ ਕਰਾਂਗੇ ਇਸ ਵਾਰੀ ਵੀ ਥੋੜਾ ਬਹੁਤ ਗੁਰੂ ਘਰ ਦੇ ਵਿਚ ਵੀ ਪ੍ਰਬੰਧ ਹੋ ਜਾਵੇ, ਕਿਉਂਕਿ ਇਸ ਵਾਰ ਆਪਣੇ ਕੋਲ ਘਰ ਵੀ ਹੈਗਾ ਗੁਰੂ ਘਰ ਦੇ ਨਾਲ, ਆਪਾਂ ਇੱਕ ਹੋਰ ਪ੍ਰੋਪਰਟੀ ਖਰੀਦੀ ਹੈ, ਉਸ ਦੇ ਵਿਚ ਘਰ ਵੀ ਹੈ 3-4 ਬੈਡਰੂਮ ਦਾ, ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੀ ਅਕੋਮੋਡੇਟ ਹੋ ਸਕਦੀ ਹੈ, ਜੇ ਕਿਸੇ ਨੂੰ ਨਹੀਂ ਮਿਲਦਾ ਜੇ ਕੁਛ ਕਰਾਂਗੇ ਇਸ ਤਰ੍ਹਾਂ ਦਾ ਵੀ। ਪਰ ਅਕੋਮੋਡੇਸ਼ਨ ਦੀ ਤਾਂ ਹੀ ਹੈ, ਇਟਸ ਵੈਰੀ ਸੀਰੀਅਸ ਪ੍ਰੋਬਲਮ ਹੈਗੀ ਇਸ ਵੇਲੇ ਐਟ ਦਾ ਮੋਮੈਂਟ, ਕਿਉਂਕਿ ਗ੍ਰਿਫਿਥ ਦੇ ਵਿਚ ਹੋਰ ਵੀ ਕਈ
ਹੋਰ
ਸੁਣਾਉਂਗਾ। ਹਾਂਜੀ,
ਹੋਰ ਇਸ ਤੋਂ ਬਿਨਾਂ ਤਿਆਰੀਆਂ ਲੱਡੂ ਨਿਕਲਣੇ ਸ਼ੁਰੂ ਹੋ ਗਏ ਕਿ ਨਹੀਂ ਹੋ ਗਏ?
ਹਾਂਜੀ ਹਾਂਜੀ, ਤਿਆਰੀਆਂ ਤਾਂ ਨਿਕਲਣੀਆਂ ਸ਼ੁਰੂ, ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ, ਕਿਉਂਕਿ ਇੱਕ ਛੋਟਾ ਜਿਹਾ ਨਹੀਂ ਰਿਹਾ ਹੁਣ ਅੱਗੇ ਨਾਲ, ਅੱਗੇ ਨਾਲ ਜਿਹੜਾ ਮੇਲਾ ਹੈ ਆਪਣਾ ਬਹੁਤ ਜ਼ਿਆਦਾ ਵੱਡਾ ਹੋ ਗਿਆ, ਇਸ ਕਰਕੇ ਅਸੀਂ ਤਿਆਰੀ ਵੀ ਜਿਹੜੀ 2 ਮਹੀਨੇ ਪਹਿਲਾਂ ਸ਼ੁਰੂ ਕਰ ਦਈ ਦੀ ਹੈ, ਤੇ ਕੋਸ਼ਿਸ਼ ਕਰਾਂਗੇ ਕਿ ਸਾਰੀ ਸੰਗਤ ਨੂੰ, ਸਾਰੇ ਸਪੈਕਟੇਟਰਸ ਨੂੰ, ਸਾਰਿਆਂ ਨੂੰ, ਦਰਸ਼ਕਾਂ ਨੂੰ ਦੇਖਣ ਲਈ ਕਿ ਕੋਈ ਕਮੀ ਨਾ ਰਹਿ ਜਾਵੇ, ਪਰ ਫੇਰ ਵੀ ਮਾਫ਼ੀ ਚਾਹਵਾਂਗੇ ਕਿ ਅਗਰ ਕੋਈ ਵੀ ਕਮੀ ਰਹਿ ਜਾਵੇ, ਕਿਉਂਕਿ ਏਡਾ ਵੱਡਾ ਫੰਕਸ਼ਨ ਜਿਹੜਾ ਕਰਨਾ ਹੈ ਕੋਈ ਸੌਖਾ ਕੰਮ ਨਹੀਂ ਹੁੰਦਾ, ਉਹ ਵੀ ਸਾਰਾ ਕੁਛ ਜਿਹੜਾ ਹੈ ਕਮਿਊਨਿਟੀ ਵੱਲੋਂ ਕੀਤਾ ਜਾਂਦਾ ਹੈ, ਕਮਿਊਨਿਟੀ ਦੇ ਵਿਚ ਕਈ ਗੱਲਾਂ ਏਦਾਂ ਦੀਆਂ ਹੋ ਜਾਂਦੀਆਂ ਕਿ ਹਰ ਬੰਦੇ ਨੂੰ ਪਸੰਦ ਨਹੀਂ ਆਉਂਦੀਆਂ, ਪਰ ਫੇਰ ਵੀ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜਿਹੜਾ ਇਗਨੋਰ ਕੀਤਾ ਜਾ ਸਕੇ।
ਜੀ ਲਾਲੀ ਬਾਈ ਜੀ, ਮਿੰਟੂ ਜੀ,
ਹਾਂਜੀ,
ਤੁਸੀਂ ਕਹਿ ਰਹੇ ਹੋ?
ਮੈਂ ਸਰਕਾਰੀ ਦਰਬਾਰੇ ਅਪਰੋਚ ਕੀਤੀ ਹੈ, ਜਿਵੇਂ ਅਸੀਂ ਹੁਣ ਇੱਥੇ ਬਜਟ ਬਣਾਏ ਦਿਖਾਏ, ਸਰਕਾਰ ਨੇ ਸਾਥ ਦਿੱਤਾ, ਤੁਸੀਂ ਅਪਰੋਚ ਕੀਤੀ ਹੈ ਸਰਕਾਰੀ ਦਰਬਾਰੇ ਕੋਈ?
ਹਾਂ ਜੀ, ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ, ਈਮੇਲ ਭੇਜੀ ਆ ਜੀ, ਲੋਕਲ ਕੌਂਸਲ ਨੂੰ ਵੀ ਭੇਜੀ ਆ, ਉਹਨਾਂ ਨੂੰ ਵੀ ਦੱਸਿਆ ਕਿ ਸਾਡਾ ਬਜਟ ਕੋਈ ਇੰਨਾ ਹੈਗਾ, ਸਾਡੀ ਹੈਲਪ ਚਾਹੀਦੀ ਆ। ਪਰ ਕੌਂਸਲ ਸਾਡੀ ਉਦਾਂ ਹੀ ਬੜੀ ਫੇਵਰ ਕਰਦੀ ਆ, ਪਹਿਲਾਂ ਸ਼ੁਰੂ ਤੋਂ ਹੀ, ਕਿਉਂਕਿ ਗਰਾਊਂਡ ਸਾਰੀਆਂ ਫ੍ਰੀ ਆਫ ਕੋਸਟ ਹੁੰਦੀਆਂ ਨੇ, ਜਿੰਨਾ ਵੀ ਰਬਿਸ਼ ਜਿਹੜਾ ਚੁਕਵਾਇਆ ਜਾਂਦਾ ਉਹ ਸਾਰਾ ਕੁਛ, ਜਿਹੜਾ ਗਰਾਊਂਡ ਦੀ ਸਫਾਈ ਹੈ ਉਹ ਸਾਰੀ ਫ੍ਰੀ ਕੀਤੀ ਜਾਂਦੀ ਹੈ ਇਹਨਾਂ ਵੱਲੋਂ। ਕੌਂਸਲ ਬੜੀ ਹੈਲਪਫੁਲ ਹੈ, ਮਾਰਕਿੰਗ ਜਿਹੜੀ ਹੈ ਜੋ ਵੀ ਗੌਰਮੈਂਟ ਜੋ ਵੀ ਉਹ ਸਾਰੀ ਲੋਕਲ ਕੌਂਸਲ ਵੱਲੋਂ ਕੀਤੀ ਜਾਂਦੀ ਹੈ, ਤੇ ਉਹਨਾਂ ਨੇ ਹੁਣੇ ਤੋਂ ਹੀ ਸਾਨੂੰ, ਮੇਰੇ ਖਿਆਲ ਚ ਅਗਲੇ ਵੀਕ ਸਾਡੀ ਮੀਟਿੰਗ ਹੈ ਕੌਂਸਲ ਦੇ ਨਾਲ ਫੇਰ, ਤੇ ਇਸ ਦੇ ਵਿੱਚ ਮੈਂ ਇੱਕ ਹੋਰ ਮੈਨਸ਼ਨ ਕਰਨੀ ਚਾਹਾਂਗਾ, ਜਿਹੜੀ ਗੱਲ ਹੈ ਕਿ ਪਿਛਲੇ 2-3 ਸਾਲਾਂ ਤੋਂ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਹੈ ਟ੍ਰੈਫਿਕ ਦੀ, ਤੇ ਸਾਨੂੰ ਲੋਕਲ ਪੁਲਿਸ ਜਿਹੜੀ ਹੈ ਉਹ ਵੀ ਸਾਨੂੰ ਫੋਰਸ ਕਰ ਰਹੀ ਹੈ ਇਸ ਵਾਰੀ ਕਿ ਤੁਸੀਂ ਆਪਣੀ ਜਿਹੜੀ ਟ੍ਰੈਫਿਕ ਨੂੰ ਥੋੜੀ ਕੰਟਰੋਲ ਕਰੋ, ਤੇ ਜਿਹੜੀ ਵੀ ਗਲਤ ਪਾਰਕਿੰਗ ਲੱਗੀਆਂ ਹੋਈਆਂ ਨੇ, ਮੈਂ ਉਸਦੀ ਈਮੇਲ ਵੀ ਇੱਕ ਸ਼ੂਟ ਕਰ ਰਿਹਾ ਸਾਰਿਆਂ ਨੂੰ, ਸਾਰੀ ਜਿਹੜੀ ਆਪਣੇ ਜਿਹਨਾਂ ਨੂੰ ਵੀ ਇਨਵੀਟੇਸ਼ਨ ਲੈਟਰ ਗਏ ਨੇ ਕਿ ਆਪਣੀ ਜਿਹੜੀ ਪਾਰਕਿੰਗ ਹੈ ਉਸ ਨੂੰ ਪਲੀਜ਼ ਪ੍ਰੋਪਰਲੀ ਪਾਰਕ ਕਰੋ, ਕਿਸੇ ਦਾ ਡਰਾਈਵੇ ਜਿਹੜਾ ਹੈ ਉਸ ਨੂੰ ਬਲੋਕ ਨਾ ਕੀਤਾ ਜਾਵੇ, ਇੰਟਰਸੈਕਸ਼ਨ ਦੇ ਕੋਲ ਜਿਹੜੀਆਂ ਚੀਜ਼ਾਂ, ਆਪਣੀ ਗੱਡੀ ਪਾਰਕ ਨਾ ਕੀਤੀ ਜਾਵੇ, ਜਿਹੜੇ ਨਿਊ ਸਾਊਥ ਵੇਲਸ ਦੇ ਆਪਣੇ ਟ੍ਰੈਫਿਕ ਦੇ ਰੂਲ ਨੇ ਉਸ ਨੂੰ ਫਾਲੋ ਕੀਤਾ ਜਾਵੇ, ਤੇ ਇਸ ਦੀ ਉਹ ਥੋੜੀ ਥੋੜੀ ਲੈ ਰਹੇ ਨੇ ਨੋਟਿਸ, ਤਾਂ ਸ਼ਾਇਦ ਅਗਲੇ ਸਾਲ ਤੋਂ ਮੈਨੂੰ ਇੱਦਾਂ ਫੀਲ ਹੋ ਰਿਹਾ ਕਿ ਅਗਲੇ ਸਾਲ ਤੋਂ ਸਾਡੇ ਤੋਂ ਟ੍ਰੈਫਿਕ ਪਲਾਨ ਜਾਂ ਕੁਛ ਇੱਦਾਂ ਦਾ ਵੀ ਜਿਹੜਾ ਲਿਖਤੀ ਰੂਪ ਤੇ ਮੰਗਣਗੇ ਕਿ ਤੁਸੀਂ ਕੀ ਕਰ ਰਹੇ ਹੋ, ਤੇ ਮੈਂ ਸਾਰੇ ਇੰਸਪੈਕਟਰਸ ਨੂੰ ਇਹ ਬੇਨਤੀ ਕਰਦਾ ਕਿ ਪਲੀਜ਼ ਇਸ ਗੱਲ ਨੂੰ ਆਪਣੇ ਧਿਆਨ ਚ ਰੱਖਿਆ ਜਾਵੇ ਕਿ ਜੇ ਕੋਈ ਗੱਡੀ ਤੁਸੀਂ ਪਾਰਕ ਕਰਦੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਲ ਬੱਸ ਕੰਪਨੀ ਦੇ ਨਾਲ ਕੰਟੈਕਟ ਕਰਨ ਲਈ ਕਿ ਜੇ ਉਹਨਾਂ ਨੇ ਸਾਨੂੰ ਬੱਸਿਸ ਪ੍ਰੋਵਾਈਡ ਕਰ ਦਿੱਤੀਆਂ ਤਾਂ ਸ਼ਾਇਦ ਆਪਾਂ ਬਾਹਰਲੀ ਜਿਹੜੀਆਂ ਵੱਡੀਆਂ ਪਾਰਕਿੰਗ ਉਹਦੇ ਵਿੱਚ ਗੱਡੀਆਂ ਲਾ ਕੇ ਤੇ ਉੱਥੋਂ ਬੱਸ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾ ਸਕੇ। ਇਸ ਦੇ ਉੱਤੇ ਕੰਮ ਕਰ ਰਹੇ ਹਾਂ, ਸ਼ਾਇਦ 1-2 ਦਿਨਾਂ ਦੇ ਵਿੱਚ ਇਹ ਵੀ ਫਾਈਨਲ ਹੋ ਜਾਏਗਾ ਜੀ।
ਇਹ ਵਧੀਆ ਗੱਲ ਹੈ ਜੀ, ਇਹ ਐਡਲੇਡ ਦੇ ਵਿੱਚ ਬੜਾ ਵਧੀਆ ਫਾਰਮੂਲਾ ਕੰਮ ਕੀਤਾ ਸੀ। ਤੇ ਵੈਸੇ ਪਾਰਕਿੰਗ ਦੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕਈ ਵਾਰੀ ਡਰਾਈਵੇ ਬਲੋਕ ਹੋ ਜਾਂਦੇ ਨੇ, ਆਲੇ ਦੁਆਲੇ ਲੋਕਾਂ ਨੂੰ ਨਾ ਮਤਲਬ ਤੰਗੀ ਆਉਂਦੀ ਆ, ਉਹ ਸਾਨੂੰ ਸਾਡਾ ਮਤਲਬ ਵਧੀਆ ਪ੍ਰਚਾਰ ਹੋਣ ਦੀ ਬਜਾਏ ਅਸੀਂ ਆਪਣੀ ਮਾੜੀ ਇਮੇਜ ਲੋਕਾਂ ਨੂੰ ਦੇ ਦਈਦੀ ਆ। ਸੋ ਦੂਜੀ ਗੱਲ ਥੋੜਾ ਜਿਹਾ ਵੀ ਚਲੋ ਵਧੀਆ ਤਰੀਕੇ ਨਾਲ ਆਪਾਂ ਆਰਗੇਨਾਈਜ਼ ਵੀ ਹੋਣਾ ਆ ਹੋਰ, ਕਿਉਂਕਿ ਲੋਕ ਜ਼ਿਆਦਾ ਆਉਣੇ ਆ, ਤੇ ਇਹਦੇ ਹੱਲ ਨੂੰ ਤੁਸੀਂ ਮਤਲਬ ਪ੍ਰੋਪਰ ਪਲਾਨ ਬਣਾ ਕੇ ਨਵੇਂ ਜਿਹੜੇ ਯੰਗਸਟਰ ਆ ਉਹਨਾਂ ਨੂੰ ਵਿੱਚ ਲਓ, ਪੁਰਾਣੇ ਬੰਦੇ ਵੀ ਹੈਗੇ ਆ ਸਾਰੇ, ਮਤਲਬ ਬੜਾ ਵਧੀਆ ਚੱਲਦਾ ਆ। ਤੇ ਲੰਗਰ ਪਾਣੀ ਦਾ ਵੀ ਕੁਛ ਹੋਰ ਤੁਸੀਂ ਐਤਕੀ ਫਾਈਨ ਟਿਊਨ ਕਰ ਰਹੇ ਹੋ, ਜਿੱਦਾਂ ਪਿਛਲੀ ਵਾਰੀ 4 ਲਾਈਨਾਂ ਤੁਸੀਂ ਲਾਤੀਆਂ ਸੀ ਉਹਦੇ ਨਾਲ ਕਾਫੀ ਰਾਹਤ ਮਿਲ ਗਈ ਸੀ।
ਹਾਂਜੀ, ਆਪਾਂ ਤੋਂ ਹੋਰ ਇਹ ਬਾਹਰੋਂ ਵੀ ਲੋਕੀ ਸੰਗਤ ਜਿਹੜੀ ਹੈ ਜਿਹੜੀ ਬਾਹਰੋਂ ਵੀ ਸੇਵਾ ਕਰਨੀ ਚਾਹੁੰਦੇ ਨੇ ਕਿ ਉਹ ਵੀ ਬਹੁਤ ਆ ਰਹੀ ਹੈ ਹਾਲੇ ਤੱਕ ਅਪਰੋਚ ਸਾਡੇ ਕੋਲ 4-5 ਜਿਹੜੇ ਬਾਹਰੋਂ ਸਿਡਨੀ ਮੈਲਬਨ ਤੋਂ ਹੋਰ ਵੀ ਜਿਹੜੇ ਜਥੇ ਨੇ ਉਹਨਾਂ ਨੇ ਵੀ ਅਪਰੋਚ ਕੀਤੀ ਹੈ ਕਿ ਅਸੀਂ ਵੀ ਆਹ ਵੀ ਸੇਵਾ ਕਰਨੀ ਚਾਹੁੰਦੇ ਹਾਂ
ਜੀ,
ਤੇ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਫੇਰ ਉਹ ਕੋਈ ਉਦਾਂ ਦਾ ਹੀ ਕੰਮ ਕੀਤਾ ਜਾਵੇ।
ਹਾਂਜੀ ਲਾਲੀ ਜੀ, ਇੱਕ ਫੀਡਬੈਕ ਇਸੇ ਸਬੰਧ ਦੇ ਵਿੱਚ ਕਿ ਲੰਗਰ ਜਿਹੜਾ ਸਾਂਝੇ ਤੌਰ ਤੇ ਜੇ ਰੱਖੋ ਤਾਂ ਜ਼ਿਆਦਾ ਵਧੀਆ ਆ, ਕਿਉਂਕਿ ਕਈ ਵਾਰੀ ਉਹ ਡਿਸ ਕੋਆਰਡੀਨੇਟ ਹੋ ਜਾਂਦਾ, ਅਨਕੋਆਰਡੀਨੇਟਡ ਹੁੰਦਾ।
ਲੰਗਰ ਦਾ ਸਾਰਾ ਗੁਰੂ ਘਰ ਵੱਲੋਂ ਹੀ ਹੋਵੇਗਾ, ਪਰ ਜਿਹੜੀਆਂ ਜਿੱਦਾਂ ਜੇ ਕਿਸੇ ਨੇ ਵੀ ਕੋਈ ਚੀਜ਼ ਸਪਾਂਸਰ ਕਰਨੀ ਹੈ ਜਾਂ ਕਿਸੇ ਨੇ ਕੁਝ ਵੀ ਲੰਗਰ ਡੋਨੇਟ ਕਰਨਾ, ਜਿਵੇਂ ਕਿ ਕੰਟੀਨ ਜਿਹੜੀ ਆ ਆਪਣੀ ਉਹ ਮੇਰੇ ਖਿਆਲ ਚ ਪੂਰਾ ਦਿਨ ਚੱਲਦੀ ਹੈ, ਜਿਵੇਂ ਕਿ ਆਪ ਜਾਣਦੇ ਹੋ ਕਿ ਇੱਥੇ ਸਾਰਾ ਦਿਨ ਚੱਲਦੀ ਹੈ, ਇਸ ਕਰਕੇ ਥੋੜੀ ਟ੍ਰਬਲ ਆਉਂਦੀ ਸੀ ਕੰਟੀਨ ਦੇ ਵਿੱਚ, ਚਾਹ ਲਈ ਬਹੁਤ ਲੰਬੀ ਲਾਈਨ ਲੱਗਦੀ ਹੈ। ਉਸ ਨੂੰ ਵੀ ਸਾਰਟ ਆਊਟ ਕੀਤਾ ਜਾ ਰਿਹਾ, 1-2 ਦਿਨਾਂ ਦੇ ਵਿੱਚ ਇਹ ਵੀ ਫਾਈਨਲ ਹੋ ਜਾਏਗਾ। ਤੇ ਹੋਰ ਵੀ ਹੈਗੇ, ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ, ਪਲੀਜ਼ ਜੇ ਕਿਸੇ ਵੀ ਤੁਹਾਡੇ ਸੁਣਨ ਵਾਲੇ ਦਰਸ਼ਕ ਜਿੰਨੇ ਵੀ, ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਕੋਈ ਸੇਵਾ ਲੈਣੀ ਹੈ ਇਸ ਦੇ ਵਿੱਚ, ਕਿਉਂਕਿ ਟੂਰਨਾਮੈਂਟ ਸਾਰਾ ਇਹ ਗੁਰੂ ਘਰ ਵੱਲੋਂ ਕਰਵਾਇਆ ਜਾਂਦਾ ਹੈ, ਇਸ ਗੱਲ ਤੋਂ ਆਪ ਸਾਰੇ ਹੀ ਜਾਣੋ ਜਾਣ ਹੋ, ਤੇ ਜੇ ਕਿਸੇ ਨੇ ਵੀ ਸੇਵਾ ਲੈਣੀ ਹੈ ਪਲੀਜ਼ ਉਹ ਸਾਨੂੰ 1-2 ਦਿਨਾਂ ਦੇ ਵਿੱਚ ਕੰਟੈਕਟ ਕਰ ਲਓ, ਤਾਂ ਕਿ ਅਸੀਂ ਉਸ ਨੂੰ ਉਸ ਹਿਸਾਬ ਦੇ ਨਾਲ ਆਰਗੇਨਾਈਜ਼
ਕਰ ਸਕੀਏ। ਬਹੁਤ ਵਧੀਆ ਗੱਲ ਹੈ ਜੀ। ਸੋ ਫਿਰ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਕਰਦੇ ਰਹਾਂਗੇ ਮਨਜੀਤ ਜੀ, ਥੋੜਾ ਜਿਹਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਆਪਾਂ ਇਸ ਨੂੰ ਪ੍ਰਮੋਟ ਵੀ ਕਰ ਰਹੇ ਹਾਂ ਲਗਾਤਾਰ, ਤੁਹਾਨੂੰ ਆਪਾਂ ਕਮਿਊਨੀਕੇਸ਼ਨ ਜਾਰੀ ਰੱਖਣੀ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ, ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਗ੍ਰਿਫਤ ਖੇਡਾਂ ਦੇ ਵਿੱਚ ਕੀ ਹੋ ਰਿਹਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਜੀਤ ਜੀ।
ਧੰਨਵਾਦ ਸਾਰੇ ਸੁਣਨ ਵਾਲੇ ਦਰਸ਼ਕਾਂ ਦਾ, ਧੰਨਵਾਦ,
ਸ਼ੁਕਰੀਆ
ਤੁਸੀਂ ਟਾਈਮ ਦਿੱਤਾ,
ਸ਼ੁਕਰੀਆ। ਸੋ ਇਹ ਸਨ ਮਨਜੀਤ ਸਿੰਘ ਲਾਲੀ। ਸੋ ਮਿੰਟੂ ਜੀ, ਆਪਾਂ ਵੀ ਹੁਣ ਲਈਏ ਇਜਾਜ਼ਤ, ਕਿਉਂਕਿ ਸਮਾਂ ਇਜਾਜ਼ਤ ਸਾਨੂੰ ਵੀ ਨਹੀਂ ਦੇ ਰਿਹਾ। ਤੇ
ਜੀ ਜੀ ਬਿਲਕੁਲ ਜੀ, ਮੈਂ ਦੇਖਣ ਮੇਰੇ ਵੀ ਚਾਹ ਪਕੌੜੇ ਠਾਰ ਤੇ, ਤੁਸੀਂ ਸਾਰਿਆਂ ਨੇ ਛੱਕ ਲਏ ਤੇ ਮੈਂ ਰਹਿ ਗਿਆ। ਇਹ ਵੀ ਇੱਕ ਜਿਹੜੀ ਕਿਹੜੀ ਇੱਕ ਹੁੰਦੀ ਨੀ ਬੰਦੇ ਨੂੰ ਟੋਰਚਰ ਕਰਨਾ, ਇੱਕ ਮੈਂਟਲ ਟੋਰਚਰ, ਮੈਨੂੰ ਭੁੱਖ ਟੋਰਚਰ ਕਰਾ ਰਹੇ ਹੋ ਮੇਰੀ ਤੁਸੀਂ ਭੁੱਖ ਮਾਰ ਕੇ,
ਤੁਸੀਂ ਜਿਹੜਾ ਨਾਂ ਲੈ ਲੈ ਕੇ ਸਾਨੂੰ ਤੰਗ ਕਰ ਰਹੇ ਹੋ ਚਾਹ ਪਕੌੜਿਆਂ ਦਾ, ਉਹਦਾ ਕੀ ਬਣੂਗਾ, ਉਸ ਕੀ ਕਿਆ ਸਜ਼ਾ ਹੋਗੀ। ਖੈਰ ਮਿੰਟੂ ਜੀ, ਕੱਲ ਦੇ
ਪਤਾ ਵੀ ਸੁਖਵਿੰਦਰ ਸਿੰਘ ਬਹੁਤ ਹੀ
ਸੋ ਮਿੰਟੂ ਬਰਾੜ ਰਿਵਰਲੈਂਡ ਨੂੰ ਜਾਂਦੇ ਜਾਂਦੇ ਸਾਡੇ ਨਾਲ ਗੱਲ ਕਰ ਰਹੇ ਸੀ। ਗ੍ਰਿਫਿਥ ਜਿਹੜਾ ਸ਼ਹੀਦੀ ਟੂਰਨਾਮੈਂਟ 21ਵਾਂ ਹੋ ਰਿਹਾ ਜੀ, ਉਹ ਜਿਹੜੀਆਂ ਤਰੀਕਾਂ ਆ ਤੁਸੀਂ ਨੋਟ ਕਰ ਲਓ, 10 ਤੇ 11 ਜੂਨ ਨੂੰ ਹੋ ਰਿਹਾ, 10-11 ਜੂਨ ਨੂੰ ਦਿਨ ਸ਼ਨਿਚਰਵਾਰ ਤੇ ਐਤਵਾਰ। ਸੁਨੇਹਾ ਦੇ ਵਿਚ ਸਾਡੇ ਨਾਲ ਗੁਰਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਸੀ, ਉਨ੍ਹਾਂ ਨੇ ਇਕ ਫੋਟੋ ਭੇਜੀ ਆ, ਕਹਿੰਦੇ ਸ਼ੇਅਰ ਕਰ ਦਿਓ। ਫੋਟੋ ਇਸ ਤਰ੍ਹਾਂ ਸੀ ਜੀ ਕਿ ਇਕ ਨਾੜੀਆਂ ਦਾ ਜੰਕਸ਼ਨ ਬਣਾਇਆ ਹੋਇਆ ਤੇ ਇੰਨੀਆਂ ਨਾੜੀਆਂ ਹੁੰਦੀਆਂ ਜੀ ਕਹਿੰਦੇ ਮਨੁੱਖ ਦੇ ਸਰੀਰ ਦੇ ਵਿਚ। ਇਨਸਾਨ ਕੇ ਸਰੀਰ ਮੇ 1,39,000 ਨਸੇ ਹੋਤੀ ਹੈ, ਸਿਰਫ ਬੀਵੀ ਹੀ ਜਾਣਤੀ ਹੈ ਕਬ ਕੌਨ ਸੀ ਦਬਾਨੀ ਹੈ। ਠੀਕ ਹੈ ਜੀ, ਇਹ ਵੀ ਵਧੀਆ ਗੱਲ ਹੈ। ਤਨੀ ਕਹਿ ਰਹੇ ਨੇ ਕਿ ਮੇਲਾ ਕਦੋਂ ਹੈ ਜੀ, ਮੇਲਾ ਤੁਹਾਨੂੰ ਦੱਸਤਾ ਕਦੋਂ ਹੈ, 10 ਤੇ 11 ਨੂੰ। ਤੇ ਮਿੰਟੂ ਭਾਜੀ ਪੱਲਾ ਕਹਿ ਰਹੇ ਨੇ, ਮਿੰਟੂ ਭਾਜੀ ਕਹਿੰਦੇ ਕਿਹੜੇ ਬ੍ਰਾਂਡ ਦੀ ਪੀਂਦੇ ਆ, ਕੱਲੇ ਕੱਲੇ ਚੋਰੀ ਚੋਰੀ ਪੀ ਗਏ? ਨਹੀਂ ਜੀ, ਨਹੀਂ ਨਹੀਂ, ਏਦਾਂ ਨਹੀਂ ਜੀ। ਸੋ ਸਾਰੇ ਹੀ ਸੱਜਣਾ ਮਿੱਤਰਾਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਦੇ ਵਿਚ ਜੁੜੇ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ ਤੇ ਅਸੀਂ ਬਹੁਤ ਸਾਰੀ ਜਾਣਕਾਰੀਆਂ ਕੋਸ਼ਿਸ਼ ਕਰੀ ਦੀ ਇਸ ਪ੍ਰੋਗਰਾਮ ਵਿਚ ਦਈਏ। ਜਾਣੇ ਅਣਜਾਣੇ ਚ ਕਈ ਭੁੱਲਾਂ ਵੀ ਹੋ ਜਾਂਦੀਆਂ, ਉਸ ਦੇ ਲਈ ਵੀ ਮਾਫ਼ੀ ਦੇ ਹੱਕਦਾਰ ਹਾਂ ਜੀ। ਸੋ ਆਪ ਸਭ ਤੋਂ ਵਿਦਾ ਲੈਂਦੇ ਹਾਂ ਪ੍ਰੋਗਰਾਮ ਤੋਂ ਤੇ ਗਲੈਕਸੀ ਮਾਈਗ੍ਰੇਸ਼ਨ ਦਾ ਸਵਾਗਤ ਕਰਦੇ ਹਾਂ ਕੈਨਬਰਾ ਤੋਂ ਜਿਹੜੇ ਸਾਡੇ ਨਾਲ ਜੁੜੇ ਨੇ, ਸਾਡੇ ਨਵੇਂ ਸਪਾਂਸਰ ਨੇ ਤੇ ਏਸ਼ੀਅਨ ਫੂਡ ਮਾਰਕੀਟ ਦੁਆਰਾ ਫੇਰ ਸਾਡੇ ਨਾਲ ਆ ਰਹੇ ਨੇ ਤੇ ਸ਼ੈਪਟਨ ਤੋਂ ਸਾਰਿਆਂ ਦਾ ਸਵਾਗਤ ਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।